आवाज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
तुसी अपना भविख नहीं बदल सकते पर अपनियां आदतां बदल सकते हो ते तुहाडियां आदतां ਤੁਹਾਡਾ ਭਵਿੱਖ ਬਦਲ ਦੇਣਗੀਆਂ।
ਹਰਮਨ ਰੇਡੀਓ ਆਸਟ੍ਰੇਲੀਆ ਚੰਗੇ ਵਿਚਾਰਾਂ ਨਾਲ ਕਰਵਾਉਂਦਾ ਹੈ ਜ਼ਿੰਦਗੀ ਦੀ ਸੱਚਾਈ ਦਾ ਅਹਿਸਾਸ।
ਲੋ ਜੀ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ ਲਹਿਰਾਂ। ਅੱਜ ਦਿਨ ਵੀਰਵਾਰ 9 ਫਰਵਰੀ 2017, ਨਾਨਕ ਸ਼ਾਹੀ 27 ਮਾਘ, ਸੰਮਤ 548। ਤੇ ਦੋਸਤੋ ਸਮਾਂ ਹੋ ਗਿਆ ਹੈ 7:01 ਬ੍ਰਿਸਬਨ ਦੇ ਵਿਚ ਤੇ ਸਿਡਨੀ ਦੇ ਵਿਚ 8:01 ਦਾ ਸਮਾਂ ਹੋ ਚੁੱਕਾ ਹੈ। ਮੈਂ ਗੁਰਸੇਵਕ ਸਿੰਘ ਬ੍ਰਿਸਬਨ ਤੋਂ ਆਪ ਸਭ ਦਾ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਿਸਬਨ ਵਿਚ ਬਹੁਤ ਹੀ ਖੂਬਸੂਰਤ ਸਵੇਰ ਦੀ ਸ਼ੁਰੂਆਤ ਹੋ ਗਈ ਹੈ ਦੋਸਤੋ, ਤੇ ਆਸ ਕਰਦੇ ਹਾਂ ਤੁਸੀਂ ਵੀ ਜਿੱਥੋਂ ਜਿੱਥੋਂ ਪ੍ਰੋਗਰਾਮ ਸੁਣ ਰਹੇ ਹੋਵੋਗੇ ਆਪ ਦਾ ਵੀ ਸਮਾਂ ਬਹੁਤ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਤੇ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਕੰਮ ਕਾਰ ਸ਼ੁਰੂ ਕਰ ਦਿੱਤੇ ਹੋਣਗੇ, ਕੰਮ ਦੇ ਨਾਲ ਨਾਲ ਆਪਣੇ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੇ ਸੋਹਣਾ ਪਤਾ ਸਮਾਂ ਬਤੀਤ ਕਰ ਰਹੇ ਹੋਵੋਗੇ ਤੇ ਦੁਨੀਆਂ ਭਰ ਦੇ ਜਿੱਥੋਂ ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਆ। ਦੋਸਤੋ ਇੱਕ ਸੋਹਣੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਜਿਵੇਂ ਕਿ ਤੁਸੀਂ ਪਹਿਲਾਂ ਸੁਣਿਆ ਕਿ ਆਦਤਾਂ ਦੇ ਬਾਰੇ ਤਾਂ ਬਹੁਤ ਸੋਹਣਾ ਵਿਚਾਰ ਹੈ, ਕਹਿੰਦੇ ਆਪਣੀਆਂ ਆਦਤਾਂ ਤੇ ਨਜ਼ਰ ਰੱਖੋ ਇਹ ਚਰਿੱਤਰ ਬਣ ਜਾਂਦੀਆਂ ਹਨ। ਸੋ ਇਸ ਵਿਚਾਰ ਤੇ ਵੀ ਅਸੀਂ ਚਰਚਾ ਕਰਾਂਗੇ, ਵਿਚਾਰ ਤੇ ਵੀ ਵਿਚਾਰ ਕਰਾਂਗੇ। ਉਸ ਤੋਂ ਪਹਿਲਾਂ ਥੋੜਾ ਪ੍ਰੋਗਰਾਮ ਬਾਰੇ ਦੱਸਦੇ ਜਾਈਏ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਸੁਨੇਹੇ ਵੀ ਲਵਾਂਗੇ ਜੋ ਕਿ ਤੁਸੀਂ ਟੈਲੀਗ੍ਰਾਮ ਐਪ ਦੇ ਮਾਧਿਅਮ ਨਾਲ ਜਾਂ ਫਿਰ request@harmanradio.com ਦੇ ਮਾਧਿਅਮ ਦੇ ਨਾਲ ਸਾਨੂੰ ਭੇਜ ਸਕਦੇ ਹੋ, ਜਾਂ ਵਧੇਰੇ ਜਾਣਕਾਰੀ ਲਈ ਤੁਸੀਂ harmanradio.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੇ ਪ੍ਰੋਗਰਾਮ ਦੇ ਅਗਲੇ ਘੰਟੇ ਵਿੱਚ ਤੁਹਾਡੀਆਂ ਕਾਲਾਂ ਲਈਆਂ ਜਾਣਗੀਆਂ ਤਾਂ ਦਲਜੀਤ ਸਿੰਘ ਵੀ ਭਾਈਵਾਲ ਹੋਣਗੇ ਪ੍ਰੋਗਰਾਮ ਦੇ ਅਗਲੇ ਕੁਛ ਕੁ ਮਿੰਟਾਂ ਦੇ ਵਿੱਚ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ ਤੇ ਦੋਸਤੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਦੂਰ ਦੂਰ ਦੁੱਖ ਰੱਖੀ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਸੁੱਖ ਰੱਖੀ ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਸੁੱਖ ਰੱਖੀ ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਅੱਖੀਆਂ ਦੇ ਤਾਰਿਆਂ ਨੂੰ ਕੱਲਿਆਂ ਕਲਾਪਿਆਂ ਨੂੰ ਬਾਂਝ ਨਾ ਕਹਾਵੇ ਕੋਈ ਬਾਂਝ ਨਾ ਕਹਾਵੇ ਕੋਈ हरी परी कुख रखी सुख रखी दातिया नगर खेड़े सुख रखी मालका नगर खेड़े सुख रखी दातिया नगर खेड़े सुख रखी हरे परे खेत रैन किते भी ना सोका पवे हरे परे खेत रैन किते भी ना सोका पवे अन्न वाले गड्ढे परी तन दी ना थोड़ रवे हर करे चूल्हा तपे हर करे चूल्हा तपे पकदा तू सुख रखी दातिया नगर खेड़े सुख रखी मालका नगर खेड़े सुख रखी दातिया नगर खेड़े सुख रखी कोट डीसी मंगे तेरिया ही रैमता तूर कोट डीसी मंगे तेरिया ही रैमता सूली तो बना के सूल कट दे रैमता कदे भी ना पिठ करी कदे भी ना पिठ करी साडे वल मुख रखी सुख रखी दातिया नगर खेड़े सुख रखी मालका नगर खेड़े सुख रखी दातिया नगर खेड़े सुख रखी मालका नगर खेड़े सुख रखी
जी। दोस्तों एक बार फिर तो स्वागत करते हैं प्रोग्राम चल रहा लहरा ਤੇ ਹੁਣ ਸਮਾਂ ਹੋ ਗਿਆ ਕਿ ਦਲਜੀਤ ਸਿੰਘ ਜੀ ਨੂੰ ਭਾਈਵਾਲ ਬਣਾਈਏ ਪ੍ਰੋਗਰਾਮ ਦੇ ਵਿੱਚ ਤੇ ਜੋ ਕਿ ਪੰਜਾਬ ਗਏ ਹੋਏ ਨੇ ਸੋ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿੱਥੋਂ ਕਿਤੋਂ ਵੀ ਸਾਨੂੰ ਜੁੜੇ ਹੋਏ ਆ ਤੇ ਸਾਰਿਆਂ ਦੀ ਭਲੀ ਜਿਹੜੀ ਆ ਲੋੜਦੇ ਆ ਤੰਦਰੁਸਤੀ ਮੰਗਦੇ ਆ ਤੇ ਆਸ ਕਰਦੇ ਆ ਕਿ ਸਾਡਾ ਦਿਨ ਜਿਹੜਾ ਬਹੁਤ ਵਧੀਆ ਚੜ ਗਿਆ ਹੋਣਾ ਆ ਤੇ ਕੰਮਾਂ ਕਾਰਾਂ ਤੇ ਵੀ ਤੁਸੀਂ ਜਾਣਾ ਜਿਹੜਾ ਆ ਸ਼ੁਰੂ ਕਰ ਦਿੱਤਾ ਹੋਣਾ ਆ
ਜੀ। ਸੋ ਦਲਜੀਤ ਸਿੰਘ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਵਿਚਾਰ ਸਾਂਝਾ ਕੀਤਾ ਸੀ
ਜੀ,
ਕਹਿੰਦੇ ਵੀ ਆਪਣੀਆਂ ਆਦਤਾਂ ਤੇ ਨਜ਼ਰ ਰੱਖੋ ਇਹ ਚਰਿੱਤਰ ਬਣ ਜਾਂਦੀਆਂ ਨੇ। ਪਿਛਲੇ ਕੁਛ ਦਿਨਾਂ ਤੋਂ ਚਿੰਤਨ ਕੀਤਾ ਜਾ ਰਿਹਾ ਸੀ, ਆਪਣਾ ਇੰਟਰਨਲੀ ਚਿੰਤਨ ਕੀਤਾ ਜਾ ਰਿਹਾ ਸੀ ਕਿ ਆਦਤਾਂ ਬਾਰੇ ਸੁਧਾਰ ਕੀਤਾ ਜਾਵੇ। ਸੋ ਉਸਦੇ ਚੱਲਦੇ ਹੀ ਮੈਂ ਅੱਜ ਸ਼ੇਅਰ ਕੀਤਾ ਆਪਣੇ ਸਰੋਤਿਆਂ ਦੇ ਨਾਲ। ਸੋ ਤੁਸੀਂ ਕੀ ਵਿਚਾਰ ਰੱਖਦੇ ਇਸ ਬਾਰੇ
ਜੀ? ਤੇ ਮੈਂ ਤਾਂ ਇਹੀ ਕਹੂੰਗਾ ਵੀ ਬਾਰਿਸ਼ ਆ ਨਾ ਆਪਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਪਰ ਅਸੀਂ ਅੱਗੇ ਇੱਕ ਲਾਈਨ ਹੋਰ ਜੋੜ ਲਈ ਦੀ ਸੀ ਵੀ ਚਲੇ ਜਾਣ ਤਾਂ ਚਲੇ ਜਾਂਦੀਆਂ ਨੇ ਜੇ ਛੱਡੀਏ ਥੋੜੀਆਂ ਥੋੜੀਆਂ ਜੀ,
ਬਿਲਕੁਲ।
ਤੇ ਜੇ ਛੱਡਣੀਆਂ ਹੋਣ ਆਦਤਾਂ, ਕਈ ਵਾਰੀ ਗੁਰਸੇਵ ਸਿੰਘ ਜੀ ਆਦਤ ਬੜੀ ਕਈ ਵਾਰੀ ਲੱਗਦਾ ਹੁੰਦਾ ਕਿ ਬਹੁਤ ਵਧੀਆ, ਜਾਂ ਕਈ ਵਾਰੀ ਸਾਨੂੰ ਅਣਜਾਣ ਹੀ ਪਤਾ ਹੀ ਨੀ ਹੁੰਦਾ ਵੀ ਅਸੀਂ ਕੋਈ ਗਲਤ ਕਰ ਰਹੇ ਹੁੰਦੇ ਹਾਂ। ਖਾਸ ਤੌਰ ਤੇ ਜਦੋਂ ਸੋਸ਼ਲ ਮੈਨਰਸ ਦੀ ਆਪਾਂ ਗੱਲ ਕਰਦੇ ਹਾਂ ਕਿ ਸਮਾਜ ਦੇ ਵਿੱਚ ਆਪਾਂ ਵਿਚਰਦੇ ਹਾਂ, ਇੱਕ ਸਮਾਜਿਕ ਆਪਾਂ ਪ੍ਰਾਣੀ ਆ ਤੇ ਉਹਦੇ ਆਪਾਂ ਇੱਕ ਮਾਪਦੰਡ ਵੀ ਬਣਾਏ ਹੋਏ ਆ ਸਮਾਜ ਵਿੱਚ ਰਹਿਣ ਦੇ, ਕਈ ਵਾਰੀ ਉਹ ਅਣਜਾਣੇ ਦੇ ਵਿੱਚ ਹੀ ਆਪਾਂ ਤੋੜ ਦਿੰਦੇ ਹਾਂ ਤੇ ਉਹਦੇ ਨਾਲ ਆਪਣੀ ਕੈਰੇਕਟਰੀ ਵੀ ਹੁੰਦੀ ਆ। ਇਸ ਕਰਕੇ ਇਹ ਵਧੀਆ ਵਿਚਾਰ ਆ ਵੀ ਜਦੋਂ ਸਾਨੂੰ ਪਤਾ ਲੱਗਦਾ ਜਾਂ ਸਾਨੂੰ ਲੱਗਦਾ ਵੀ ਆਹ ਜਿਹੜੀ ਮੇਰੀ ਆਦਤ ਆ ਇਹ ਬੁਰੀ ਆ, ਕਿਉਂਕਿ ਜੇ ਉਹੀ ਆਦਤ ਜਿਹੜੀ ਆ ਸਾਡੀ ਵਿਆਹ ਦੇ ਵਿੱਚ ਉਹ ਕੈਰੇਕਟਰੀ ਕਰਾਉਂਦੀ ਹੋਵੇ ਫਿਰ ਉਹ ਸਾਡਾ ਚਰਿੱਤਰ ਸਾਡੀ ਸ਼ਖਸੀਅਤ ਉਹਦੇ ਨਾਲ ਜੁੜ ਜਾਂਦੀ ਆ। ਜਿੱਦਾਂ ਮੈਂ ਦੱਸਦਾ ਵੀ ਇੱਕ ਮੇਰਾ ਦੋਸਤ ਸੀ ਉਹ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਝੂਠ ਬੋਲਦਾ ਹੁੰਦਾ ਸੀ ਜਦੋਂ ਪੀ ਲੈਂਦਾ ਸੀ ਤੇ ਕਾਫੀ ਜਾਣੀ ਉਹ ਝੂਠ ਜਾਣੀ ਉਹਨੂੰ ਸ਼ਰਾਬ ਪੀ ਕੇ ਨਹੀਂ ਸੀ ਪਤਾ ਲੱਗਦਾ ਉਦੋਂ ਉਹਦੀ ਆਦਤ ਹੀ ਬਣ ਗਈ ਸੀ ਉਦੋਂ ਝੂਠ ਬੋਲਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ ਤੇ ਹੁਣ ਉਹਦਾ ਜਾਣੀ ਹੈ ਜਦੋਂ ਸੋਫੀ ਸੀ ਤੇ ਉਹ ਬੰਦਾ ਨਹੀਂ ਬੋਲਦਾ ਸੀ ਜਾਣੀ ਉਹਦੇ ਸਖੀਏ ਦੇ ਨਾਲ ਹੀ ਜੁੜ ਗਏ ਵੀ ਉਹ ਝੂਠਾ ਆ ਬੰਦਾ ਤੇ ਅਸੀਂ ਬੜਾ ਉਹਨੂੰ ਕਹਿਣਾ ਫੇਰ ਉਹ ਸ਼ਰਾਬ ਵੀ ਉਹਨੇ ਛੱਡੀ ਬਾਅਦ ਦੇ ਵਿੱਚ ਤੇ ਹੁਣ ਕਦੀ ਉਹਨੇ ਝੂਠ ਵੀ ਨਹੀਂ ਬੋਲਿਆ ਤੇ ਇਸ ਕਰਕੇ ਜਿਹੜੀ ਸਾਡੀ ਆਦਤ ਹੁੰਦੀ ਹੈ ਖਾਸ ਤੌਰ ਤੇ ਬੁਰੀ ਆਦਤ ਉਹ ਸਾਡੀ ਸ਼ਖਸੀਅਤ ਜਿਹੜੀ ਆ ਉਹਨੂੰ ਵਿਗਾੜ ਵੀ ਪਾਉਂਦੀ ਆ ਪਰ ਨਾਲ ਦੀ ਨਾਲ ਜੇ ਸਾਡੀ ਆਦਤ ਕੋਈ ਸਹੀ ਆ ਉਹ ਸਾਨੂੰ ਵਧੀਆ ਵੀ ਰੱਖਦੀ ਆ ਸਾਡਾ ਚਰਿੱਤਰ ਨਿਰਮਾਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਵਿੱਚ ਵੀ ਸਹਾਈ ਹੁੰਦੀ ਹੈ ਇਸ ਕਰਕੇ ਆਦਤਾਂ ਜਿਹੜੀਆਂ ਉਹ ਵਧੀਆ ਹੋਣੀਆਂ ਚਾਹੀਦੀਆਂ ਖਾਸ ਤੌਰ ਤੇ ਇੱਥੇ ਇੰਡੀਆ ਦੇ ਵਿੱਚ ਦੇਖਿਆ ਉਸ ਬੰਦੇ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਤੜਕੇ ਉੱਠਦਾ ਜਿਹੜਾ ਚਾਰ ਜਾਂ ਸਾਢੇ ਚਾਰ ਜਾਂ ਪੰਜ ਵਜੇ ਉੱਠ ਖੜਦਾ ਕਈ ਵਾਰੀ ਸੱਤ ਦੇ ਵਿੱਚ ਖੜੇ ਵੀ ਹੁਣ ਵੀ ਗੱਲਾਂ ਕਰਦੇ ਹੁੰਦੇ ਆ ਤੇ ਉੱਥੇ ਕਈ ਵਾਰੀ ਕੰਪੀਟੀਸ਼ਨ ਜਾ ਰਿਹਾ ਹੁੰਦਾ ਮੈਂ ਪਹਿਲਾਂ ਉੱਠਦਾ ਮੈਂ ਉੱਠਦਾ ਮੈਂ ਉੱਠ ਕੇ ਧਾਰਾਂ ਕੱਢਦਾ ਏਦਾਂ ਦੀਆਂ ਗੱਲਾਂ ਹੁੰਦੀਆਂ ਚੰਗੀ ਉਹਨੂੰ ਵਧੀਆ ਮੰਨਿਆ ਜਾਂਦਾ ਤੇ ਜਿਹੜਾ ਬੰਦੇ ਦੀ ਇੱਥੇ ਹਾਮੀ ਵੀ ਨਾਲ ਭਰ ਜਾਂਦੇ ਹਾਂ ਹਾਂ ਇਹਦਾ ਸਾਡਾ ਗੁਆਂਢੀ ਆ ਇਹਦਾ ਸਾਢੇ ਚਾਰ ਵਜੇ ਉੱਠ ਕਰਦਾ ਉਹਦੀ ਜਾਣੀ ਹਨਾ ਝੰਡੀ ਜੀ ਹੋ ਜਾਂਦੀ ਆ ਇਸ ਕਰਕੇ ਜਿਹੜੀਆਂ ਆਦਤਾਂ ਆ ਇਹ ਜੇ ਚੰਗੀਆਂ ਆ ਤਾਂ ਇਹ ਵਧੀਆ ਵੀ ਬਣਾ ਦਿੰਦੀਆਂ ਸਾਡੀ ਤੁਹਾਨੂੰ ਲੋਕਾਂ ਦੇ ਵਿੱਚ ਜਾਣੀ ਸਾਡੇ ਗੁਣ ਜਿਹੜੇ ਆ ਉਹ ਤੁਹਾਨੂੰ ਉਭਾਰਦੇ ਵੀ ਆ ਜੇ ਤੁਸੀਂ ਕਹਿ ਦੋ ਵੀ ਅਣਜਾਣੇ ਦੇ ਵਿੱਚ ਕੁਛ ਏਦਾਂ ਦੀਆਂ ਆਦਤਾਂ ਬਣ ਜਾਂਦੀਆਂ ਉਹਦੇ ਨਾਲ ਨਿਘਾਰ ਵੀ ਪੈਦਾ ਹੋ ਜਾਂਦੇ ਆ
ਜੀ ਬਹੁਤ ਹੀ ਖੂਬਸੂਰਤ ਤੇ ਨਾਲ ਹੀ ਮੈਨੂੰ ਲੱਗਦਾ ਕਿ ਜੇਕਰ ਸਾਨੂੰ ਮੈਨੂੰ ਕਹਿੰਦਾ ਐਕਸੈਪਟ ਵੀ ਕਰ ਲੈਣਾ ਚਾਹੀਦਾ ਨਾ ਜੇਕਰ ਸਾਡੀਆਂ ਮਾੜੀਆਂ ਆਦਤਾਂ ਕਿਤੇ ਪੈ ਗਈਆਂ ਤੇ ਕੋਈ ਸਾਨੂੰ ਦੱਸਦਾ ਆ ਤੇ ਮੈਂ ਕਹਿੰਦਾ ਦਲੇਰੀ ਹੁੰਦੀ ਹੈ ਨਾ ਐਕਸੈਪਟ ਕਰ ਲੈਣਾ ਕਿ ਹਾਂ ਆਦਤ ਅਸੀਂ ਸੁਧਾਰਦੇ ਹਾਂ ਕਿ ਥੋੜੀ ਥੋੜੀ ਕਰਕੇ ਜੋ ਦੱਸਿਆ ਕਿ ਛੱਡੀਏ ਥੋੜੀ ਆ ਜੀ ਤੇ ਜੇ ਐਕਸੈਪਟ ਕਰਕੇ ਅਸੀਂ ਥੋੜੀ ਕਰਕੇ ਛੱਡਣੀ ਸ਼ੁਰੂ ਕਰੀਏ ਤਾਂ ਮੈਂ ਕਹਿੰਦਾ ਕੋਈ ਏਜ ਨਹੀਂ ਹੁੰਦੀ ਆਦਤ ਸੁਧਾਰਨ ਲਈ ਵੀ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਕੁਛ ਦਿਨਾਂ ਤੋਂ ਨਾ ਮੈਂ ਆਪਣੇ ਭਾਣਜੇ ਨੂੰ ਛੱਡਣ ਜਾਂਦਾ ਸਕੂਲ ਤੇ ਉੱਥੇ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਚੀਜ਼ਾਂ ਸਾਨੂੰ ਨਹੀਂ ਸਿਖਾਈਆਂ ਗਈਆਂ ਸਿਰਫ 10 ਮਿੰਟ ਦਾ ਰੋਲ ਹੁੰਦਾ ਮੇਰਾ ਵੀ ਛੱਡ ਕੇ ਆ ਜਾਂਦਾ ਪਰ ਉਹਨੇ ਕੁ ਜਿਹੜਾ ਮੈਂ ਚੀਜ਼ ਉੱਥੇ ਨੋਟਿਸ ਕਰਦਾ ਅਬਜ਼ਰਵ ਕਰਦਾ ਉੱਥੇ ਜਾ ਕੇ ਸਕੂਲ ਦੇ ਵਿੱਚ ਤਾਂ ਉਹਨਾਂ ਨੂੰ ਜਿਹੜੀ ਕਿ ਰਿਸੀਵ ਕਰਨ ਦਾ ਢੰਗ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਦਾ ਢੰਗ ਹੁਣ ਤੋਂ ਹੀ ਜੇ ਫਸਟ ਈਅਰ ਆ ਸਕੂਲ ਦੇ ਵਿੱਚ ਸੋ ਉਹ ਚੀਜ਼ਾਂ ਮੈਂ ਮਹਿਸੂਸ ਕਰ ਰਿਹਾ ਕਿ ਅਸੀਂ ਸਿੱਖੀਆਂ ਹੀ ਨਹੀਂ ਸਰ ਆਪ ਕਿੱਥੋਂ ਪੈਣੇ ਸਾਨੂੰ ਪਤਾ ਹੀ ਨਹੀਂ ਸਾਰੇ ਇੰਟਰੋਡਿਊਸ ਹੀ ਨਹੀਂ ਕਰਾਇਆ ਗਿਆ ਆਦਤਾਂ ਦੇ ਨਾਲ ਤੇ ਸ਼ਾਇਦ ਹੁਣ ਤੱਕ ਤਾਂ ਹੀ ਅਵੇਸ ਲਏ ਆ ਤਾਂ ਹੀ ਅਸੀਂ ਕੇਅਰਲੈਸ ਆ ਹਜੇ ਤੱਕ ਜੇ ਸ਼ਾਇਦ ਸਾਨੂੰ ਜੋੜੀ ਹੁੰਦੇ ਨਾ ਦੱਸਿਆ ਹੁੰਦਾ ਸਕੂਲ ਦੇ ਵਿੱਚ ਜਾਂ ਘਰ ਤੋਂ ਦੱਸਿਆ ਹੁੰਦਾ ਤੇ ਉਹਨਾਂ ਦਾ ਵੀ ਕਸੂਰ ਨਹੀਂ ਸ਼ਾਇਦ ਉਹਨਾਂ ਨੂੰ ਵੀ ਨਹੀਂ ਦੱਸਿਆ ਨਾ ਸੋ ਲੋੜ ਆ ਗਿਆ ਚੀਜ਼ਾਂ ਨਵੀਆਂ ਚੀਜ਼ਾਂ ਲੈ ਕੇ ਆਈਏ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਆਪਣੇ ਆਦਤਾਂ ਦੇ ਵਿੱਚ ਸਿਖਾਈਏ ਅੱਗੇ ਟਾਈਮ ਕੱਢੀਏ ਇਹਨਾਂ ਚੀਜ਼ਾਂ ਦੇ ਲਈ ਵੀ ਤੇ ਕੁਛ ਸ਼ਬਦ ਕੱਲ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਅਸੀਂ ਅਣਜਾਣੇ ਦੇ ਵਿੱਚ ਕੁਛ ਸ਼ਬਦ ਬੋਲ ਦਿੰਦੇ ਹਾਂ ਤਾਂ ਉਹਨਾਂ ਦੇ ਮਤਲਬ ਕੀ ਜਾਣੀ ਕਿ ਹਰੇਕ ਚੀਜ਼ ਦਾ ਅਸੀਂ ਨੋਟਿਸ ਕਰੀਏ ਕਰ ਕੀ ਰਹੇ ਹਾਂ ਜਾਣੀ ਕਿ ਅਚੇਤ ਮਨ ਨਾ ਨਹੀਂ ਸਚੇਤ ਰਹਿ ਕੇ ਚੱਲੀਏ ਤਾਂ ਜੋ ਕਿ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ
ਜੀ ਬਿਲਕੁਲ
ਬਹੁਤ ਧੰਨਵਾਦ ਪਹਿਲਾਂ ਦਲੀਪ ਸਿੰਘ ਜੀ ਤੇ ਅਸੀਂ ਥੋੜੀ ਜਿਹੀ ਹੁਣ ਮੌਸਮ ਤੇ ਝਾਤ ਮਾਰ ਲਈਏ ਜੀ ਫਿਰ ਤੁਸੀਂ ਖਬਰਾਂ ਤੇ ਵੀ ਗੱਲਬਾਤ ਕਰਾਂਗੇ
ਜੀ
ਸੋ ਮੌਸਮ ਏਦਾਂ ਹੈ ਦੋਸਤੋ ਕਿ ਬ੍ਰਿਸਬੇਨ ਦੀ ਜੇ ਗੱਲ ਕਰੀਏ ਆਪਣੇ ਸ਼ਹਿਰ ਦੀ ਤਾਂ ਵੈਸੇ ਤਾਂ ਬਹੁਤ ਸੋਹਣਾ ਮੌਸਮ ਆ ਬਾਹਰ ਬੱਦਲ ਹੋਇਆ ਹੋਇਆ ਪਰ ਤਾਪਮਾਨ ਵੱਧ ਤੋਂ ਵੱਧ ਅਜੇ 30 ਡਿਗਰੀ ਤੇ ਘੱਟ ਤੋਂ ਘੱਟ 21 ਡਿਗਰੀ ਤੱਕ ਰਹੂਗਾ ਤੇ ਸਿਡਨੀ ਦੀ ਜੇਕਰ ਗੱਲ ਕਰੀਏ ਤਾਂ 29 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 21 ਡਿਗਰੀ ਸੈਲਸੀਅਸ ਤੱਕ ਰਹੂਗਾ ਕੈਨਬਰਾ 34 ਡਿਗਰੀ ਵੱਧ ਤੋਂ ਵੱਧ ਤੇ 19 ਡਿਗਰੀ ਘੱਟ ਤੋਂ ਘੱਟ ਤੇ ਬੱਦਲਵਾਰੀ ਬਣੀ ਹੋਈ ਆ ਮੈਲਬਨ ਦੇ ਵਿੱਚ ਵੱਧ ਤੋਂ ਵੱਧ 36 ਡਿਗਰੀ ਤੇ ਘੱਟ ਤੋਂ ਘੱਟ 18 ਡਿਗਰੀ ਤੇ ਧੁੱਪ ਦੱਸੀ ਗਈ ਆ ਅੱਜ ਮੈਲਬਨ ਦੇ ਵਿੱਚ ਜੇਕਰ ਪਰਥ ਦੀ ਗੱਲ ਕਰੀਏ ਤਾਂ ਅੱਜ ਠੰਡਾ ਦੱਸਿਆ ਜਾ ਰਿਹਾ ਕਹਿੰਦੇ 18 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 15 ਡਿਗਰੀ ਤੇ ਬੱਦਲਵਾਰੀ ਦੱਸੀ ਗਈ ਆ ਪਰਥ ਦੇ ਵਿੱਚ ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿੱਚ 23 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 13 ਡਿਗਰੀ ਤੇ ਬੱਦਲਵਾਰੀ ਉੱਥੇ ਵੀ ਐਡੀਲੇਡ 36 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 21 ਡਿਗਰੀ ਸੈਲਸੀਅਸ ਤੇ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 11 ਡਿਗਰੀ ਤੇ ਘੱਟ ਤੋਂ ਘੱਟ 7 ਡਿਗਰੀ ਤੇ ਧੁੰਦ ਦੱਸੀ ਗਈ ਹੈ ਤੇ ਸਾਡੇ ਨਾਲ ਸਰੋਤੇ ਜੁੜੇ ਨਿਊਯਾਰਕ ਤੋਂ ਤੇ ਜੇਕਰ ਨਿਊਯਾਰਕ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 1 ਡਿਗਰੀ ਸੈਲਸੀਅਸ ਤਾਪਮਾਨ ਆ ਨਿਊਯਾਰਕ ਅਮਰੀਕਾ ਦਾ ਸੋ ਹਾਂਜੀ ਦਲਜੀਤ ਸਿੰਘ ਜੀ ਕੀ ਗੱਲ ਕਰ ਰਹੇ ਮਾਫ਼ ਕਰਨਾ ਤੁਹਾਡੀ ਗੱਲ ਕੱਟੀ ਪਹਿਲਾਂ
ਨਹੀਂ ਮੈਂ ਹੁਣ ਨਾਲ ਦੀ ਨਾਲ ਇੰਡੀਆ ਦਾ ਵੀ ਮੌਸਮ ਦੱਸ ਦਵਾਂ ਕਿ ਲਗਭਗ 9 ਡਿਗਰੀ ਦੁਆਬੇ ਦੇ ਵਿੱਚ ਇਸ ਵੇਲੇ ਟੈਂਪਰੇਚਰ ਜਿਹੜਾ ਆ ਚੱਲ ਰਿਹਾ ਆ ਥੋੜਾ ਜਿਹਾ ਠੰਡਾ ਹੁੰਦਾ ਦੁਆਬਾ ਮਾਝੇ ਤੇ ਮਾਲਵੇ ਦੇ ਨਾਲੋਂ ਤੇ ਕੱਲ ਕਾਫੀ ਜਿੱਦਾਂ ਧੁੰਦ ਦੇ ਬੱਦਲ ਬਣੇ ਹੋਏ ਸੀ, ਕੱਲ ਤਾਂ ਸੂਰਜ ਦੇਵਤਾ ਦਰਸ਼ਨ ਕਿਤੇ ਕਿਤੇ ਜਾਣੀ ਹੋਏ ਆ, ਪਰ ਅੱਜ ਕਲੀਅਰ ਹੈ ਨਾ ਤੇ ਹਫ਼ਤਾ ਭਰ ਸ਼ਾਇਦ ਹੁਣ ਕਲੀਅਰ ਹੋਵੇ, ਕਿਉਂਕਿ ਇੱਕ ਇੱਥੇ ਪ੍ਰੋਬਲਮ ਇਹ ਵੀ ਆ ਥੋੜਾ ਜਿਹਾ ਮੀਂਹ ਪੈਂਦਾ ਹਨਾ ਉਹ ਚਿੱਕੜ ਜਿਹਾ ਹੋ ਜਾਂਦਾ ਤੇ ਕਈ ਵਾਰੀ ਉਸ ਮੌਸਮ ਤੋਂ ਬੜਾ ਗੁੱਸਾ ਆਉਂਦਾ, ਤੇ ਜਦੋਂ ਦੇ ਆਏ ਆ ਏਦਾਂ ਦਾ ਮੌਸਮ ਜਿਹਾ ਚੱਲ ਰਿਹਾ ਆ, ਤੇ ਇਸ ਕਰਕੇ ਹੁਣ ਜਿਹੜਾ ਅਗਲਾ ਮੈਨੂੰ ਲੱਗਦਾ ਵੀ ਹੁਣ ਅਗਲੇ ਜਿਹੜੇ ਦੋ ਵੀਕ ਆ ਰਹਿਣਾ ਇੱਥੇ ਉਹ ਵਧੀਆ ਮੌਸਮ ਦੇ ਵਿੱਚ ਰਹਿ ਹੋਣਗੇ, ਕਿਉਂਕਿ ਹੁਣ ਧੁੱਪ ਜਿਹੜੀ ਆ ਵਧੀਆ ਲੱਗਣ ਲੱਗ ਗਈ ਆ, ਜਦੋਂ ਧੁੱਪ ਆਉਂਦੀ ਆ ਚਾਹੇ 10-11 ਵਜੇ ਨਿਕਲਦੀ ਆ ਤੇ ਉਹਦੇ ਨਾਲ ਰਾਹਤ ਜੀ ਮਹਿਸੂਸ ਹੁੰਦੀ ਆ, ਤੇ ਮੈਨੂੰ ਲੱਗਦਾ ਉਹ ਬੈਸਟ ਮੌਸਮ ਆ ਦੁਨੀਆ ਦਾ।
ਵੈਸੇ ਹੁਣ ਤਾਂ ਵੈਸੇ ਵੀ ਇਹਨਾਂ ਠੰਡ ਮਹਿਸੂਸ ਹੋਣ ਲੱਗ ਗਈ ਹੋਣੀ, ਪਹਿਲਾਂ ਤਾਂ ਵੋਟਾਂ ਦੀ ਗਰਮੀ ਬਹੁਤ ਸੀਗੀ ਇਲੈਕਸ਼ਨ ਦੀ ਚਰਚਾ, ਠੰਡ ਮੰਨਣੇ ਜਾਇਜ਼
ਬਿਲਕੁਲ ਜਿਆਦਾ ਰਿਹਾ, ਪਰ ਅਜੇ ਵੀ ਗਰਮੀ ਜਿਹੜੀ ਆ ਥੰਮੀ ਨੀ ਹੈਗੀ, ਅਜੇ ਵੀ ਵਿਚਾਰ ਚਰਚਾ ਚੱਲਦੀ ਆ, ਲੋਕਾਂ ਨੇ ਸ਼ਰਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਫਲਾਨੀ ਸੀਟ ਤੋਂ ਕੌਣ ਜਿੱਤੂਗਾ, ਫਲਾਨੀ ਸੀਟ ਤੋਂ ਜਿੱਤੂਗਾ, ਉਹਦੇ ਬਾਰੇ ਵੀ ਰਲੇ ਮਿਲੇ ਵਿਚਾਰ ਆਉਂਦੇ ਆ। ਕਾਂਗਰਸ ਵਾਲੇ ਕਹਿੰਦੇ ਅਸੀਂ ਸਰਕਾਰ ਜਿਹੜੀ ਐਤਕੀ ਬਣਾਉਣੀ ਬਣਾਉਣੀ ਆ, ਆਮ ਆਦਮੀ ਪਾਰਟੀ ਕਹਿੰਦੀ ਆ ਵੀ ਅਸੀਂ ਝਾੜੂ ਫੇਰ ਦਿੱਤਾ ਆ, ਤੇ ਅਕਾਲੀ ਵੀ ਹਾਰ ਮੰਨਣ ਵਾਲੇ ਹੈ ਨੀ, ਅਕਾਲੀ ਭਾਜਪਾ ਗਠਜੋੜ ਉਹ ਵੀ ਕਹਿ ਰਹੇ ਆ ਵੀ ਅਸੀਂ ਤੀਜੀ ਵਾਰ ਸਰਕਾਰ ਜਿਹੜੀ ਆ ਜ਼ਰੂਰ ਬਣਾ ਲਵਾਂਗੇ, ਪਰ ਸਦਕੇ ਜਾਈਏ ਸਾਰੇ ਵਰਕਰਾਂ ਦੇ ਕੋਈ ਵੀ ਢੇਰੀ ਧੌਣ ਨੂੰ ਤਿਆਰ ਨੀ ਹੈਗਾ ਇਸ ਟਾਈਮ ਦੇ ਉੱਤੇ, ਜਿਹਦੇ ਨਾਲ ਵੀ ਗੱਲ ਕਰ ਦਈਏ ਉਹ ਆਪਣੇ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਣਾਉਣੀ ਚਾਹੁੰਦੇ ਆ, ਤੇ ਨਾਲ ਦੀ ਨਾਲ ਇੱਥੇ ਬਹਿਸ ਵੀ ਬਹੁਤ ਚੱਲਦੀ ਆ, ਵਿਕਾਸ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਜਦੋਂ ਵੀ ਕੋਈ ਮਾੜੀ ਗੱਲ ਹੁੰਦੀ ਆ, ਮੰਨ ਲਓ ਚਿੱਕਣ ਹੋ ਗਿਆ ਜਾਂ ਨਾਲੀ ਦਾ ਪਾਣੀ ਖੜ ਗਿਆ ਕੁਛ ਵੀ ਹੁੰਦਾ, ਤੇ ਉਹਦੇ ਵਿੱਚ ਅਕਾਲੀ ਵਰਕਰ ਕੋਲ ਦੀ ਲੰਘਦਾ ਜਾ ਰਿਹਾ ਆ, ਤੇ ਉਹਨੂੰ ਫਿਰ ਟਿੱਚਰ ਵੀ ਕਰ ਦਿੰਦੇ ਆ ਕੋਈ ਨਾ ਕੋਈ ਆਹ ਦੇਖ ਲਓ ਵੀ ਸਾਡਾ ਵਿਕਾਸ, ਤੇ ਉਹ ਫਿਰ ਅਗਲੇ ਉਹ ਵੀ ਤਾਂ ਟਿੱਦਾਂ ਦੀ ਕਰਦਾ ਆ ਕਿ ਕੋਈ ਗੱਲ ਨੀ ਜੇ ਤੁਸੀਂ ਆ ਗਿਆ ਫਿਰ ਤੁਹਾਨੂੰ ਵੀ ਅਸੀਂ ਦੇਖ ਲੈਣਾ ਆ, ਇਹੋ ਜਿਹੀਆਂ ਵਿਚਾਰਾਂ ਜਿਹੜੀਆਂ ਆ ਚੱਲ ਪਈਆਂ ਆ। ਪਰ ਇਹ ਆ ਕਿ ਇਸ ਵਾਰ ਦੀ ਗੱਲ ਇੱਕ ਬਹੁਤ ਵਧੀਆ ਹੋਈ ਆ ਕਿ ਅੱਗੇ ਅਸੀਂ ਭਾਈਚਾਰਕ ਸਾਂਝ ਜਿਹੜੀ ਆ, ਇੱਦਾਂ ਦੀਆਂ ਖ਼ਬਰਾਂ ਵੈਸੇ ਬਹੁਤ ਆਈਆਂ ਪਰ ਇਸ ਵਾਰ ਇੱਦਾਂ ਦੀ ਕੋਈ ਖ਼ਬਰ ਬਹੁਤੀ ਵੱਡੀ ਨਹੀਂ ਆਈ ਕਿ ਭਾਈਚਾਰਕ ਸਾਂਝ ਜਿਹੜੀ ਆ ਉਹ ਖਰਾਬ ਹੋਈ ਹੋਵੇ ਵੋਟਾਂ ਦੇ ਕਰਕੇ, ਬੜਾ ਸਦਭਾਵਨਾ ਦੇ ਨਾਲ ਵੋਟਾਂ ਜਿਹੜੀਆਂ ਪਈਆਂ, ਤੇ ਆਸ ਕਰਦੇ ਆ ਅੱਗੇ ਤੋਂ ਅੱਗੇ ਹੋਰ ਵੀ ਜ਼ਿਆਦਾ ਡਿਵੈਲਪ ਹੋਣੀ ਆ
ਜੀ। ਬਹੁਤ ਬਹੁਤ ਧੰਨਵਾਦ ਤੇ ਦਿਲਜੀਤ ਸਿੰਘ ਜੀ, ਮੈਂ ਕਹਿੰਦਾ ਇੱਕ ਗੀਤ ਸੁਣਦੇ ਆ ਆਪਾਂ, ਕਿਉਂਕਿ ਸਾਡੇ ਨਾਲ ਸਰੋਤੇ ਜੁੜਨੇ ਸ਼ੁਰੂ ਹੋ ਗਏ ਆ ਤੇ ਸੁਨੇਹੇ ਵੀ ਲੈਣੇ ਉਹਨਾਂ ਦੇ, ਤੇ ਇੱਕ ਸੁਨੇਹਾ ਲੈਂਦੇ ਚਲੀਏ। ਸਾਡੇ ਨਾਲ ਨੀਤ ਕੌਰ ਜੀ ਨਿਊਯਾਰਕ ਤੋਂ ਜੁੜੇ ਆ, ਤੇ ਉਹਨਾਂ ਨੂੰ ਦੱਸਦੇ ਜਾਵਾਂ ਕਿ ਆਰਟਿਸਟ ਨੇ ਸਕੈਚ ਬਣਾਉਂਦੇ ਨੇ ਬਹੁਤ ਖੂਬਸੂਰਤ ਤੇ ਆਪਣੇ ਸੱਭਿਆਚਾਰਕ ਸਕੈਚ ਬਣਾਉਂਦੇ ਨੇ ਤੇ ਧਾਰਮਿਕ ਸੱਭਿਆਚਾਰਕ ਜਿਹੜੀਆਂ ਹੁੰਦੀਆਂ ਨੇ ਬਹੁਤ ਘੱਟ ਆ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਹੁਣ ਇੱਦਾਂ ਦੇ ਸ਼ੌਂਕ ਰੱਖਦੇ ਨੇ, ਤੇ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਆ ਤੇ ਉਹੀ ਗੀਤ ਸੁਣਦੇ ਆ ਆਪਾਂ, ਤੇ ਮਿਲਦੇ ਆ ਇਸ ਗੀਤ ਤੋਂ ਬਾਅਦ। ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਤੇ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ ਤਿੰਨ ਵੱਖੋ ਵੱਖ ਲੋਕੇਸ਼ਨ ਤੋਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਤੇ ਸਮਾਂ ਹੋ ਚੁੱਕਾ ਜੀ 7:22 ਬ੍ਰਿਸਬੇਨ ਦੇ ਵਿੱਚ ਤੇ ਵੱਡਾ ਤੜਕਾ ਆ ਪੰਜਾਬ ਦੇ ਵਿੱਚ ਸੋ ਹੁਣ ਗੱਲ ਕਰਦੇ ਸੁਨੇਹੇ ਲੈਂਦੇ ਚੱਲੀਏ ਦਲਜੀਤ ਸਿੰਘ ਜੀ ਤੇ ਸੁਨੇਹੇ ਬਹੁਤ ਇਕੱਠੇ ਹੋ ਗਏ ਆਪਣੇ ਵੀਰਾਂ ਦੇ ਤੇ ਸਭ ਤੋਂ ਪਹਿਲਾਂ ਇੱਕ ਆਡੀਓ ਮੈਸੇਜ ਆਇਆ ਹੋਇਆ ਆਪਣੇ ਵੀਰ ਜਾਹਦ ਜੱਟ ਦਾ ਸੋ ਪਹਿਲਾਂ ਮੈਂ ਕਹਿੰਦਾ ਵੀਰ ਦਾ ਆਡੀਓ ਮੈਸੇਜ ਪਲੇ ਕਰ ਲਈਏ ਤੇ ਕਿਉਂਕਿ ਮੈਨੂੰ ਲੱਗਦਾ ਨਹੀਂ ਕੁਛ ਪ੍ਰਸ਼ਨ ਪੁੱਛੇ ਆ ਤੇ ਇਹਨਾਂ ਦਾ ਜਵਾਬ ਵੀ ਦਿੰਦੇ ਚੱਲੀਏ
ਜੀ ਅਸਲਾਮ ਅਲੈਕਮ ਜੀ ਸਤਿ ਸ੍ਰੀ ਅਕਾਲ ਜੇ ਤੁਹਾਡਾ ਸ਼ੋਅ ਤਾਂ ਬਹੁਤ ਹੀ ਚੰਗਾ ਜੇ ਤਾਂ ਕਿਤੇ ਦਿਨੇ ਚੱਲਦਾ ਹੁੰਦਾ ਨਾ ਸ਼ਾਮ ਨੂੰ ਜੀ ਪਿਛਲੇ ਟਾਈਮ ਤੇ ਫਿਰ ਹੋਰ ਚੰਗਾ ਲੱਗਣਾ ਸੀ ਕਿਉਂਕਿ ਫਿਰ ਰਾਤ ਹੋ ਜਾਂਦੀ ਹੈ ਜੀ ਬਸ ਤੁਹਾਡੇ ਪ੍ਰੋਗਰਾਮ ਕਰਕੇ ਤਾਂ ਅੱਗੇ ਤਾਂ ਨਾਈਟ 'ਚ ਕੰਮ ਕਰਦੇ ਸੀ ਹੁਣ ਜਾਗਣਾ ਪੈਂਦਾ ਥੋੜ੍ਹਾ ਜਿਹਾ ਜੀ ਘੰਟੇ ਦੋ ਤੁਹਾਡੇ ਸਿਰ ਪ੍ਰੋਗਰਾਮ ਲਈ ਅਤੇ ਜਿਸ ਤਰ੍ਹਾਂ ਕਿ ਪਹਿਲਾਂ ਜੀ ਉਹ ਨਾਲੇ ਪਹਿਲਾਂ ਜਿਹੜੇ ਪ੍ਰੋਗਰਾਮ ਚੱਲਦੇ ਹੁੰਦੇ ਸੀਗੇ ਜੀ ਜਿਵੇਂ ਕਿ ਸੀਮਾ ਸ਼ਰਮਾ ਹੋ ਗਈ ਉਹਨਾਂ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਅੱਜ ਕੱਲ੍ਹ ਉਹ ਵੀ ਨਹੀਂ ਚੱਲਦਾ ਅਤੇ ਸੁਣਿਆ ਜਾਂਦਾ ਕਿ ਇਹ ਕਿ ਜਨਵਰੀ ਜਾਂ ਪਤਨੀ ਫਰਵਰੀ ਦੇ ਅਤੇ ਮਾਰਚ ਦੇ ਅਪ੍ਰੈਲ ਮਹੀਨੇ ਦੇ ਵਿੱਚ ਕੋਈ ਸਿਸਟਮ ਤੁਸੀਂ ਕੱਢਣਾ ਉਹਦਾ ਕੀ ਪਤਾ ਹਿਸਾਬ ਕਿਤਾਬ ਆ ਜੀ ਪਤਾ ਲੱਗਿਆ ਜੀ ਇੱਕ ਪ੍ਰੋਗਰਾਮ ਕਿਉਂਕਿ ਹਰਮਨ ਰੈਡੀਓ ਦੇ ਉੱਤੇ ਪ੍ਰੋਗਰਾਮ ਤਾਂ ਬਹੁਤ ਸੋਹਣੇ ਚੱਲਦੇ ਆ ਅਤੇ ਸਾਰੇ ਪ੍ਰੋਗਰਾਮ ਮਾਸ਼ਾਅੱਲਾ ਬਹੁਤ ਸੋਹਣੇ ਆ ਜੀ ਸੋਹਣੇ ਲੱਗਦੇ ਆ ਮਨ ਲੱਗਿਆ ਰਹਿੰਦਾ ਜੀ ਦਿਲ ਲੱਗਿਆ ਰਹਿੰਦਾ ਇੱਥੇ ਅਤੇ ਪਹਿਲਾਂ ਤਾਂ ਸੀਮਾ ਸ਼ਰਮਾ ਦਾ ਜੀ ਉਹ ਪ੍ਰੋਗਰਾਮ ਚੱਲਦਾ ਹੁੰਦਾ ਸੀ ਉਹ ਵੀ ਬੰਦ ਹੋ ਗਿਆ ਪਤਾ ਨਹੀਂ ਜਾਂ ਵੈਸੇ ਉਹ ਵੀ ਚਲੇ ਗਏ ਚਲੋ ਮਨਦੀਪ ਭਾਈ ਹੋਣਾ ਜੀ ਤਾਂ ਚਲੋ ਵਿਆਹ ਸ਼ਾਦੀ ਆ ਉਹਨਾਂ ਦੀ ਤਾਂ ਅਤੇ ਉਹ ਚਲੇ ਗਏ ਚੁਲੇ ਗਏ ਤਾਇਆ ਜੀ ਵੀ ਸਾਰੇ ਮਿਸਾਲ ਤੌਰ 'ਤੇ ਚਲੇ ਗਏ ਕਿਹਾ ਜੀ ਇਹ ਛੁੱਟੀਆਂ 'ਤੇ ਗਏ ਹੋਏ ਆ ਜਾਂ ਕੋਈ ਡਿਫੈਕਟ ਬਣ ਗਿਆ ਕਿ ਪ੍ਰੋਗਰਾਮ ਕਰਨ ਦੇ ਵਿੱਚ ਜਾਂ ਵੈਸੇ ਪੱਕੇ ਚਲੇ ਗਏ ਜੀ ਬਾਕੀ ਹੋਰ ਤਾਂ ਜੀ ਕੁਛ ਨਹੀਂ ਕਹਿਣਾ ਕਿਉਂਕਿ ਸਾਰੀ ਦਿਹਾੜੀ ਬੰਦਾ ਗਾਣੇ ਸੁਣ ਸੁਣ ਕੇ ਤਾਂ ਜੀ ਇੱਕ ਬੰਦਾ ਕਹਿੰਦਾ ਜੀ ਚਲੋ ਪ੍ਰੋਗਰਾਮ ਵਿੱਚ ਹੋ ਜਾਵੇ ਕੋਈ ਚੰਗੀਆਂ ਗੱਲਾਂ ਵੀ ਲੱਭ ਜਾਂਦੀਆਂ ਜੀ ਤਾਂ ਕਰਕੇ ਚਲੋ ਪ੍ਰੋਗਰਾਮ ਜੀ ਸੋਹਣੇ ਲੱਗਦੇ ਆ ਔਰ ਤੁਹਾਡਾ ਤਾਂ ਸ਼ੋਅ ਵੀ ਬਹੁਤ ਚੰਗਾ ਵਾ ਮੈਂ ਤਾਂ ਪਹਿਲੀ ਵਾਰ ਸੁਣਨ ਲੱਗਾ ਜੀ ਇਹ ਤੁਹਾਡਾ ਸ਼ੋਅ ਨਹੀਂ ਤਾਂ ਅੱਗੇ ਕਦੇ ਨਹੀਂ ਇੰਨੇ ਵਜੇ ਮੈਂ ਤੱਕ ਜਾ ਗਿਆ ਇਹ ਤਾਂ ਨਾਈਟ ਡਿਊਟੀ ਦੇ ਵਿੱਚ ਕਰਕੇ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ ਤਾਂ ਇੱਕ ਦਿਨ ਪਤਾ ਲੱਗਿਆ ਵੀ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਜੀ ਅਤੇ ਅੱਜ ਤੁਸੀਂ ਸਾਨੂੰ ਨਸੀਬੋ ਲਾਲ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ ਓਕੇ ਸਲਾਮ ਅਲੈਕਮ ਜੀ ਸਤਿ ਸ੍ਰੀ ਅਕਾਲ ਅੱਲਾ ਹਾਫਿਜ਼ ਆਪਣਾ ਜੀ ਖਿਆਲ ਰੱਖਿਓ ਓਕੇ ਅੱਲਾ ਹਾਫਿਜ਼
ਜੀ ਇਹ ਸਨ ਜਹਦ ਜੱਟ ਸਾਊਦੀ ਅਰੇਬੀਆ ਤੋਂ ਸਾਡੇ ਵੀਰ ਤੇ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਇੰਨੀ ਰਾਤ ਤੱਕ ਜਾ ਕੇ ਪ੍ਰੋਗਰਾਮ ਸੁਣ ਰਹੇ ਆ ਤੇ ਇਹਨਾਂ ਦਾ ਸਵਾਗਤ ਵੀ ਕਰਦੇ ਆ ਪ੍ਰੋਗਰਾਮ ਦੇ ਵਿੱਚ ਹਾਂਜੀ ਦਲਜੀਤ ਸਿੰਘ ਜੀ ਇਹਨਾਂ ਦੇ ਸਵਾਲਾਂ ਦਾ ਜਵਾਬ ਦਿਓ ਜੀ ਡਿਸਕਸ਼ਨ ਚੱਲ ਰਹੀ ਸੀ ਗੱਲਾਂ ਬਾਰੇ ਆਪਣੀ
ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਪਹਿਲੀ ਵਾਰ ਪ੍ਰੋਗਰਾਮ ਹੋਣ ਲੱਗੇ ਤੇ ਆਸ ਕਰਦੇ ਆ ਕਿ ਵਧੀਆ ਲੱਗੇ ਹੋਣਗੇ ਤੇ ਦੋਸਤੋ ਅਸੀਂ ਇਸ ਗੱਲ ਦੀ ਮਾਫ਼ੀ ਵੀ ਚਾਹੁੰਦੇ ਹਾਂ ਵੀ ਪ੍ਰੋਗਰਾਮ ਜਿਹੜੇ ਆ ਨਹੀਂ ਚੱਲ ਰਹੇ ਹਰਮਨ ਰੇਡੀਓ ਦੇ ਉੱਤੇ ਉਹਦੇ ਕਾਰਨ ਇਹ ਹੋਏ ਆ ਕਿ ਅਮਨਦੀਪ ਭਾਜੀ ਵੀ ਇੱਥੇ ਇੰਡੀਆ ਆਏ ਹੋਏ ਆ ਉਹਨਾਂ ਦੇ ਪ੍ਰੋਗਰਾਮ ਕਾਫ਼ੀ ਦੂਰ ਤੱਕ ਉਹਨਾਂ ਨੇ ਯਾਤਰਾ ਆਰੰਭ ਕੀਤੀ ਹੋਈ ਆ ਤੇ ਔਖਾ ਆ ਥੋੜਾ ਜਿਹਾ ਪ੍ਰੋਗਰਾਮ ਕਰਨਾ ਉਹਨਾਂ ਦੇ ਲਈ ਮਿੰਟੂ ਬਰਾੜ ਭਾਜੀ ਬਿਮਾਰ ਚੱਲ ਰਹੇ ਆ ਤੇ ਉਹ ਵੀ ਥੋੜਾ ਜਿਹਾ ਕਾਰਨ ਬਣੇ ਆ ਤੇ ਤੀਜਾ ਕਾਰਨ ਇਹ ਹੋਇਆ ਕਿ ਗੁਰਦੀਪ ਕੌਰ ਜੀ ਉਹਨਾਂ ਦਾ ਵਿਆਹ ਹੋ ਗਿਆ ਆ ਤੇ ਆਪਣੀ ਗ੍ਰਹਿਸਥੀ ਜੀਵਨ ਉਹ ਸ਼ੁਰੂ ਕਰਨ ਲੱਗੇ ਆ ਤੇ ਇਸ ਕਰਕੇ ਉਹਨਾਂ ਦਾ ਵੀ ਜਿਹੜਾ ਪ੍ਰੋਗਰਾਮ ਆ ਦੇ ਵਿੱਚ ਸ਼ਮੂਲੀਅਤ ਉਹਨਾਂ ਦੀ ਘੱਟ ਗਈ ਆ ਤੇ ਨਾਲ ਦੀ ਨਾਲ ਢਿੱਲੋਂ ਸਾਹਿਬ ਦਾ ਵਿਆਹ ਆ ਤੇ ਉਧਰ ਵੀ ਜ਼ਿਆਦਾ ਬਿਜ਼ੀ ਹੈਗੇ ਆ ਤੇ ਉਹ ਵੀ ਢਿੱਲੋਂ ਸਾਹਿਬ ਇਸ ਕਰਕੇ ਪ੍ਰੋਗਰਾਮ ਉਹ ਵੀ ਨਹੀਂ ਕਰ ਪਾ ਰਹੇ ਕਾਲੂ ਸਾਹਿਬ ਦੇ ਪ੍ਰਮਾਤਮਾ ਨੇ ਪੌਤਰੀ ਦਾਤ ਬਖਸ਼ੀ ਆ ਇਸ ਕਰਕੇ ਉਹ ਵੀ ਬਿਜ਼ੀ ਹੈਗੇ ਆ ਥੋੜੇ ਜਿਹਾ ਘਰ ਦੇ ਵਿੱਚ ਥੋੜੇ ਜਿਹਾ ਜਿੱਦਾਂ ਟੇਕ ਕੇਅਰ ਕਰ ਰਹੇ ਆ ਤੇ ਇਸ ਕਰਕੇ ਸਾਰੇ ਸਟਾਫ ਨੂੰ ਇੱਕ ਸਮੇਂ ਹੀ ਜਿੱਦਾਂ ਕਹਿ ਲਓ ਕਿ ਕੰਮ ਪੈਣਾ ਇਹ ਇੱਕ ਕਾਰਨ ਬਣਿਆ ਆ ਇਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ ਵੈਸੇ ਇਹ ਮੈਨੂੰ ਲੱਗਦਾ ਵੀ 5 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਟਾਫ ਮੈਂਬਰ ਅਚਨਚੇਤ ਜਿਹੜੇ ਕੰਮ ਆ ਉਹ ਪੈ ਗਏ ਆ ਪਰ ਮੈਨੂੰ ਪਤਾ ਆ ਕਿ ਗੀਤ ਸੁਣ ਨੇ ਜਿਹੜੇ ਆ ਬਹੁਤ ਬੋਰਿੰਗ ਹੋ ਜਾਂਦੇ ਆ ਲਗਾਤਾਰ, ਤੇ ਇੱਥੇ ਵੀ ਮੈਂ ਗੱਲਾਂ ਕਰਦਾ ਹੁੰਦਾ ਕਿ ਖਾਸ ਤੌਰ ਤੇ ਟੇਲਰ ਮਾਸਟਰ ਦੀ ਦੁਕਾਨ ਤੇ ਬੈਠੀ ਦਾ ਜਾ ਕੇ ਤੇ ਉਹ ਗੱਲ ਕੀ ਸਾਰੀ ਦਿਹਾੜੀ ਗੀਤ ਸੁਣਦਾ ਰਹਿੰਦਾ। ਮੈਂ ਉਹਨੂੰ ਵੀ ਇਹੀ ਕਿਹਾ ਕਿ ਬਈ ਤੂੰ ਯਾਰ ਰੇਡੀਓ ਸੁਣਿਆ ਕਰ, ਉਹਨੇ ਰੇਡੀਓ ਦੋ ਕੁ ਵਾਰੀ ਸੁਣਿਆ ਤੇ ਉਦੋਂ ਬਾਅਦ ਵਿੱਚ ਹੁਣ ਉਹ ਕਹਿੰਦਾ ਆ ਵੀ ਮੈਂ ਲਗਾਤਾਰ ਗੀਤ ਨਹੀਂ ਸੁਣ ਸਕਦਾ, ਤੇ ਕਿਉਂਕਿ ਉਹ ਬਾਰ ਬਾਰ ਰਿਪੀਟ ਹੋ ਰਹੇ ਆ, ਪਰ ਥੋੜੀ ਜਿਹੀਆਂ ਗੱਲਾਂ ਬਾਤਾਂ ਵੀ ਚਾਹੀਦੀਆਂ, ਇਸ ਕਰਕੇ ਮਾਫ਼ੀ ਵੀ ਚਾਹੁੰਦੇ ਹਾਂ ਥੋੜੀ ਜਿਹੀ ਸਾਨੂੰ ਜਿੱਦਾਂ ਪ੍ਰੋਬਲਮ ਜਿਹੜੀਆਂ ਉਹਦਾ ਸਾਹਮਣਾ ਕਰਨਾ ਪੈ ਰਿਹਾ। ਪਰ ਨਾਲ ਦੀ ਨਾਲ ਸਾਨੂੰ ਦੱਸ ਦਈਏ ਕਿ ਇਹ ਸਿਰਫ ਫਰਵਰੀ ਮਹੀਨੇ ਤੱਕ ਹੀ ਆਪਣੇ ਚੱਲਣਾ, ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਆਪਣੇ ਅਮਨਦੀਪ ਭਾਜੀ ਵੀ ਆ ਰਹੇ ਆ ਵਾਪਿਸ, ਤੇ ਮੈਂ ਵੀ ਆ ਜਾਣਾ, ਫਿਰ ਅਸੀਂ ਅਡਜਸਟਮੈਂਟ ਥੋੜੀ ਜਿਹੀ ਕਰਾਂਗੇ। ਨਾਲ ਦੀ ਨਾਲ ਸ਼ਾਮ ਨੂੰ ਵੀ ਇੱਦਾਂ ਲਹਿਰਾਂ ਟਾਈਪ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਨਾ ਆ, ਸ਼ਾਮ ਨੂੰ 2 ਘੰਟੇ ਦਾ ਬਿਲਕੁਲ ਇਸੇ ਤਰਜ ਦੇ ਉੱਤੇ, ਕਿਉਂਕਿ ਸ਼ਾਮ ਨੂੰ ਉਸ ਟਾਈਮਿੰਗ ਦੇ ਉੱਤੇ ਹੋਰ ਅਸੀਂ ਸਰੋਤਿਆਂ ਨੂੰ ਜਿਹੜੇ ਆ ਕਵਰ ਅਪ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ। ਇਸ ਕਰਕੇ ਸਰ ਫਰਵਰੀ ਮਹੀਨੇ ਤੱਕ ਇਹ ਗੈਪ ਰਹਿਣਾ ਆ, ਉਦੋਂ ਤੱਕ ਥੋੜੇ ਜਿਹੇ ਗਾਣੇ ਜਿਹੜੇ ਇੰਜੋਏ ਕਰੋ, ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਆ ਸਕੈਜੂਲ ਜਿਹੜਾ ਆ ਵਧੀਆ ਤੌਰ ਤੇ ਪ੍ਰੋਗਰਾਮ ਜਿਹੜੇ ਆ ਵਧੀਆ ਲੈ ਕੇ ਆਵਾਂਗੇ ਆਪਾਂ
ਜੀ। ਤੇ ਮੈਨੂੰ ਲੱਗਦਾ ਕਿ ਜਹਰ ਜੱਟ ਨੂੰ ਤੇ ਹੋਰ ਵੀਰਾਂ ਨੂੰ ਵੈਸੇ ਵੀ ਉਹ ਥੈਂਕਸ ਭੇਜ ਰਹੇ ਆ ਕਿ ਉਹਨਾਂ ਨੂੰ ਜਵਾਬ ਮਿਲ ਗਿਆ, ਤੇ ਹੋਰ ਸਰੋਤੇ ਜਿਹਨਾਂ ਦੇ ਸਿਮਿਲਰ ਕੁਐਸਚਨ ਹੋਣਗੇ ਤੇ ਉਹਨਾਂ ਨੂੰ ਵੀ ਜਵਾਬ ਮਿਲ ਗਿਆ। ਸੋ ਬਹੁਤ ਬਹੁਤ ਧੰਨਵਾਦ ਵੀਰ ਦਾ ਮੈਸੇਜ ਕਰਨ ਦੇ ਲਈ। ਤੇ ਸਾਡੇ ਨਾਲ ਬਿੱਟੂ ਪੋਪਾ ਰਾਏ ਮਲਡੂਰਾ ਤੋਂ ਜੁੜੇ ਆ ਤੇ ਉਹਨੇ ਉੱਥੋਂ ਦੇ ਤਾਪਮਾਨ ਦੀ ਅਪਡੇਟ ਦਿੱਤੀ ਆ, ਤਾਂ ਧੰਨ ਨੇ ਕਿਉਂਕਿ ਅੱਜ ਮੈਕਸੀਮਮ ਟੈਂਪਰੇਚਰ ਉੱਥੇ 45°C ਆ ਜੀ, ਤੇ ਘੱਟ ਤੋਂ ਘੱਟ 28° ਹੋਊਗਾ। 45° ਆ ਵੀ ਵਿਚਾਰ ਰੱਖੋ ਜੀ, ਪਾਣੀ ਪੀਓ ਵੱਧ ਤੋਂ ਵੱਧ, ਤੇ ਕੋਸ਼ਿਸ਼ ਕਰੋ ਛਾਵੇਂ ਰਹੋ ਤੁਸੀਂ, ਕਿਉਂ ਮਲਡੂਰਾ ਹੈਵੀ ਫਾਰਮਿੰਗ ਵਾਲਾ ਏਰੀਆ ਤੇ ਮਤਲਬ ਖੇਤਾਂ ਮੋਸਟਲੀ ਉੱਥੇ ਖੇਤਾਂ 'ਚ ਕੰਮ ਕਰਦੇ ਹੋਣਗੇ, ਪਰ ਫਿਰ ਵੀ ਆਪਣਾ ਵਿਚਾਰ ਰੱਖਿਓ ਇੰਨੀ ਗਰਮੀ ਤੋਂ। ਸੋ ਤੇ ਇਹਨਾਂ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਇਤਿਹਾਸ ਕਰਦੇ ਇਹਨਾਂ ਨੂੰ, ਤੈਨੂੰ ਸੋਹਣਾ ਬਤੀਤ ਹੋਵੇ। ਤੇ ਸਾਡੇ ਨਾਲ ਸੁਖਦੀਪ ਸਿੰਘ ਰਿਆੜ ਜੀ ਕੋਬਰਮ ਤੋਂ, ਤੇ ਉਹਨੇ ਵੀ ਉੱਥੋਂ ਦੀ ਅਪਡੇਸ਼ਨ ਦਿੱਤੀ ਆ ਜੀ ਟੈਂਪਰੇਚਰ ਦੀ, ਤੇ ਵੀਰ ਉਹਨਾਂ ਦੇ ਉੱਥੇ ਵੀ ਅਜੇ 41° ਮੈਕਸੀਮਮ ਤੇ ਘੱਟ ਤੋਂ ਘੱਟ 22° ਆ ਜੀ। ਮੈਂ ਇਹ ਸਲਾਹ ਦਊਂਗਾ ਬ੍ਰਿਸਬੇਨ ਮੂਵ ਕਰ ਜਾਓ, ਫਿਰ ਤਾਂ ਬ੍ਰਿਸਬੇਨ ਦਾ ਤਾਪਮਾਨ ਇੰਨਾ ਗਰਮ ਤਾਂ ਨੀ ਹੁੰਦਾ, ਵਿਚਾਰ ਰਹਿ
ਬਿਲਕੁਲ। ਵੈਸੇ ਸਿਡਨੀ ਤੇ ਮੈਲਬੋਰਨ ਵੈਸੇ ਤਾਂ ਸਾਨੂੰ ਟਿਚਰਾਂ ਹੀ ਕਰਦੇ ਹੁੰਦੇ ਆ ਹਨਾ, ਬਈ ਗਰਮ ਬਹੁਤ ਰਹਿੰਦੇ ਆ ਇਹ। ਵੈਸੇ ਬ੍ਰਿਸਬੇਨ ਵਾਲੇ ਸੁਭਾਅ ਦੇ ਤਾਂ ਆਪਾਂ ਠੰਡੇ ਆ ਉਦਾਂ ਗੁਰਸੇਵ ਸਿੰਘ ਜੀ, ਇਸ ਕਰਕੇ ਕੋਬਰਮ ਵਾਲੇ ਮੈਨੂੰ ਲੱਗਦਾ ਆਪਣੇ ਨਾਲੋਂ ਵੀ ਠੰਡੇ ਹੋਣੇ ਆ, ਮਲਡੂਰੇ ਵਾਲੇ ਹੋ ਆਪਣੇ ਨਾਲੋਂ ਵੀ ਸੁਭਾਅ ਦੇ ਠੰਡੇ ਹੋਣੇ ਆ। ਤੇ ਟੈਂਪਰੇਚਰ ਜਿਹੜਾ ਆ ਬਿਲਕੁਲ ਜ਼ਿਆਦਾ ਹੋ ਰਿਹਾ ਆ, ਇਸ ਕਰਕੇ ਆਪਣੀ ਤੁਸੀਂ ਧਿਆਨ ਜ਼ਰੂਰ ਰੱਖਿਓ, ਕਿਉਂਕਿ ਗਰਮੀ ਜਿਹੜੀ ਲੂ ਖਾਸ ਤੌਰ ਤੇ ਬੜਾ ਨੁਕਸਾਨ ਕਰ ਦਿੰਦੀ ਆ, ਤੇ ਖਾਸ ਤੌਰ ਤੇ ਜਦੋਂ ਤੁਸੀਂ ਫਾਰਮਿੰਗ ਦੇ ਵਿੱਚ ਹੁੰਦੇ ਆ ਤੇ ਉਦੋਂ ਥੋੜਾ ਜਿਹਾ ਧਿਆਨ ਜਿਹੜਾ ਜ਼ਿਆਦਾ ਮੰਗ ਰਹੀ ਆ। ਤੇ ਪਾਣੀ ਜਿਹੜਾ ਆ ਜ਼ਿਆਦਾ ਤੋਂ ਜ਼ਿਆਦਾ ਪੀਓ, ਤੇ ਇਹਦੇ ਫਾਇਦੇ ਬਹੁਤ ਆ, ਇਹ ਸਾਡੇ ਪਰਸਨਲ ਐਕਸਪੀਰੀਅੰਸ ਹੈਗੇ ਆ, ਤੇ ਇਹ ਵੀ ਆਪਾਂ ਰੇਡੀਓ ਤੋਂ ਏਦਾਂ ਹੀ ਸਿੱਖੇ ਆ ਕਿ ਪਾਣੀ ਬਹੁਤ ਪੀਣਾ ਚਾਹੀਦਾ ਆਦਮੀ ਨੂੰ
ਜੀ। ਤੇ ਕੋਈ ਇਹਦਾ ਇਹ ਨੀ ਹੁੰਦਾ, ਕੁਆਂਟਿਟੀ ਨੀ ਹੁੰਦੀ, ਕੋਈ ਕਹਿੰਦਾ 3 ਲੀਟਰ, ਕੋਈ 4 ਜਾਂ 2 ਲੀਟਰ, ਜਿੰਨਾ ਤੁਸੀਂ ਮੈਕਸੀਮਮ ਪੀ ਸਕਦੇ ਆ ਆਪਣੀ ਸਿਹਤ ਦੇ ਮੁਤਾਬਕ, ਜਿੰਨਾ ਤੁਹਾਨੂੰ ਪਚਦਾ ਉਨਾ ਪੀਣਾ, ਤੇ ਘੱਟ ਤੋਂ ਘੱਟ ਵੀ ਤੇ ਵੱਧ ਤੋਂ ਵੱਧ ਵੀ। ਸੋ ਕੋਈ ਇਹ ਨੀ ਆਪਾਂ ਨੂੰ ਕੁਛ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਕਿ 1 ਲੀਟਰ ਮਿਨੀਮਮ ਪੀਓ, ਤੁਸੀਂ ਆਪਣੀ ਸਿਹਤ ਦੇ ਮੁਤਾਬਕ ਪਾਣੀ ਪੀਣਾ, ਜਿੰਨੀ ਗਰਮੀ ਆ ਜਿੰਨੀ ਲੋੜ ਆ ਲੋੜ ਦੇ ਅਨੁਸਾਰ ਪਾਣੀ ਪੀਣਾ ਤੁਸੀਂ। ਤੇ ਧੰਨਵਾਦ ਪ੍ਰੋਗਰਾਮ ਦੇ ਵਿੱਚ ਹਿੱਸਾ ਬਣ ਲਏ, ਤੇ ਆਸ ਕਰਦੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਤੇ ਆਪਣੇ ਨਾਲ ਅਜੇਪਾਲ ਜੀ ਬ੍ਰਿਸਬੇਨ ਤੋਂ ਹੀ ਜੁੜੇ ਆ, ਤੇ ਗੁੱਡ ਮਾਰਨਿੰਗ ਬੁਲਾ ਰਹੇ, ਗੁੱਡ ਮਾਰਨਿੰਗ, ਤੇ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੀਏ। ਸੋ ਸਾਡੇ ਨਾਲ ਅੱਗੇ ਗੁਰਸੇਵਕ ਮੇਰੇ ਹਮਨਾਮ ਜੁੜੇ ਆ ਵੀਰ ਸਿਡਨੀ ਤੋਂ, ਗੁਰਸੇਵਕ ਮਾਂਗੜ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਗੁਰਸੇਵਕ ਜੀ, ਤੇ ਪ੍ਰੋਗਰਾਮ ਕਹਿੰਦੇ ਸ਼ੋਅ ਵਧੀਆ ਚੱਲ ਰਿਹਾ, ਧੰਨਵਾਦ ਜੀ। ਤੇ ਦਲਜੀਤ ਭਾਜੀ ਕਹਿੰਦੇ ਕੀ ਲੱਗਦਾ ਚੜੂ ਫਿਰਜੂ ਇਸ ਵਾਰ, ਝਾੜੂ ਫਿਰਜੂ ਇਸ ਵਾਰ, ਕਾਂਗਰਸ ਦੀ ਵੀ ਕਾਫੀ ਚਰਚਾ ਇਸ ਵਾਰ, ਤੇ ਸੌਂਗ ਲਾ ਦਿਓ shari.com ਸ਼ੈਰੀ ਮਾਨ ਦਾ, ਧੰਨਵਾਦ। ਹਾਂਜੀ
ਜਿੱਦਾਂ ਮੈਂ ਪਹਿਲਾਂ ਹੀ ਦੱਸਦਾ ਹਟਿਆ ਕਿ ਮੈਨੂੰ ਲੱਗਦਾ ਵੀ ਹਰ ਇੱਕ ਬੰਦੇ ਦੇ ਆਪਣੇ ਵਿਚਾਰ ਹੈਗੇ ਆ, ਤੇ ਮੈਂ ਕਹਿ ਦਵਾਂ ਕਿ ਝਾੜੂ ਫਿਰਦਾ ਆ, ਫਿਰ ਮੇਰੇ ਜਿਹੜੇ ਅਕਾਲੀ ਦੋਸਤ ਆ ਉਹ ਨੀ ਨਾਰਾਜ਼ ਹੋ ਜਾਣਾ, ਕਾਂਗਰਸੀਆਂ ਨੇ ਨਾਰਾਜ਼ ਹੋ ਜਾਣਾ, ਇਸ ਕਰਕੇ ਮੈਂ ਨਾਰਾਜ਼ ਨੀ ਕਰਨਾ ਚਾਹੁੰਦਾ। ਘੱਟੋ ਘੱਟ ਹੁਣ 1 ਮਹੀਨੇ ਦੇ ਲਗਭਗ ਜਿਹੜਾ ਟਾਈਮ ਰਹਿੰਦਾ ਆ ਉਹ ਆਪਾਂ ਵਧੀਆ ਤਰੀਕੇ ਨਾਲ ਬਤੀਤ ਕਰਨਾ ਆ, ਤੇ ਨਾਲ ਦੀ ਨਾਲ ਜਿੱਦਾਂ ਕਹਿ ਲਓ ਕਿ ਇੱਕ ਵਾਰੀ ਏਦਾਂ ਹੀ ਹੇਅਰ ਡਰੈਸਰ ਦੇ ਕੋਈ ਬੰਦਾ ਗਿਆ ਵਾਲ ਕਟਾਉਣ ਦੇ ਲਈ, ਅਜੇ ਉਹਨੇ ਕੈਂਚੀਆਂ 2 ਕੇ ਮਾਰੀਆਂ ਸੀ, ਤੇ ਉਹ ਬੰਦਾ ਜਿਹੜਾ ਵਾਲ ਕਟਾ ਰਿਹਾ ਸੀ ਉਹ ਕਹਿੰਦਾ ਵੀ ਮੈਨੂੰ ਪਹਿਲਾਂ ਦੇਖ ਲੈਂਦੇ ਕਿੰਨੇ ਕਿੰਨੇ ਕੱਟ ਹੋ ਗਏ ਆ, ਤੇ ਉਹ ਕਹਿੰਦਾ ਵੀ ਦੇਖਣ ਦੀ ਥੋੜਿਆ ਥੱਲੇ ਡਿੱਗੇ ਪੈਣੇ ਆ, ਥੱਲੇ ਉਹ ਦੇਖੀ ਜਾਈ, ਤੇ ਬਿਲਕੁਲ ਉਸੇ ਤਰੀਕੇ ਦਾ ਮਾਹੌਲ ਹੈਗਾ ਵੀ ਹੁਣ ਪਤਾ ਲੱਗੇ ਜਾਣਾ 11 ਤਰੀਕ ਨੂੰ ਵੀ ਕੀ ਮਾਹੌਲ ਹੈਗਾ। ਪਰ ਭਵਿੱਖਬਾਣੀਆਂ ਕਰਨ ਦਾ, ਭਵਿੱਖਬਾਣੀਆਂ ਸੁਣਨ ਦਾ ਉਹਦਾ ਵੀ ਆਪਣਾ ਇੰਟਰਸਟ ਹੈਗਾ। ਪਰ ਜਿੱਥੇ ਤੱਕ ਮੈਨੂੰ ਲੱਗਦਾ ਆ ਜਾਂ ਮੈਂ ਜਿੰਨਾ ਕੁ ਘੁੰਮਿਆ ਆ ਕਿ ਦੁਆਬੇ ਦੇ ਵਿੱਚੋਂ ਕਾਂਗਰਸ ਦਾ ਹੱਥ ਥੋੜਾ ਜਿਹਾ ਉੱਤੇ ਆ, ਤੇ ਮਾਲਵੇ ਦੇ ਵਿੱਚ ਕਿਉਂਕਿ ਸੀਟਾਂ ਵੀ ਜ਼ਿਆਦਾ ਮਾਲਵੇ ਦੇ ਵਿੱਚ ਆ ਤੇ ਉੱਥੇ ਸਰਕਾਰ ਬਾਣੀ ਨਿਰਧਾਰਿਤ ਵੀ ਹੁੰਦੀ ਆ, ਉੱਥੇ ਜ਼ਰੂਰ ਆਮ ਆਦਮੀ ਪਾਰਟੀ ਦਾ ਬਹੁਤ ਉੱਪਰ ਹੈਗਾ। ਤੇ ਜਿੱਥੋਂ ਤੱਕ ਸੰਬੰਧ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ, ਵੈਸੇ ਮੁਕਾਬਲੇ ਕਾਫੀ ਉਹਨਾਂ ਨੇ ਕੀਤੇ ਆ, ਕੁਛ ਸੀਟਾਂ ਇੱਦਾਂ ਦੀਆਂ ਹੈਗੀਆਂ ਆ, ਖਾਸ ਤੌਰ ਤੇ ਬੰਗਾ ਦੀ ਸੀਟ ਆਪਾਂ ਲੈ ਲਈ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਤਗੜੀ ਪੋਜੀਸ਼ਨ ਦੇ ਵਿੱਚ ਹੈਗੇ ਆ, ਜਾਣੀ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਗੱਲ ਨੂੰ। ਤੇ ਭੀੜਾਂ ਉਹਨਾਂ ਦੀਆਂ ਵੀ ਬਹੁਤ ਰਹੀਆਂ ਆ ਤੇ ਕਾਫੀ ਉਹਨਾਂ ਨੇ ਵੀ ਕੀਤਾ, ਇਸ ਕਰਕੇ ਟੱਕਰ ਜਿਹੜੀ ਆ ਬਹੁਤ ਸਖ਼ਤ ਹੋ ਰਹੀ ਆ। ਪਰ ਜਿੱਥੇ ਤੱਕ ਜਿਹਦਾ ਵੀ ਆਪਾਂ ਰੁਝਾਨ ਦੇਖੀਏ, ਅਜੇ ਤੱਕ ਆਪਾਂ ਨੂੰ ਪਤਾ ਨੀ ਵੀ ਆਮ ਆਦਮੀ ਪਾਰਟੀ ਨੇ ਵੋਟ ਕਿਹਦੀ ਤੋੜੀ ਆ। ਤੇ ਕਿਉਂਕਿ ਪਹਿਲਾਂ ਆਪਾਂ ਨੂੰ, ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਸਾਨੂੰ ਪਤਾ ਸੀ ਕਿ ਬਸਪਾ ਜਿਹੜੀ ਆ ਉਹ ਕਾਂਗਰਸ ਦੀ ਵੋਟ ਜਿਹੜੀ ਆ ਤੋੜਦੀ ਆ, ਤੇ ਕਈ ਆਜ਼ਾਦ ਉਮੀਦਵਾਰ ਵੀ ਖੜੇ ਹੁੰਦੇ ਸੀ, ਹਮਨਾਮੀਏ ਵੀ ਖੜੇ ਕਰ ਦਿੱਤੇ ਜਾਂਦੇ ਸੀ, ਕੁਛ ਜਿਹੜੇ ਜਿਹੜੇ ਚੋਣ ਨਿਸ਼ਾਨ ਸੀ ਉਸ ਪੁਰਾਣੇ ਚੋਣ ਨਿਸ਼ਾਨ ਤੇ ਕਿਸੇ ਹੋਰ ਨੂੰ ਖੜਾ ਕਰ ਦਿੱਤਾ ਜਾਂਦਾ ਸੀ, ਇੱਦਾਂ ਦੇ ਵੀ ਹੱਥ ਗੰਡੇ ਜਿਹੜੇ ਅਪਣਾਏ ਜਾਂਦੇ ਸੀ। ਪਰ ਇਸ ਵਾਰ ਇੱਦਾਂ ਦੀ ਕੋਈ ਘਟਨਾ ਸੁਣਨ ਨੂੰ ਨਹੀਂ ਮਿਲੀ, ਬਿਲਕੁਲ ਸਾਫ ਸੁਥਰੀਆਂ ਜਿਹੜੀਆਂ ਚੋਣਾਂ ਹੋਈਆਂ। ਤੇ ਹੁਣ ਇਹ ਬਾਅਦ ਵਿੱਚ 11 ਤਰੀਕ ਤੱਕ ਤੁਸੀਂ ਇੰਤਜ਼ਾਰ ਕਰੋ ਤੇ ਸਰਕਾਰ ਜਿਹਦੀ ਵੀ ਬਣਦੀ ਆ, ਆਸ ਇਹੀ ਕਰਾਂਗੇ ਕਿ ਇੱਕ ਨਰੋਲ ਸਰਕਾਰ ਬਣ ਜਾਵੇ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਇਹੀ ਆਸ ਕਰਾਂਗੇ ਕਿ ਵਧੀਆ ਕੰਮ ਕਰੇ ਜਿਹੜੀ ਵੀ ਸਰਕਾਰ ਆਉਂਦੀ ਹੈ, ਚਾਹੇ ਉਹ ਕਾਂਗਰਸ ਦੀ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਆ, ਚਾਹੇ ਆਮ ਆਦਮੀ ਪਾਰਟੀ ਦੀ ਆ। ਆਸ ਇਹੀ ਰੱਖਣੀ ਚਾਹੀਦੀ ਆ ਕਿ ਜਿਹੜਾ ਵਧੀਆ ਸਰਕਾਰ ਆਵੇ, ਵਧੀਆ ਬੰਦੇ ਜਿੱਤ ਕੇ ਆਉਣ ਤੇ ਉਹ ਜਿਹੜਾ ਪੰਜਾਬ ਨੂੰ ਫੇਰ ਖੁਸ਼ਹਾਲੀ ਦੀ ਰੇਖਾ ਦੇ ਉੱਤੇ ਪਾ ਦੇਣ।
ਬਿਲਕੁਲ, ਤੁਹਾਡੀ ਆਸ ਵੀ ਆ ਤੇ ਅਰਦਾਸ ਵੀ ਆ ਕਿ ਵੈਸੇ ਤਾਂ ਹੁਣ ਚਲੋ ਬੈਲਟ ਬਾਕਸ ਉਹਨਾਂ ਤੇ ਬੰਦ ਹੋ ਗਏ ਆ, ਪਰ ਫਿਰ ਵੀ ਆਸ ਕਰਦੇ ਹਾਂ ਕਿ ਹੁਣ 11 ਤਰੀਕ ਨੂੰ ਕੁਛ ਵਧੀਆ ਵਧੀਆ ਖਬਰ ਸੁਣਨ ਨੂੰ ਮਿਲੇ ਕਿ ਲੋਕਾਂ ਦੀ ਬਹੁਮਤ ਜੋ ਲੋਕੀ ਚਾਹੁੰਦੇ ਸੀ ਉਹੀ ਹੋਵੇ। ਹਾਂਜੀ, ਤੇ ਅੱਗੇ ਸੁਨੇਹੇ ਵੱਲ ਚੱਲਦੇ ਹਾਂ। ਹਾਂਜੀ, ਸੁਖਵਿੰਦਰ ਸੌਂਧ ਜੀ ਸਾਡੇ ਨਾਲ ਜੁੜਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ, ਤੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਆਸ ਕਰਦੇ ਹਾਂ ਕਿ ਇਹਨਾਂ ਦਾ ਸਵੇਰ ਸੋਹਣੀ ਚੱਲ ਰਹੀ ਹੋਵੇਗੀ, ਕੰਮ ਕਾਰ ਤੇ ਸੋਹਣਾ ਬਤੀਤ ਸਮਾਂ ਬਤੀਤ ਹੋ ਰਿਹਾ ਹੋਵੇਗਾ। ਤੇ ਜੀ, ਅੱਗੇ ਸਾਡੇ ਨਾਲ ਜੁੜੇ ਆ ਹਰਦੇਵ ਸਿੰਘ ਜੀ ਤੇ ਨਿਊ ਸਾਊਥ ਵੇਲ ਤੋਂ, ਤੇ ਸਵਰਭ ਦਾ ਨਾਮ ਥੋੜਾ ਔਖਾ ਜਿਹਾ ਆ, ਮੈਂ ਗਲਤ ਨਾ ਹੀ ਲਵਾਂ ਤਾਂ, ਨਿਊ ਸਾਊਥ ਵੇਲ ਤੋਂ ਜੁੜਿਆ ਹਰਦੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ, ਤੇ ਇਹਨਾਂ ਦਾ ਵੀ ਹਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਉੱਥੋਂ ਦੇ ਅਪਡੇਸ਼ਨ ਦੇ ਰਹੇ ਆ ਵੀ ਟੈਂਪਰੇਚਰ ਦੀ ਉਹਨਾਂ ਦੇ ਵੀ ਅੱਜ 40 degrees ਹੈ ਜੀ ਟੈਂਪਰੇਚਰ। ਰਣਜੀਤ ਸਿੰਘ ਜੀ
ਜੀ, ਇਹਦਾ ਮਤਲਬ ਸਾਰੇ
ਥੋੜਾ ਉੱਧਰ ਕੋਰੀਆ ਥੋੜਾ ਇੰਡੀਆ ਤੋਂ ਭੇਜੋ ਠੰਡਾ ਜਿਹਾ ਮੌਸਮ। ਟੈਂਪਰੇਚਰ ਜ਼ਿਆਦਾ ਹੈ, ਮੈਂ ਕਹਿੰਦਾ ਆਪਣਾ ਸੁਭਾਅ ਠੰਡਾ ਰੱਖਿਓ ਅੱਜ ਕਿਸੇ ਗੱਲ ਤੇ, ਆਪਣਾ ਆਪਣਾ ਤਾਪਮਾਨ ਆਪਣਾ ਤਾਪ ਚੱਕਿਓ ਤੇ ਆਪ ਠੰਡੇ ਰਹਿਓ ਤੁਸੀਂ, ਤਾਂ ਅੱਜ ਤੇ ਵੀ ਕਾਬੂ ਪਾਇਆ ਜਾ ਸਕਦਾ ਫਿਰ।
ਜੀ ਬਿਲਕੁਲ, ਤੇ ਆਸਟ੍ਰੇਲੀਆ ਚ ਮੈਨੂੰ ਲੱਗਦਾ ਵੀ ਕਾਫੀ ਟੈਂਪਰੇਚਰ ਆਪਿਆ, ਪਰ ਇੱਥੇ ਵੀ ਹੁਣ ਆਸ ਜਿਹੜੀ ਇਹੀ ਕਰਦੇ ਕਿਉਂਕਿ ਇੱਕ ਦਿਨ ਧੁੱਪ ਇੱਥੇ ਵੀ ਕਰੀ ਸੀ ਤੇ ਉਸ ਦਿਨ ਗਰਮੀ ਲੱਗਣੀ ਸ਼ੁਰੂ ਹੋ ਗਈ ਸੀ, ਤੇ ਹੁਣ ਵੀ 9 degrees ਦੇ ਲਗਭਗ ਟੈਂਪਰੇਚਰ ਹੈਗਾ ਆ 2:30 ਰਾਤ ਦੇ 3 o'clock। ਤੇ ਇਸ ਕਰਕੇ ਵੀ ਜਿਹੜਾ ਅੱਗੇ ਤੋਂ ਜਿਹੜੇ ਕਿਉਂਕਿ ਅਗਲਾ ਹੁਣ 1.5 hours ਜਿਹੜਾ ਕਲੀਅਰ ਹੈ ਇੱਥੇ ਪੰਜਾਬ ਦੇ ਵਿੱਚ ਵੀ, ਤੇ ਟੈਂਪਰੇਚਰ ਇੱਥੇ ਵੀ ਵਧਣ ਦੇ ਆਸਾਰ ਜਿਹੜੇ ਆ ਉਹ ਬਣ ਗਏ ਆ, ਕਿਉਂਕਿ ਮਾਰਚ ਤੱਕ ਕਾਫੀ ਕਲੀਅਰ ਹੋ ਜਾਂਦਾ। ਤੇ ਜਿੱਥੇ ਕਿਤੇ ਵੀ ਗਰਮੀ ਪੈ ਰਹੀ ਆ ਉਹਨਾਂ ਦੋਸਤਾਂ ਅੱਗੇ ਗੁਜ਼ਾਰਿਸ਼ ਜ਼ਰੂਰ ਆ ਵੀ ਆਪਣਾ ਖਿਆਲ ਜਿਹੜਾ ਆ ਜ਼ਰੂਰ ਰੱਖੋ।
ਜੀ ਬਿਲਕੁਲ, ਤੇ ਸਾਡੇ ਨਾਲ ਰਮਨਜੀਤ ਸਿੰਘ ਚੰਡੋਰੀਆ ਕੈਨਬਰਾ ਤੋਂ ਜੁੜੇ, ਤੇ ਇਹਨਾਂ ਦਾ ਵੀਰ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਸਰੋਤਿਆਂ ਨੂੰ ਟੀਮ ਨੂੰ, ਤੇ ਉਨੀ ਸ਼ੇਅਰ ਆਪਣੇ ਨਾਲ ਸਾਂਝੇ ਕੀਤੇ ਆ ਹਿੰਦੀ ਚ ਨੇ, ਤਾਂ ਗੌਰ ਫਰਮਾਇਓ ਕਿਤੇ ਉਹ ਕਮੇਡੀ ਨਾ ਬਣ ਜਾਵੇ ਹਿੰਦੀ ਦੇ ਹੱਥ ਟਾਇਟ ਹੋਣ ਕਰਕੇ, ਪਰ ਗੌਰ ਕਰਿਓ। ਕੁਝ ਬੋਲਨੇ ਔਰ ਤੋੜਨੇ ਮੇ ਕੇਵਲ ਇੱਕ ਪਲ ਲੱਗਤਾ ਹੈ, ਜਬਕਿ ਬਣਾਨੇ ਔਰ ਮਨਾਨੇ ਮੇ ਪੂਰਾ ਜੀਵਨ ਲੱਗ ਜਾਤਾ ਹੈ। ਪ੍ਰੇਮ ਸਦਾ ਮਾਫ਼ੀ ਮੰਗਣਾ ਪਸੰਦ ਕਰਤਾ ਹੈ, ਔਰ ਹੰਕਾਰ ਸਦਾ ਮਾਫ਼ੀ ਸੁਣਨਾ ਪਸੰਦ ਕਰਤਾ ਹੈ। ਜੀ
ਜੀ ਬਿਲਕੁਲ, ਬੜਾ ਨੈਤਿਕ ਜਿਹੜਾ ਸੁਨੇਹਾ ਆ ਇਹ, ਤੇ ਮੈਂ ਅਕਸਰ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਜੀਵ ਦੇ ਵਿੱਚ ਕੋਈ ਹੱਡੀ ਨੀ ਹੁੰਦੀ, ਪਰ ਇਹਦੇ ਵਿੱਚ ਤਾਕਤ ਬੜੀ ਆ, ਹੱਡੀਆਂ ਸਾਰੀਆਂ ਧੜਾ ਦਿੰਦੀ ਆ, ਪੰਜਾਬੀ ਦੇ ਵਿੱਚ ਆਮ ਕਿਹਾ ਜਾਂਦਾ। ਤੇ ਇਸ ਕਰਕੇ ਜਿਹੜੀ ਆਪਣੀ ਬੋਲ ਬਾਣੀ ਆ ਇਹ ਬੜੀ ਮਿੱਠੀ ਹੋਣੀ ਚਾਹੀਦੀ ਆ, ਤੇ ਕਈ ਜਿਹੜੇ ਆਪਣੀ ਜਿਹੜੀ ਮਿੱਠੀ ਜਵਾਨ ਆ ਇਹਦੇ ਨਾਲ ਹੀ ਗੁਰਸੇਵ ਸਿੰਘ ਜੀ ਕੰਮ ਕੱਢ ਲੈਂਦੇ ਆ। ਕੁਛ ਬੰਦੇ ਆ ਚੰਗੇ ਬਹੁਤ ਹੁੰਦੇ ਆ, ਪਰ ਉਹਨਾਂ ਕੋਲ ਕਲਾ ਨੀ ਹੁੰਦੀ, ਇਹ ਵੀ ਇੱਕ ਕਲਾ ਆ ਮਿੱਠਾ ਬੋਲਣਾ ਜਾਂ ਸੋਚ ਸਮਝ ਕੇ ਬੋਲਣਾ। ਤੇ ਇਸ ਕਰਕੇ ਜਿਹੜਾ ਆ ਉਹ ਇੱਕ ਤਾਂ ਵਿਵਾਦਾਂ ਦੇ ਵਿੱਚ ਨਹੀਂ ਆਉਂਦਾ ਤੇ ਦੂਜਾ ਆ ਵੀ ਆਪਣਾ ਜਿਹੜਾ ਕੰਮ ਆ ਉਹ ਕੱਢ ਲੈਂਦਾ। ਪਰ ਕਈ ਬੰਦੇ ਜਿਹੜੇ ਮਿੱਠੇ ਬਹੁਤ ਹੁੰਦੇ ਆ ਪਰ ਉਹਨਾਂ ਨੂੰ ਜਦੋਂ ਕਲਾ ਨਹੀਂ ਆਉਂਦੀ ਤੇ ਉਹ ਸਮੇਂ ਦਾ ਜਿਹੜਾ ਉਸ ਕੰਮ ਦਾ ਜਿਹੜਾ ਆ ਸਦ ਉਪਯੋਗ ਨਹੀਂ ਕਰ ਪਾਉਂਦੇ। ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਭਾਸ਼ਾ ਕਿੱਦਾਂ ਦੀ ਇਸਤੇਮਾਲ ਕਰਦੇ ਆ, ਸਾਡੇ ਬੋਲਣ ਦੇ ਵਿੱਚ ਸ਼ਬਦਾਵਲੀ ਕਿੱਦਾਂ ਦੀ ਹੈਗੀ ਆ। ਤੇ ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਬੋਲਣ ਤੇ ਤੋੜਨ ਦੇ ਵਿੱਚ ਵਕਤ ਲੱਗਦਾ ਪਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ। ਬਿਲਕੁਲ ਸਹੀ ਗੱਲ ਇਹਨਾਂ ਨੇ ਕਹਿ ਦਿੱਤੀ
ਜੀ। ਬਿਲਕੁਲ ਤੇ ਇਹੀ ਹੈ ਕਿ ਸਾਨੂੰ ਸੋਚ ਸਮਝ ਕੇ ਸਾਡੀ ਪਰਸਨੈਲਿਟੀ ਡਿਵੈਲਪਮੈਂਟ ਹੋਣੀ ਚਾਹੀਦੀ, ਸਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਕੀ ਬੋਲਣਾ ਕਿੱਥੇ ਕੀ ਕਰਨਾ ਆਪਾਂ। ਸੋ ਜ਼ਿਆਦਾ ਵੀ ਮਿੱਠੇ ਨੀ ਉਹ ਪਤਾ ਲੱਗ ਜਾਂਦਾ, ਮਿੱਠੇ ਨੀ ਮਿੱਠੇ ਦੇ ਜਿੰਨੇ ਮਰਜ਼ੀ ਰਹੋ ਪਰ ਉਹਦੀ ਚਾਪਲੂਸੀ ਜੀ ਹੁੰਦੀ ਹੈ ਨਾ ਉਹਦਾ ਤਾਂ ਸਾਫ਼ ਹੀ ਪਤਾ ਝਲਕ ਜਾਂਦਾ ਹੈ ਕਿ ਜਦੋਂ ਤੁਸੀਂ ਚਾਪਲੂਸੀ ਕਰਕੇ ਕਿਸੇ ਕੋਈ ਕੰਮ ਕਰਾਉਣ ਦੀ ਗੱਲ ਕਰਦੇ ਆ ਤੇ ਸੁਭਾਅ ਚ ਹੋਵੇ ਤੁਹਾਡੇ ਚ ਆਦਤ ਚ ਹੋਵੇ ਫਿਰ ਸਾਰਿਆਂ ਨੂੰ ਚੰਗੇ ਲੱਗੋਗੇ ਤੁਸੀਂ ਤੇ ਤੁਹਾਡੇ ਤੋਂ ਸਿੱਖਣਗੇ ਵੀ ਤੇ ਤੁਸੀਂ ਤੁਹਾਡੇ ਵੱਲ ਦੇਖ ਕੇ ਕਹਿਣਗੇ ਉਦਾਹਰਨ ਵੀ ਦੇਣਗੇ ਕਿ ਉਹਦੇ ਸੁਭਾਅ ਵੱਲ ਵੀ ਦੇਖੋ ਨਾ। ਸੋ ਇਹਨਾਂ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਤੇ ਜਿੱਦਾਂ ਕਿ ਮੈਂ ਕਹਿੰਦਾ ਆਪਣੇ ਕੁਦਰਤੀ ਹੁੰਦਾ ਕਿ ਜਿਹੜੀ ਵਿਚਾਰ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਹੁੰਦਾ ਉਸ ਨਾਲ ਮਿਲਦੇ ਜੁਲਦੇ ਵਿਚਾਰ ਸਾਡੇ ਵੀਰ ਸਾਂਝੇ ਕਰਦੇ ਸਾਡੇ ਨਾਲ ਤੇ ਇਸ ਦੇ ਨਾਲ ਹੀ ਰਮਨਜੀਤ ਸਿੰਘ ਜੰਡੋਰੀਆ ਕਹਿ ਰਹੇ ਆ ਕਹਿੰਦੇ ਦਲਜੀਤ ਸਿੰਘ ਜੀ ਡਰਾਈ ਡੇ ਦੀ ਬਹੁਤ ਬਹੁਤ ਵਧਾਈ ਹੋਵੇ ਪੰਜਾਬ ਵਾਲਿਆਂ ਨੂੰ।
ਬਹੁਤ ਬਹੁਤ ਧੰਨਵਾਦ ਜੀ। ਜੰਡੋਰੀਆ ਸਾਹਿਬ ਨੇ ਸ਼ਾਇਦ ਬੜੀ ਨੇੜੇ ਤੋਂ ਨਿਗਾਹ ਰੱਖੀ ਹੋਈ ਆ ਪੰਜਾਬ ਦੇ ਮੌਸਮ ਦੇ ਉੱਤੇ ਕਿਉਂਕਿ ਮੈਂ 15 ਜਨਵਰੀ ਦਾ ਆਇਆ ਹੋਇਆ ਆ ਤੇ ਉਸ ਦਿਨ ਮੈਨੂੰ ਲੱਗਦਾ ਵੀ ਇੱਕ ਜਾਂ ਦੋ ਦਿਨ ਹੋਏ ਜਿਹੜੇ ਵਧੀਆ ਮੌਸਮ ਮੈਂ ਇੰਜੋਏ ਕੀਤਾ। ਵੈਸੇ ਤਾਂ ਸਵੇਰੇ ਸਵੇਰੇ ਬਹੁਤ ਵਧੀਆ ਹੁੰਦਾ, ਧੁੰਦ ਪਈ ਹੁੰਦੀ ਆ ਪਰ ਸਾਰੀ ਦਿਹਾੜੀ ਜਦੋਂ ਧੁੰਦ ਰਹਿੰਦੀ ਆ ਫਿਰ ਬੰਦਾ ਵੀ ਅਪਸੈਟ ਜਿਹਾ ਹੋ ਜਾਂਦਾ। ਦੂਜੀ ਗੱਲ ਹੈ ਕਿ ਤੁਸੀਂ ਦਿਨ ਦੀ ਗੱਲ ਰੱਖ ਲਓ ਵੀ ਦਿਨ ਇੱਥੇ ਜਿਹੜਾ 9-10 ਵਜੇ ਸ਼ੁਰੂ ਹੁੰਦਾ ਜਾਣੀ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ। ਬਾਹਰ ਪਹਿਲਾਂ ਕੋਈ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਖਾਸ ਤੌਰ ਤੇ 9-10 ਵਜੇ ਤੋਂ ਪਹਿਲਾਂ ਤੇ ਥੋੜੇ ਬਹੁਤੇ ਜਿਹੜੇ ਬਾਹਰ ਕੋਈ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਆ ਉਹੀ ਲੋਕ ਜਿਹੜੇ ਦਿਸਦੇ ਆ ਤੇ ਏਦਾਂ ਹੀ ਫਿਰ ਸ਼ਾਮ ਨੂੰ ਜਦੋਂ 5 ਵਜੇ ਦੇ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ 5:30-5 ਵਜੇ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਆ ਤੇ ਜਾਣੀ ਉਹਦਾ ਕਹਿਣ ਦਾ ਮਤਲਬ ਇਹੀ ਆ ਕਿ ਜਿਹੜਾ ਦਿਨ ਦਾ ਸਮਾਂ ਆ ਬਹੁਤ ਘੱਟ ਹੈਗਾ ਤੇ ਉਹਦੇ ਕਰਕੇ ਏਦਾਂ ਲੱਗਦਾ ਮੈਨੂੰ ਵੀ ਏਦਾਂ ਹੀ ਲੱਗਦਾ ਹੁੰਦਾ ਜਦੋਂ ਮੈਂ ਸੌਣ ਲੱਗਦਾ ਮੈਨੂੰ ਲੱਗਦਾ ਵੀ ਫੇਰ ਸੌਣ ਲੱਗੇ ਜਾਣੀ ਜਿੱਦਾਂ ਇੱਥੇ ਮੈਂ ਸੌਣ ਲਈ ਆਇਆ ਹੁੰਦਾ ਤੇ ਹੋਰ ਕੋਈ ਬਾਹਰ ਮਿਲਣ ਨੂੰ ਕੋਈ ਹੁੰਦਾ ਨੀ ਉਸ ਟਾਈਮ ਦੇ ਵਿੱਚ ਤੁਸੀਂ ਸਾਰੇ ਜਿਹੜੇ ਕੰਮ ਆ ਉਹ ਕਰਨੇ ਹੁੰਦੇ ਆ ਜਿਹੜਾ ਦਿਨ ਦਾ ਸਮਾਂ ਜਿਹੜਾ ਇੱਥੇ ਨਿਸ਼ਚਿਤ ਜਾਣੀ ਕਰ ਲਿਆ ਜਾਂਦਾ ਤੇ ਇਸ ਕਰਕੇ ਜਦੋਂ ਫਿਰ ਮੀਂਹ ਪੈ ਜਾਂਦਾ ਆ ਉਹ ਉਦੋਂ ਵੀ ਜ਼ਿਆਦਾ ਕੰਮ ਖਰਾਬ ਕਰ ਦਿੰਦਾ ਕਿਉਂਕਿ ਇੱਕ ਤਾਂ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਆ ਦੂਜੀ ਗੱਲ ਹੈ ਕਿ ਸੜਕਾਂ ਚਾਹੇ ਪੱਕੀਆਂ ਜ਼ਰੂਰ ਬਣੀਆਂ ਹੋਈਆਂ ਆ ਪਰ ਪਤਾ ਨੀ ਕਿਉਂ ਚਿੱਕੜ ਜਿਹਾ ਬਹੁਤ ਹੋ ਜਾਂਦਾ ਆ ਇਹ ਵੀ ਸਰਚ ਕਰਨ ਦਾ ਵਿਸ਼ਾ ਆ ਗੁਰਸੇਵ ਸਿੰਘ ਜੀ ਵੀ ਪੱਕੀਆਂ ਸੜਕਾਂ ਦੇ ਉੱਤੇ ਚਿੱਕੜ ਹੋ ਜਾਂਦਾ ਆ ਜਦੋਂ ਥੋੜੀ ਜਿਹੀ ਭੂਰ ਜੀ ਵੀ ਪਵੇ ਤਾਂ
ਉਹ ਵੋਟਾਂ ਤੋਂ ਬਾਅਦ ਚੱਕੜਾ ਚਿੱਕੜ ਉਹਦੀ ਜੇਕਰ ਸਰਕਾਰ ਜਿੱਤਦੀ ਹੈ ਉਹ ਫਾਰਮੂਲਾ ਉਹਨੇ ਬਾਅਦ ਚ ਦੱਸਣਾ ਕਿ ਕਿੱਦਾਂ ਬਣਨਗੇ ਰੋਡ ਡਿਪੈਂਡ ਕਰਦੇ ਚਲੋ ਹੁਣ ਤਾਂ ਵੋਟਾਂ ਪੈ ਰਹੀ ਆ ਵੋਟਾਂ ਦੀ ਉਹ ਗੱਲ ਹੋਈ ਤਾਂ ਇਹਨੀ ਆਪਣੇ ਵੀਰ ਰਮਨਜੀਤ ਚੰਡੋਰੀਆ ਨੇ ਵੋਟ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ ਬੀਟ ਬਲਜੀਤ ਜੀ ਦਾ ਤੇ ਜਰੂਰ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਦੌਰਾਨ ਜਾਂ ਫਿਰ ਬਾਅਦ ਵਿੱਚ ਕੀ ਕਰਕੇ ਆਪ ਜੀ ਨੂੰ ਇਹ ਗੀਤ ਸੁਣਾਇਆ ਜਾਵੇ ਤੇ ਸਾਡੇ ਨਾਲ ਮਨੀ ਸਿੰਘ ਜੀ ਜੁੜੇ ਆ ਤੇ ਸਵਾਗਤ ਕਰਦੇ ਆ ਇਹਨਾਂ ਦਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਸਰੋਤਿਆਂ ਨੂੰ ਪ੍ਰਸ਼ੰਸਾ ਕਰ ਰਹੇ ਪ੍ਰੋਗਰਾਮ ਦੀ ਧੰਨਵਾਦ ਤੇ ਇਹਨੀ ਵੀ ਫਰਮਾਇਸ਼ ਕੀਤੀ ਹੈ ਕਹਿੰਦੇ ਹਾਰਟ ਬ੍ਰੋਕਨ ਸੌਂਗ ਜਿਹੜਾ ਗੈਰੀ ਸੰਧੂ ਦਾ ਨਸੀਬੋ ਲਾਲ ਦੇ ਨਾਲ ਤੇ ਉਹ ਕਹਿੰਦੇ ਪਲੇ ਕਰ ਦਿਓ ਤੇ ਪਲੀਜ਼ ਪਲੇ ਕਰ ਦਿਓ ਖਾਸ ਹੀ ਆ ਤੇ ਮੈਂ ਸਰਵਜੀਤ ਭਾਈ ਨੂੰ ਰਿਕੁਐਸਟ ਕਰ ਦਿੰਦਾ ਕਿ ਆਹ ਜ਼ਰੂਰ ਕਰ ਦਿਓ ਜੀ ਹਾਰਟ ਬ੍ਰੋਕਨ ਸੌਂਗ ਜ਼ਿਆਦੇ ਜ਼ੋਰ ਪਾਇਆ ਜਾ ਰਿਹਾ ਤੇ ਨਾਲ ਦੀ ਨਾਲ ਇੱਕ ਫੋਟੋ ਸੈਂਡ ਸ਼ੇਅਰ ਕੀਤੀ ਹੈ ਜੋ ਅੱਜ ਕੱਲ੍ਹ 3 ਚੱਲ ਰਹੇ ਆ ਤਾਂ ਉਹ ਕਹਿੰਦੇ ਵੈਲੰਟਾਈਨ ਡੇ ਆਉਣ ਵਾਲਾ ਆ ਤੇ ਉਹਨੇ ਕਿਸੇ ਸ਼ੌਪ ਦੇ ਬਾਹਰ ਜਿਹੜਾ ਬੋਰਡ ਲੱਗਾ ਹੁੰਦਾ ਉਹ ਸਾਂਝਾ ਕੀਤਾ ਹੈ ਫੋਟੋ ਕਹਿੰਦੇ ਬ੍ਰਿੰਗ ਯੋਰ ਵਾਈਫ 20% ਆਫ ਨਹੀਂ ਬ੍ਰਿੰਗ ਯੋਰ ਗਰਲਫ੍ਰੈਂਡ 20% ਆਫ ਬ੍ਰਿੰਗ ਯੋਰ ਵਾਈਫ 45% ਆਫ ਕਹਿੰਦੇ ਬ੍ਰਿੰਗ ਬੋਥ ਐਟ ਦੀ ਸੇਮ ਟਾਈਮ ਫ੍ਰੀ ਸੋ ਫ੍ਰੀ ਟ੍ਰਾਂਸਪੋਰਟ ਟੂ ਹਸਪੀਟਲ
ਜੀ ਬਿਲਕੁਲ ਤੇ ਬੜੇ ਫਨੀ ਮੈਸੇਜ ਜਿਹੜੇ ਇੱਥੇ ਫੇਸਬੁੱਕ ਤੇ ਵੀ ਦੇਖਣ ਨੂੰ ਮਿਲੇ ਆ ਸ਼ਾਇਦ ਹੈਗੇ ਤਾਂ ਹਲਕੇ ਫੁਲਕੇ ਹੈਗੇ ਆ ਤੇ ਇੱਕ ਦਿਨ ਬੜਾ ਅਸੀਂ ਵੀ ਹੱਸ ਰਹੇ ਸੀ ਤੇ ਦੋਸਤ ਮਿੱਤਰ ਤੇ ਕਿਸੇ ਬੰਦੇ ਨੇ ਪੋਸਟ ਪਾਈ ਹੋਈ ਸੀ ਵੀ ਸਰਕਾਰ ਬਣਾਉਣ ਦੇ ਚੱਕਰ ਦੇ ਵਿੱਚ ਕਿਤੇ ਆਪਣੀ ਸਰਕਾਰ ਨਾ ਗੁੱਸੇ ਕਰ ਲਿਓ ਵੈਲੰਟਾਈਨ ਡੇ ਆਉਣ ਵਾਲਾ ਆ ਤੇ ਉਹਦਾ ਵੀ ਧਿਆਨ ਰੱਖਿਓ ਤੇ ਜਿਹੜੇ ਮੈਨੂੰ ਲੱਗਦਾ ਫੇਸਬੁੱਕ ਦੇ ਉੱਤੇ ਕਾਫੀ ਏਦਾਂ ਦੀਆਂ ਜਿਹੜੀਆਂ ਗਤੀਵਿਧੀਆਂ ਆ ਬਹੁਤ ਵੱਧ ਗਈਆਂ ਵੈਲੰਟਾਈਨ ਡੇ ਦੇ ਵਿੱਚ ਤੇ ਗੁਰਸੇਵ ਸਿੰਘ ਜੀ ਇਹ ਵੀ ਪਿਛਲੇ ਮੈਨੂੰ ਲੱਗਦਾ 10 ਕੁ ਸਾਲ ਤੋਂ ਜ਼ਿਆਦਾ ਰੁਝਾਨ ਚੱਲਿਆ ਵੈਲੰਟਾਈਨ ਦਾ ਤੇ ਮੈਨੂੰ ਲੱਗਦਾ ਫਿਰ ਆਪਾਂ ਚਰਚਾ ਕਰਾਂਗੇ ਇਸ ਮੁੱਦੇ ਦੇ ਉੱਤੇ ਵੀ ਵੈਲੰਟਾਈਨ ਦੇ ਉੱਤੇ ਕਿਉਂਕਿ ਕਾਫੀ ਵੱਡਾ ਇੱਕ ਸਮਾਜ ਸ਼ਾਸਤਰੀ ਹੋਇਆ ਕਿਉਂਕਿ ਮੇਰਾ ਸੰਬੰਧ ਵੀ ਸਮਾਜ ਸ਼ਾਸਤਰ ਦੇ ਨਾਲ ਹੈਗਾ ਸੋਸ਼ੀਓਲੋਜੀ ਦੇ ਨਾਲ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਅਸੀਂ ਉਹਨੂੰ ਹੋਰ ਤਰੀਕੇ ਦੇ ਨਾਲ ਲੈ ਲਿਆ ਤੇ ਉਹਦੀ ਰਿਸਰਚ ਜਿਹੜੀ ਆ ਜੋ ਉਹਨੇ ਸਮਾਜ ਦੇ ਲਈ ਕੰਮ ਕੀਤਾ, ਇੱਕ ਸਮਾਜ ਬਿਹਤਰ ਬਣਾਉਣ ਦੇ ਲਈ, ਉਹਦੇ ਕੰਮਾਂ ਬਾਰੇ ਵੀ ਆਪਾਂ ਜ਼ਿਕਰ ਜਿਹੜਾ ਜ਼ਰੂਰ ਕਰਾਂਗੇ ਵੈਲੈਂਟਾਈਨ ਦੇ ਉੱਤੇ।
ਜ਼ਰੂਰ, ਮੈਂ ਕਹਿੰਦਾ ਆਪਾਂ ਫਿਰ ਸੁਨੇਹੇ ਲੈ ਲਈਏ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ।
ਤੇ
ਆਪਣੇ ਨਾਲ ਜਸਪਾਲ ਰਾਮਾ ਜੀ ਜੁੜੇ ਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਵੀਰ, ਤੁਹਾਡਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਕਹਿੰਦੇ ਡਰਾਈਵ ਕਰਦੇ ਕਰਦੇ ਸੁਣ ਰਹੇ ਆ ਤੇ ਵਧੀਆ ਮਹਿਸੂਸ ਕਰ ਰਹੇ ਆ, ਧੰਨਵਾਦ ਸਾਡੇ ਕਿ ਤੁਹਾਡਾ ਸਮਾਂ ਵਧੀਆ ਬਤੀਤ ਹੋ ਰਿਹਾ ਪ੍ਰੋਗਰਾਮ ਦੇ ਨਾਲ। ਸੋ ਸਾਡੇ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਸਮਾਂ ਵਧੀਆ ਬਤੀਤ ਹੋਵੇ, ਕੁਝ ਸਾਨੂੰ ਸਿੱਖਣ ਦੇ ਤੁਹਾਡੇ ਸੁਨੇਹਿਆਂ ਤੋਂ ਤੇ ਕੁਝ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਸੁਨੇਹਾ। ਸੋ ਧੰਨਵਾਦ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ। ਤੇ ਦਲਜੀਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਚਲੀਏ ਤੇ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਸੁਣੋ ਗੀਤ, ਇੰਜੋਏ ਕਰੋ ਗੀਤ ਤੇ ਮਿਲਦੇ ਗੀਤ ਤੋਂ ਬਾਅਦ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ, ਪ੍ਰੋਗਰਾਮ ਚੱਲ ਰਿਹਾ ਲਹਿਰਾ, ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਦਿਲਜੀਤ ਸਿੰਘ ਜੀ। ਤੇ ਤੁਸੀਂ ਗੀਤ ਸੁਣ ਕੇ ਹਟੇ ਹੋ ਨਸੀਬੋ ਲਾਲ ਦੀ ਆਵਾਜ਼ ਦੇ ਵਿਚ ਜਾਹਦ ਜੱਟ ਦੀ ਫਰਮਾਇਸ਼ ਦੇ ਉੱਤੇ। ਤੇ ਸਮਾਂ ਸਾਊਦੀ ਅਰੇਬੀਆ ਦੇ ਵਿਚ 12:33 AM ਹੋ ਚੁੱਕਾ ਤੇ ਤਾਪਮਾਨ ਉੱਥੇ 25 degrees ਆ, ਜੋ ਕਿ ਵੀਰ ਨੇ ਸਾਂਝਾ ਕੀਤਾ ਸੀ ਜਾਹਦ ਜੱਟ ਨੇ। ਤੇ ਨਾਲ ਹੀ ਸ਼ਾਇਦ ਅਰੇਬਿਕ ਆ ਜਾਂ ਉਰਦੂ ਆ, ਮੈਨੂੰ ਪਤਾ ਨੀ, ਕੋਈ ਸੁਨੇਹਾ ਭੇਜਿਆ ਤੇ ਮੈਂ ਤਾਂ ਵਾਰਤਾ ਹੀ ਪੜ੍ਹਨ ਦੇ, ਕਿਉਂਕਿ ਮੈਂ ਤਾਂ ਪੰਜਾਬੀ ਵਸੀ ਸਿੱਖ ਰਿਹਾ ਹੁਣ। ਸੋ ਜੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੰਗਲਿਸ਼ ਜਾਂ ਪੰਜਾਬੀ, ਇੰਗਲਿਸ਼ ਦੇ ਵਿੱਚ ਲਿਖ ਕੇ ਭੇਜ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ। ਤੇ ਇਸ ਦੇ ਨਾਲ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਆ, ਤੇ ਉਹਨੇ ਦਲਜੀਤ ਸਿੰਘ ਜੀ ਖ਼ਬਰ ਸਾਂਝੀ ਕੀਤੀ ਆ ਆਪਣੇ ਨਾਲ
ਜੀ।
ਤੇ ਖ਼ਬਰ ਇਸ ਤਰ੍ਹਾਂ ਉਹਦਾ, ਕਹਿੰਦੇ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਪੰਜਾਬ ਵਾਸੀਆਂ ਨੂੰ ਬਾਹਰਲੇ ਮੁਲਕਾਂ ਤੋਂ ਆਈਆਂ ਫੋਨ ਕਾਲਾਂ ਦਾ ਰਿਕਾਰਡ ਬਣਿਆ। ਤੇ ਪਿਛਲੇ 7 ਦਿਨਾਂ ਦੌਰਾਨ ਪੰਜਾਬ ਵਿਚ ਕੈਨੇਡਾ, ਅਮਰੀਕਾ, UK, ਇਟਲੀ ਤੇ ਆਸਟ੍ਰੇਲੀਆ ਤੋਂ ਸਭ ਤੋਂ ਵੱਧ ਫੋਨ ਆਏ, ਤੇ ਇਨ੍ਹਾਂ ਦੇਸ਼ਾਂ ਚ ਸਭ ਤੋਂ ਵੱਧ ਪੰਜਾਬ ਫੋਨ ਕਰਨ ਚ ਆਸਟ੍ਰੇਲੀਆ ਮੋਹਰੀ ਰਿਹਾ
ਜੀ।
ਹਾਂਜੀ,
ਮੈਂ ਕ੍ਰੈਡਿਟ ਇਹਦਾ ਵੀ ਦੇ ਦਿੰਦਾ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂਦਾ, ਇਹਨਾਂ ਨੇ ਬਹੁਤ ਫੋਨ ਕਾਲ ਕੀਤੇ ਆ। ਚਲੋ MLA ਜਿਹੜਾ ਮਰਜ਼ੀ ਬਣੇ ਕੋਈ ਗੱਲ ਨੀ, ਪਰ ਸਲਾਮ ਆ ਕਿ ਵਰਕਰ ਜਿਹੜੇ ਆ ਖਾਸ ਤੌਰ ਤੇ NRI ਜਿਹੜੇ ਵੀਰ ਸਾਡੇ, ਉਹ ਕਿੰਨਾ ਫਿਕਰ ਰੱਖਦੇ ਆ, ਇੱਥੇ ਲੋਕ ਵੀ ਗੱਲਾਂ ਕਰਦੇ ਆ। ਤੇ ਹਰ ਇੱਕ ਬੰਦਾ ਇਹ ਕਹਿ ਦਿੰਦਾ ਆ ਵੀ ਯਾਰ ਰੋਜ਼ ਜਾਂ ਤਾਂ ਮੋਦੀ ਦਾ ਸਾਨੂੰ ਫੋਨ ਆਇਆ ਹੁੰਦਾ ਜਾਂ ਕੇਜਰੀਵਾਲ ਦਾ, ਨਹੀਂ ਤਾਂ ਕਹਿੰਦੇ ਵੀ NRI ਦਾ ਫੋਨ ਤਾਂ ਕਿਤੇ ਵੱਟ ਤੇ ਪਿਆ ਹੁੰਦਾ। ਤੇ ਕਈ ਜਿਹੜੇ ਪ੍ਰਭਾਵਿਤ ਵੀ ਕਰਨ ਦੇ ਵਿੱਚ ਸਮਰੱਥ ਰਹੇ ਆ ਵੀ ਬਾਹਰੋਂ ਵੀ ਫੋਨ ਸਾਨੂੰ ਬਹੁਤ ਆਏ ਆ, ਤੇ ਉਹਨਾਂ ਦਾ ਵੀ ਜਿਹੜਾ ਧੰਨਵਾਦ ਕਰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚ ਇੰਨਾ ਇੰਟਰਸਟ ਲੈ ਰਹੇ ਆ। ਤੇ ਇਸ ਕਰਕੇ ਉਹ ਜਿਹੜਾ ਫੋਨ ਕਾਲ ਹੈ, ਇੰਨਾ ਲੋਡ ਜਿਹੜਾ ਆ ਕਾਫੀ ਵਧਿਆ ਰਿਹਾ ਹੈ, ਤੇ ਕਾਫੀ ਖ਼ਬਰ ਛਾਈ ਵੀ ਹੋਈ ਆ ਇਹ ਮੀਡੀਆ ਦੇ ਉੱਤੇ
ਜੀ। ਸੋ ਵੈਸੇ ਸਹੀ ਗੱਲ ਆ, ਕਿਉਂਕਿ ਮੈਂ ਆਪਣੇ ਅੱਖੀ ਦੇਖਿਆ ਕਿ ਇੱਥੇ ਜੋ ਵਰਕਰਸ ਨੇ ਜਦੋਂ ਉਪਰਾਲੇ ਕਰ ਰਹੇ ਸੀ ਫੋਨ ਕਾਲਸ ਦੇ ਲਈ, ਤੇ 10 ਨੰਬਰ ਸਾਂਝੇ ਕਰ ਰਹੇ ਸੀ ਕਿ ਤੁਸੀਂ ਕਿੱਦਾਂ ਫੋਨ ਕਾਲ ਕਰ ਰਹੇ ਆ। ਤੇ ਵੈਸੇ ਤਾਂ ਦਲਜੀਤ ਸਿੰਘ ਜੀ, ਪੱਤਰਕਾਰੀ ਜਦੋਂ ਕਰਦੇ ਨਾ ਆਪਾਂ ਹਮੇਸ਼ਾ ਵਿਰੋਧੀ ਧਿਰ ਚ ਖੜਨਾ ਹੁੰਦਾ ਨਾ
ਜੀ,
ਕਰਨੀ ਹੁੰਦੀ ਆ ਕਿ ਜੋ ਗਲਤੀਆਂ ਵਧੀਆ ਗੱਲ ਹੁੰਦੀ ਆ, ਪਰ ਇੱਕ ਕ੍ਰੈਡਿਟ ਦੇਣਾ ਜ਼ਰੂਰ ਬਣਦਾ ਕਿ ਨੌਜਵਾਨੀ ਨੇ ਇਸ ਵਾਰ ਕੰਮ ਕੀਤਾ
ਜੀ। ਬਿਲਕੁਲ,
ਮੈਨੂੰ ਲੱਗਦਾ ਹੁੰਦਾ ਕਿ ਜੇ ਨੌਜਵਾਨ ਸਮੇਂ ਸਿਰ ਆਪਣਾ ਫਰਜ਼ ਪਛਾਣਨ ਤੁਰਨ, ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਤੇ ਜਿਹੜੇ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਜਿਹੜੇ ਸਿਆਣੇ ਬੰਦੇ ਸਮੇਂ ਸਿਰ ਨੌਜਵਾਨਾਂ ਨਾਲ ਲੈ ਕੇ ਚੱਲਣ
ਜੀ। ਬਿਲਕੁਲ,
ਸੋ ਬੇਸ਼ੱਕ ਇਹ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਸੀ, ਤੇ ਇਹਨਾਂ ਦਾ ਸਲੂਟ ਹੈ ਇਹਨਾਂ ਨੂੰ ਕਿ ਇਹਨੀ ਪਛਾਣਿਆ ਆਪਣਾ ਫਰਜ਼, ਪਾਰਟੀ ਮਰਜ਼ੀ ਇਹਨਾਂ ਦੀ, ਜਿਹੜੀ ਮਰਜ਼ੀ ਪਾਰਟੀ ਅੱਗੇ ਲੈ ਕੇ ਆ ਜਾਣ
ਜੀ,
ਐਟਲੀਸਟ ਕੰਮ ਕਰ ਰਹੇ ਆ। ਹੁਣ ਬਦਲਾਅ ਦੀ ਆਸ ਰੱਖੀ ਜਾ ਸਕਦੀ ਹੈ ਕਿ ਨੌਜਵਾਨ ਕੰਮ ਕਰ ਰਹੇ ਆ, ਬਦਲਾਅ ਜ਼ਰੂਰ ਆਊਗਾ
ਜੀ। ਬਿਲਕੁਲ, ਤੇ ਨਾਲ ਦੀ ਨਾਲ ਆਪਾਂ ਇਹ ਵੀ ਕਹਿ ਦਈਏ ਵੀ ਅੱਜ ਵੋਟਾਂ ਵੀ ਹੈਗੀਆਂ ਆ 5 ਜ਼ਿਲ੍ਹਿਆਂ ਦੇ ਵਿੱਚ, ਅੰਮ੍ਰਿਤਸਰ, ਮੋਗਾ, ਮੁਕਤਸਰ, ਮਾਨਸਾ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ, ਤੇ ਅੱਜ ਉੱਥੇ ਛੁੱਟੀ ਦਾ ਐਲਾਨ ਵੀ ਕੀਤਾ ਹੋਇਆ ਆ। ਤੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਤੇ ਸਿੱਖਿਅਕ ਜਿਹੜੀਆਂ ਸੰਸਥਾਵਾਂ,
ਤੇ ਹੋਰ ਵੀ ਜਿਹੜੀਆਂ ਸਰਕਾਰੀ ਸੰਸਥਾਵਾਂ ਆ ਅੱਜ ਉੱਥੇ ਬੰਦ ਜਿਹੜੀਆਂ ਕੀਤੀਆਂ ਗਈਆਂ ਕਿਉਂਕਿ ਕੁਛ ਥਾਵਾਂ ਦੇ ਉੱਤੇ ਕੰਪਲੇਂਟ ਵੀ ਆਈਆਂ ਸੀਗੀਆਂ ਤੇ ਨਾਲ ਦੀ ਨਾਲ ਕੁਛ ਥਾਵਾਂ ਦੇ ਉੱਤੇ ਮਸ਼ੀਨਾਂ ਜਿਹੜੀਆਂ ਉਹ ਖਰਾਬ ਹੋ ਗਈਆਂ ਸੀਗੀਆਂ ਤੇ ਉਹਦੇ ਕਰਕੇ ਜਿਹੜੀਆਂ ਬੂਟਾਂ ਦੁਬਾਰਾ ਤੋਂ ਅੱਜ ਪੈਣ ਜਾ ਰਹੀਆਂ ਆ 9 ਫਰਵਰੀ ਦੇ। ਪਰ ਨਾਲ ਦੀ ਨਾਲ ਇੱਕ ਅਕਾਲੀ ਉਮੀਦਵਾਰ ਰੋਜ਼ੀ ਬਰਕੰਡੀ ਉਹਨਾਂ ਦਾ ਵੀ ਇੱਕ ਵੀਡੀਓ ਬੜਾ ਵਾਇਰਲ ਹੋਇਆ ਤੇ ਉਹਦੇ ਬਾਰੇ ਵੀ ਕਾਫੀ ਚਰਚਾ ਜਿਹੜੀ ਪੰਜਾਬ ਦੇ ਵਿੱਚ ਅੱਜ ਕੱਲ ਬਣੀ ਹੋਈ ਆ। ਇਹਦੇ ਵਿੱਚ ਵੋਟਰ ਜਿਹੜੇ ਸੋਚਣ ਤੇ ਮਜਬੂਰ ਹੋ ਗਏ ਆ ਫੇਰ ਦੁਬਾਰਾ ਤੋਂ, ਕਿਉਂਕਿ ਰੋਜ਼ੀ ਬਰਕੰਦੀ ਦੀ ਇੱਕ ਵੀਡੀਓ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਦੇਖੀ ਹੋਵੇ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹਨਾਂ ਨੇ ਆਪਣੇ ਤੋਂ ਕੰਮ ਲੈ ਕੇ ਧੋਖਾ ਕੀਤਾ, ਪਾਈਪਾਂ ਪਵਾਈਆਂ ਕਰੋੜਾਂ ਦੀਆਂ, ਮੈਂ ਵਧਾਈਆਂ ਵੀ ਇਹੀ ਗੱਲ ਕਹਿ ਕੇ ਆਇਆ, ਜਾਂ ਤਾਂ ਅਰਦਾਸ ਕਰਨ ਕੇ ਅਕਾਲੀ ਦਲ ਆਵੇ ਨਾ ਤੇ ਇਹ MLA ਨਾ ਬਣ ਗਿਆ। ਜੇ ਕਿਤੇ ਸਰਕਾਰ ਆ ਗਈ ਅਕਾਲੀ ਦਲ ਤੇ ਮੈਂ MLA ਬਣ ਗਿਆ ਤਾਂ ਉਹਨਾਂ ਨੂੰ 69 ਮਗਰ ਟੋਚਨ ਪਾ ਕੇ ਖਿੱਚੋ ਸਾਰੇ। ਇਹ ਸ਼ਬਦਾਵਲੀ ਜਿਹੜੀ ਉਹਨਾਂ ਨੇ ਵਰਤੀ ਆ ਇਸ ਵੀਡੀਓ ਦੇ ਵਿੱਚ ਤੇ ਉਹਦੇ ਨਾਲ ਕਾਫੀ ਜਿਹੜਾ ਅਕਾਲੀ ਦਲ ਦੇ ਖਿਲਾਫ ਵਿਰੋਧੀ ਧਿਰਾਂ ਨੇ ਇਸ ਵੀਡੀਓ ਨੂੰ ਵਰਤਣਾ ਸ਼ੁਰੂ ਕੀਤਾ ਆ ਜਿੱਥੇ ਵੀ ਇਹ ਵੋਟਾਂ ਜਿਹੜੀਆਂ ਪੈਣੀਆਂ। ਦੂਜੇ ਪਾਸੇ ਰੋਜ਼ੀ ਬਰਕੰਦੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਜਿਹੜੀ ਵੀਡੀਓ ਅਜੇ ਤੱਕ ਕਿਹਾ ਹੀ ਜਾਂਦਾ ਵੀ ਐਡਿਟ ਕੀਤੀ ਹੋਈ ਆ, ਧੋਖਾ ਕੀਤਾ ਕਿਸੇ ਨੇ, ਆਪਾਂ ਤਾਂ ਕਹਿੰਦੇ ਵੀ ਸ਼ਰੀਫ ਬੰਦੇ ਆ। ਤੇ ਦੇਖਦੇ ਆ ਅੱਜ ਜਿਹੜਾ ਰੁਝਾਨ ਆ ਕਿੱਦਾਂ ਦਾ ਰਹਿੰਦਾ ਤੇ ਇਹ ਜਿਹੜੇ ਜ਼ਿਲ੍ਹੇ ਆ ਇਹਨਾਂ ਨੇ ਤਾਂ ਅੱਜ ਦੋਹਰੀ ਵਾਰ ਸਵਾਦ ਲੈਣਾ ਵੋਟਾਂ ਦਾ।
ਬਿਲਕੁਲ ਦੋਹਰੀ ਵਾਰ ਤਾਂ ਲੈਣਾ, ਪਰ ਜਿਹੜੇ ਆਪਣੇ ਵਿਧਾਇਕ ਆ ਤੇ ਉਹਨਾਂ ਨੂੰ ਤਾਂ ਦੋਹਰੀ ਵਾਰ ਖਰਚਾ ਪਏਗਾ ਨਾ
ਜੀ। ਬਿਲਕੁਲ,
ਕਿਉਂਕਿ ਖਬਰ ਸਾਂਝੀ ਹੋ ਰਹੀ ਸੋਸ਼ਲ ਮੀਡੀਆ ਤੇ ਕਿ ਪੈਸੇ ਵੰਡੇ ਬਣਦਾ ਹੋਇਆ ਇੱਕ ਕਾਂਗਰਸੀ ਵਰਕਰ ਫੜਿਆ ਗਿਆ ਸੀ।
ਹਾਂਜੀ,
ਸੋ ਇਹਨਾਂ ਨੂੰ ਤਾਂ ਮਹਿੰਗੀਆਂ ਪੈ ਗਈਆਂ ਵੋਟਾਂ ਬਹੁਤ
ਜੀ। ਬਿਲਕੁਲ, ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਏਦਾਂ ਹੋਈ ਆ ਕਿ ਬਹੁਤ ਚਰਚਾ ਸੀ ਵੀ ਨੋਟਬੰਦੀ ਦੇ ਕਰਕੇ ਕੁਛ ਨੀ ਹੋਣਾ, ਪਰ ਇੱਥੇ ਸ਼ਰਾਬਾਂ ਵੀ ਬਹੁਤ ਚੱਲੀਆਂ ਜਿੱਦਾਂ ਆਪਾਂ ਕਹਿੰਦੇ ਸੀ, ਭਾਵੇਂ ਪਹਿਲਾਂ ਵਾਂਗੂ ਨੀ ਚੱਲੀਆਂ ਪਰ ਫੇਰ ਵੀ ਹਰ ਪਾਰਟੀ ਨੇ ਜ਼ੋਰ ਜਿਹੜਾ ਪੂਰਾ ਲਾਇਆ ਸ਼ਰਾਬ ਵਗੈਰਾ ਵਰਤਾਉਣ ਦਾ। ਤੇ ਇਹ ਬੜੀ ਚਿੰਤਾਜਨਕ ਆ, ਅਜੇ ਵੀ ਲੋਕ ਜਿਹੜੇ ਆ ਲਾਲਚ ਦੇ ਮਗਰ ਆ ਕੇ ਵੋਟ ਆਪਣੀ ਪਾਉਂਦੇ ਆ, ਤੇ ਅੱਖੀ ਦੇਖੀਆਂ ਮੈਂ ਗੱਲਾਂ ਕਿ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ ਪਰ ਅਜੇ ਵੀ ਲਾਲਚ ਡਰ ਇਹ ਜਿਹੜਾ ਉਹ ਸਾਮ ਦਾਮ ਦਾ ਜਿਹੜਾ ਹੈਗਾ ਚਾਣਕਿਆ ਦਾ ਰੂਲ ਉਹ ਜਿਹੜਾ ਅਜੇ ਵੀ ਵੋਟਾਂ ਦੇ ਵਿੱਚ ਪੂਰਾ ਜਿਹੜਾ ਆ ਵਰਤਿਆ ਜਾ ਰਿਹਾ
ਜੀ। ਬਿਲਕੁਲ ਦਲੀਪ ਸਿੰਘ ਜੀ, ਦੇਖਿਆ ਜਾਵੇ ਜਿਹੜਾ ਇਨਕਲਾਬ ਦੀ ਗੱਲ ਆ ਬਾਹਰਲੇ ਮੁਲਕਾਂ ਤੋਂ ਹੋਈ ਆ, ਚੇਂਜ ਦੀ ਗੱਲ ਬਾਹਰਲੇ ਮੁਲਕਾਂ ਤੋਂ ਹੋਈ ਆ, ਉਤਸ਼ਾਹ ਲੋਕਾਂ ਨੂੰ ਉੱਥੇ ਗੱਲਾਂ ਬਾਤਾਂ ਕਰਨ ਦਾ, ਕਿਉਂਕਿ ਅਸੀਂ ਮਾਹੌਲ ਚ ਆ ਕੇ ਆਪਣੇ ਆਪ ਨੂੰ ਬਦਲਿਆ ਇੱਥੇ ਆ ਕੇ ਸਿੱਖਿਆ ਕੁਛ। ਸੋ ਜੇ ਉੱਥੇ ਆਹ ਕੁਛ ਹੋ ਰਿਹਾ ਤੇ ਮੈਨੂੰ ਲੱਗਦਾ ਕਿ ਸਮਾਂ ਲੱਗੂਗਾ ਕੋਈ ਵਧੀਆ ਸਰਕਾਰ ਆਵੇ ਤੇ ਸਕੂਲ ਲੈਵਲ ਤੋਂ ਐਜੂਕੇਸ਼ਨ ਦੇ ਵਿੱਚ ਡੋਜ਼ ਦੱਸੀ ਜਾਵੇ, ਵੋਟ ਦੀ ਅਹਿਮੀਅਤ ਦੱਸੀ ਜਾਵੇ, ਫੇਰ ਜਾ ਕੇ ਮੈਨੂੰ ਲੱਗਦਾ ਕਿ ਅਗਲੇ 20-25 ਸਾਲਾਂ ਬਾਅਦ ਲੋਕ ਸੋਚ ਸਮਝ ਕੇ ਵੋਟ ਪਾ ਸਕਣਗੇ ਤੇ ਅਸੀਂ ਕਹਿ ਸਕਾਂਗੇ ਕਿ ਹਾਂ ਵੀ ਅਸੀਂ ਸਾਡੇ ਕੋਲ ਗਿਆਨ ਦਾ ਸਾਗਰ ਆ, ਫੇਰ ਅਸੀਂ ਦੱਸ ਸਕਦੇ ਕਿ ਪੰਜਾਬ ਦੀਵਾ ਜੀ ਹੋਰ ਪਾਸੇ ਲੋ ਦਿੰਦਾ ਕਿ ਅਸੀਂ ਆਪ ਵੀ ਗਿਆਨਵਾਨ ਆ
ਜੀ। ਬਿਲਕੁਲ, ਤੇ ਇਹ ਬੱਚਿਆਂ ਨੂੰ ਦੱਸਣਾ ਬੜਾ ਜ਼ਰੂਰੀ ਹੋ ਜਾਂਦਾ। ਖਾਸ ਤੌਰ ਤੇ ਮੇਰਾ ਅੱਜ ਕੱਲ ਐਲੀਮੈਂਟਰੀ ਸਕੂਲਾਂ ਦੇ ਵਿੱਚ ਮੈਂ ਜਾ ਰਿਹਾ, ਛੋਟੇ ਜਿਹੜੇ ਸਕੂਲ ਹੁੰਦੇ ਆ ਪ੍ਰਾਇਮਰੀ ਸਕੂਲ ਦੇ ਤੇ ਰੋਜ਼ ਮੈਂ 1-2 ਸਕੂਲਾਂ ਦੇ ਵਿੱਚ ਜਾਂਦਾ ਤੇ ਨੱਥੇਵਾਲ ਸਕੂਲ ਦੇ ਮੈਨੂੰ ਜਿਹੜੇ ਹੈਡ ਮਾਸਟਰ ਹੈਗੇ ਅਜਮੇਰ ਸਿੰਘ, ਸਟੇਟ ਅਵਾਰਡ ਹੀ ਪੁਰਸਕਾਰ ਵੀ ਜਿੱਤਿਆ ਹੋਇਆ ਉਹਨਾਂ ਨੇ, ਉਹਦੇ ਬਾਰੇ ਵੀ ਗੱਲ ਜ਼ਰੂਰ ਆਪਾਂ ਕਰਾਂਗੇ ਕਿਸੇ ਦਿਨ। ਤੇ ਉਹਨਾਂ ਨੇ ਇੱਕ ਬਕਾਇਦਾ ਇੱਕ ਕੋਸ਼ਿਸ਼ ਕੀਤੀ, ਉਹ ਕਹਿੰਦੇ ਵੀ ਬੱਚਿਆਂ ਨੇ ਕੱਲ ਅਸੀਂ ਲੰਚ ਇਕੱਠਿਆਂ ਨੇ ਕੀਤਾ ਸੀ, ਉਹ ਸੀਗੇ ਤੇ ਇੱਕ ਹੈਡ ਮਾਸਟਰ ਅਸ਼ੋਕ ਚਚਰਾਲੀ ਪਿੰਡ ਤੋਂ, ਉਹਨਾਂ ਦੇ ਬਹੁਤ ਵੱਡੇ ਉਪਰਾਲੇ ਆ ਆਈਡੀਓ ਵੀਡੀਓ ਏਡਸ ਜਿਹੜੀਆਂ ਆਪਾਂ ਕਲਪਨਾ ਨੀ ਕਰ ਸਕਦੇ, ਉਹ ਜਿਹੜੀਆਂ ਵਰਤ ਰਹੇ ਆ ਪੜ੍ਹਾਉਣ ਦੇ ਵਿੱਚ ਬੱਚਿਆਂ ਨੂੰ, ਤੇ ਕਿਸੇ ਦਿਨ ਮੈਂ ਵੀਡੀਓ ਬਣਾ ਕੇ ਉਹ ਵੀ ਆਪਾਂ ਪਾਵਾਂਗੇ ਤਾਂ ਕਿ ਬੱਚਿਆਂ ਦੋਸਤਾਂ ਨੂੰ ਦੱਸਿਆ ਜਾ ਸਕੇ ਕਿ ਸਰਕਾਰੀ ਜਿਹੜੇ ਟੀਚਰ ਆ ਉਹ ਵੀ ਡੈਡੀਕੇਟਡ ਹੈਗੇ ਆ। ਤੇ ਉਹ ਗੱਲਾਂ ਕਰਦੇ ਸੀ ਕਿ ਅਸੀਂ ਬੱਚੇ ਸਾਨੂੰ ਪੁੱਛਦੇ ਆ ਵੀ ਸਾਰੇ ਵੋਟਾਂ ਕੀ ਹੁੰਦੀਆਂ ਕਿੱਦਾਂ ਪੈਂਦੀਆਂ, ਵੀ ਇਹ ਦੂਜੀ ਤੀਜੀ ਦੇ ਸਵਾਲ ਜਿਹੜੇ ਬੱਚੇ ਆ ਉਹ ਕਰ ਰਹੇ ਆ। ਕਹਿੰਦੇ ਫਿਰ ਅਸੀਂ ਕੀ ਕੀਤਾ ਵੀ ਕੁਛ ਜਿਹੜਾ ਅਮਲ ਆਇਆ ਅਸੀਂ ਪੋਲਿੰਗ ਸਟਾਫ ਬਣਾ ਦਿੱਤਾ, ਉਹਨਾਂ ਦੇ ਵਿੱਚੋਂ ਇੱਕ ਆਰਟੀਫਿਸ਼ੀਅਲ ਇੱਕ ਬੂਥ ਬਣਾਇਆ ਗਿਆ, ਉਹਦੇ ਵਿੱਚ ਅਸੀਂ ਉਮੀਦਵਾਰ ਤੇ ਕੈਂਡੀਡੇਟ ਵੀ ਬਣਾਏ, ਉਹਦੇ ਵਿੱਚ ਦੱਸਿਆ ਵੀ ਪਹਿਲੇ 3 ਦਿਨ ਪ੍ਰਚਾਰ ਕਿੱਦਾਂ ਕਰਨਾ। ਤੇ ਬੱਚਿਆਂ ਨੇ ਬੜੀ ਉਹਨੇ ਮੈਨੂੰ ਫੋਟੋਜ਼ ਵੀ ਦਿਖਾਈਆਂ ਕਿ ਬੱਚੇ ਜਿਹੜੇ ਕਾਫੀ ਢੰਗ ਦੇ ਨਾਲ ਜਾ ਕੇ ਪ੍ਰਚਾਰ ਵੀ ਕਰ ਰਹੇ ਆ, ਤੁਸੀਂ ਮੈਨੂੰ ਵੋਟ ਪਾਓ, ਫਿਰ ਉਹ ਲਾਈਨਾਂ ਦੇ ਵਿੱਚ ਲੱਗਦੇ ਆ, ਫਿਰ ਜਿੱਤਾਂ ਹਾਰ ਦਾ ਡਿਸੀਜਨ ਵੀ ਹੁੰਦਾ, ਫਿਰ ਹਾਰ ਪਾ ਕੇ ਉਹਨਾਂ ਨੂੰ ਜਿਤਾ ਕੇ ਬਾਹਰ ਵੀ ਕੱਢਿਆ ਜਾਂਦਾ। ਤੇ ਮੈਨੂੰ ਲੱਗਦਾ ਵੀ ਉਹ ਜੋ ਬੱਚਿਆਂ ਨੇ ਉੱਥੇ ਏਦਾਂ ਜਿੱਦਾਂ ਮੋਕ ਟੈਸਟਿੰਗ ਦੇ ਵਿੱਚ ਜਿਹੜਾ ਸਿੱਖਿਆ, ਮੈਨੂੰ ਲੱਗਦਾ ਕਿ ਬਹੁਤ ਵਧੀਆ ਉਹਨਾਂ ਦੇ ਸਹਾਈ ਹੋਣਾ, ਇਹ ਗੱਲਾਂ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਅਹਿਮ ਹੋ ਸਕਦੀਆਂ। ਤੇ ਬਹੁਤ ਵਧੀਆ ਉਪਰਾਲਾ ਜਿਹੜਾ ਉਹ ਮਿਸਟਰ ਅਜਮੇਰ ਸਿੰਘ ਉਹਨਾਂ ਨੇ ਕੀਤਾ।
ਕਿੱਥੇ ਦੇ ਸਕੂਲ ਦੀ ਤੁਸੀਂ ਗੱਲ ਕਰ ਰਹੇ ਸੀ? ਨੱਥੇ ਵਾਲੀ
ਜੀ? ਇਹ ਜੀ ਜਦੋਂ ਆਪਾਂ ਗੁਰਾਇਆ ਤੋਂ ਜਡਿਆਲੇ ਨੂੰ ਜਾਂਦੇ ਆ, ਉੱਥੇ ਇੱਕ ਪਿੰਡ ਬੜਾ ਪਛੜਿਆ ਪਿੰਡ ਆ, ਜਿੱਥੇ ਕੋਈ ਸਕੂਟਰਾਂ ਦੀ ਦੁਕਾਨ ਨੀ, ਮੋਟਰਸਾਈਕਲ ਜਾਣੀ ਸਾਡਾ ਪੈਂਚਰ ਹੋ ਜਾਵੇ ਤੇ ਸਾਨੂੰ 3-4 ਕਿਲੋਮੀਟਰ ਤੱਕ ਤੁਰ ਕੇ ਜਾਣਾ ਪੈਣਾ। ਕੋਈ ਪਿੰਡ ਨੂੰ ਬੱਸ ਨੀ ਜਾਂਦੀ, ਕੋਈ ਵੱਡੀ ਕਰਿਆਨੇ ਦੀ ਦੁਕਾਨ ਨੀ, ਕੋਈ ਜਾਣੀ ਜੇ ਤੁਸੀਂ ਕਹਿ ਲਓ ਕੋਈ ਪੋਸਟ ਆਫਿਸ, ਕੋਈ ਵੀ ਸਰਕਾਰੀ ਅਦਾਰਾ ਹੈ ਨੀ, ਇੱਕ ਸਿਰਫ ਸਰਕਾਰੀ ਸਕੂਲ ਆ 5ਵੀਂ ਤੱਕ। ਤੇ ਉਹਨਾਂ ਨੇ ਉਹ ਮਿਸਾਲ ਪੈਦਾ ਕੀਤੀ ਹੋਈ ਹੈ। ਜਲੰਧਰ ਜ਼ਿਲ੍ਹੇ ਦਾ ਸਭ ਤੋਂ ਵਧੀਆ ਸਕੂਲ ਜਿਹੜਾ ਉਹ ਹੋਇਆ ਆ ਪ੍ਰਾਇਮਰੀ ਸਕੂਲ ਦਾ, ਇਸ ਕਰਕੇ ਤੰਗ ਵੀ ਸੀਗੀ ਕਿ ਉਹ ਸਕੂਲ ਜ਼ਰੂਰ ਦੇਖਾਂ ਤੇ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਾਂ। ਵੈਸੇ ਸਵੱਬ ਸ਼ਾਇਦ ਅਗਲੇ ਵੀਕ ਦਾ ਬਣੇ, ਵੈਸੇ ਉਹਨਾਂ ਨੂੰ ਮੈਂ ਫੋਨ ਕਰਕੇ ਮਿਲਿਆ ਤੇ ਇੱਥੇ ਟੀਚਰਸ ਦੇ ਨਾਲ ਕਾਫੀ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਤੋਂ ਸਿੱਖਣ ਨੂੰ ਮਿਲੇ ਵੀ ਉਹ ਅਸਲ ਵਿੱਚ ਕਰ ਕੀ ਰਹੇ ਆ। ਜਿੱਥੇ ਬਹੁ ਗਿਣਤੀ ਅਵੇਸਲੇ ਵੀ ਹੈਗੇ ਆ, ਪਰ ਕੁਛ ਕਿੱਦਾਂ ਹੈਗੇ ਜਿੱਦਾਂ ਉਹ ਕਹਿੰਦੇ ਹੁੰਦੇ ਹਰਿਆ ਬੂਟ ਰਹੇ ਹੋ ਜੀ, ਬਹੁਤ ਸਾਰੇ ਮੈਂ ਏਦਾਂ ਦੇ ਟੀਚਰ ਵੀ ਮਿਲੇ ਆ ਜਿਹੜੇ ਕੁਛ ਨਾ ਕੁਛ ਆਪਣੀ ਬਿੱਤ ਤੋਂ ਵੱਧ ਕੇ ਕੰਮ ਕਰ ਰਹੇ ਆ ਤੇ ਉਹਨੇ ਰਿਜ਼ਲਟ ਵੀ ਇਸ ਗੱਲ ਦੇ ਦਿੱਤੇ ਆ।
ਬਹੁਤ ਵਧੀਆ, ਫਿਰ ਬਣਦਾ ਕਿ ਤੁਸੀਂ ਔਖਾ ਕੰਮ ਹੈ ਵੀ ਕਿ ਤੁਸੀਂ ਛੇਤੀ ਤੋਂ ਛੇਤੀ ਇੰਟਰਵਿਊ ਕਰਕੇ ਅਪਡੇਟ ਕਰੋ ਤਾਂ ਜੋ ਸਕੂਲ ਦਾ ਦੇਖਣ ਨੂੰ ਮਿਲੇ। ਤੇ ਵੈਸੇ ਵੀ ਗੱਲ ਤਾਂ ਇੱਕੋ ਹੀ ਹੈ, ਜਿੰਨਾ ਮਰਜ਼ੀ ਅਸੀਂ ਹੋਰ ਗੱਲਾਂ ਤੇ ਜ਼ੋਰ ਲਾ ਲਈਏ, ਬਦਲਾਅ ਅਸਲੀ ਬਦਲਾਅ ਐਜੂਕੇਸ਼ਨ ਦੇ ਨਾਲ ਹੀ ਆਉਣਾ
ਜੀ।
ਜੋ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂ ਹੋ ਕੇ ਕਾਲਜ ਯੂਨੀਵਰਸਿਟੀ ਦੇ ਵਿੱਚ ਪ੍ਰੋਪਰ ਢਾਂਚਾ ਹੋਵੇ ਐਜੂਕੇਸ਼ਨ ਦਾ, ਫਿਰ ਹੋਰ ਗੱਲਾਂ ਕਰਨ ਦੀ ਲੋੜ ਨੀ ਪੈਣੀ ਆਪਾਂ ਨੂੰ। ਅਸੀਂ ਸਕੂਲਾਂ ਵਿੱਚੋਂ ਹੀ ਸਿੱਖ ਕੇ ਬਾਹਰ ਨਿਕਲਾਂਗੇ ਤੇ ਹੋਰ ਬਾਹਰ ਵੀ ਪ੍ਰਚਾਰ ਦੀ ਮੈਨੂੰ ਲੱਗਦਾ ਨੀ ਲੋੜ ਪੈਣੀ। ਤੇ ਇਸ ਨਾਲ ਹੀ ਸਾਡੇ ਨਾਲ ਜੀ ਜਗਤਾਰ ਸਿੰਘ ਕੰਗ ਜੁੜੇ ਆਪਣੇ ਮੈਲਬਨ ਤੋਂ, ਜੀ ਸਵਾਗਤ ਕਰਦੇ ਹਾਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਪਰਿਵਾਰ ਨੂੰ। ਤੇ ਕਹਿੰਦੇ ਦੱਸ ਕਹਿ ਰਹੇ ਆ ਜੀ, ਕਹਿੰਦੇ ਕਮਿੰਗ ਸੂਨ ਆਮ ਆਦਮੀ ਪਾਰਟੀ ਗੌਰਮੈਂਟ ਇਨ ਪੰਜਾਬ, ਜਗਤਾਰ ਸਿੰਘ ਕੰਗ ਮੈਲਬਨ, ਇੱਕ ਲਾਸਟ ਚਾਂਸ ਸੀ ਪੰਜਾਬੀਆਂ ਕੋਲ, ਥੈਂਕਸ
ਜੀ। ਤੇ ਖੈਰ ਅਸੀਂ ਵੀ ਆਸ ਇਹੀ ਕਰਦੇ ਹਾਂ ਵੀ, ਮੈਂ ਫਿਰ ਉਹੀ ਗੱਲ ਕਹਿ ਦਿੰਦਾ ਆ ਕਿ ਸਰਕਾਰ ਜਿਹੜੀ ਵੀ ਆਵੇ, ਚਾਹੇ ਆਮ ਆਦਮੀ ਪਾਰਟੀ ਦੀ ਆਵੇ, ਚਾਹੇ ਕਾਂਗਰਸ ਦੀ ਆਵੇ, ਚਾਹੇ ਅਕਾਲੀ ਦਲ ਦੀ, ਕਿਉਂਕਿ ਇਹਦੇ ਉੱਤੇ ਅਸੀਂ ਹਰਮਨ ਰੇਡੀਓ ਦੇ ਉੱਤੇ ਸਾਡੀ ਪਾਲਿਸੀ ਵੀ ਆ ਵੀ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ, ਪਰ ਵਧੀਆ ਲੋਕਾਂ ਦਾ ਅਸੀਂ ਸਮਰਥਨ ਕਰਦੇ ਹਾਂ ਜਿਹੜਾ ਕੁਛ ਨਾ ਕੁਛ ਕਰਦੇ ਆ। ਤੇ ਆਮ ਆਦਮੀ ਪਾਰਟੀ ਅਸੀਂ ਕਿਉਂਕਿ ਇੱਕ ਬੜੀ ਪੰਜਾਬੀਆਂ ਨੇ ਇਹ ਆਸ ਵੀ ਰੱਖੀ ਆ ਕਿ ਬਹੁਤ ਵਧੀਆ ਬੰਦੇ ਹੈਗੇ ਆ ਤੇ ਅਸੀਂ ਇਸ ਗੱਲ ਦਾ ਸ਼ਾਦੀ ਵੀ ਭਰਦੇ ਹਾਂ, ਪਰ ਨਾਲ ਦੀ ਨਾਲ ਅਸੀਂ ਇਹ ਵੀ ਚਾਹਵਾਂਗੇ ਕਿ ਉਹਨਾਂ ਦੇ ਕੰਮ ਜਿਹੜੇ ਕਰਨਗੇ ਉਹਨਾਂ ਦੇ ਉੱਤੇ ਵੀ ਆਪਾਂ ਫਿਰ ਟੀਕਾ ਟਿੱਪਣੀ ਕਰਾਂਗੇ। ਤੇ ਜ਼ਰੂਰ ਅਸੀਂ ਹੁਣ ਨਵੀਂ ਸਰਕਾਰ ਦੇਖਾਂਗੇ, ਇਤਿਹਾਸ ਕਰਦੇ ਹਾਂ ਕਿ ਨਵਾਂ ਵੀ ਕਿਉਂਕਿ ਪਹਿਲੇ ਦੇਖੇ ਹੋਏ ਆ, ਹੁਣ ਦੇ ਵਿੱਚ ਦੇਖ ਲੈਂਦੇ ਆ, ਫਿਰ ਗੁਰਸੇਵ ਸਿੰਘ ਜੀ ਇੱਕ ਨਵਾਂ ਐਕਸਪੀਰੀਅੰਸ ਹੋਊਗਾ ਜੇ ਸਰਕਾਰ ਨਵੀਂ ਬਣਦੀ ਆ ਤਾਂ
ਜੀ। ਬਿਲਕੁਲ ਨਾਲ, ਪਰ ਇੰਨੀ ਗੱਲ ਤਾਂ ਆਪਣੀ ਕਿਹੜੀ ਬਣਦੀ ਆ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਦੇ ਵਿੱਚ ਆਉਂਦੀ ਆ, ਜਾਦੂ ਦੀ ਛੜੀ ਚਲਾਇਆ ਕੁਛ ਨੀ ਹੋਣਾ। ਲੋਕ ਜਿੰਨਾ ਉਤਸ਼ਾਹ, ਜਿੰਨਾ ਤੁਸੀਂ ਹੁਣ ਕੰਮ ਕੀਤਾ ਵੋਟਾਂ ਦੇ ਲਈ, ਉਸ ਤੋਂ ਕਿਤੇ ਵੱਧ ਕੇ ਤੁਹਾਨੂੰ ਸਹਿਯੋਗ ਦੇਣਾ ਪੈਣਾ ਸਰਕਾਰ ਨੂੰ, ਪੰਜਾਬ ਦੀ ਆਵਾਮ ਨੂੰ, ਉਹ ਤੋਂ ਵੱਧ ਕੇ ਸਹਿਯੋਗ ਦੇਣਾ ਪੈਣਾ, ਫਿਰ ਬਦਲਾਅ ਹੋਣਾ, ਫਿਰ ਕਹਿ ਸਕਦੇ ਕਿ ਪੰਜਾਬ ਅਗਲੇ ਕੁਛ ਸਾਲਾਂ ਦੇ ਵਿੱਚ ਸੁਧਰ ਸਕਦਾ, ਸੁਧਾਰ ਆ ਸਕਦਾ, ਜਿਹੜੇ ਸਾਡੇ ਪਿਛੜੇ ਹੋਏ ਆ ਜਿਹੜੀਆਂ ਗੱਲਾਂ ਤੋਂ ਆਪਾਂ, ਤੇ ਉਹ ਉਹਦੇ ਵਿੱਚ ਅਸੀਂ ਕੁਛ ਸੁਧਾਰ ਲਿਆ ਸਕਦੇ ਹਾਂ।
ਬਿਲਕੁਲ ਗੁਰਸੇਵ ਸਿੰਘ, ਸਾਡੇ ਨਾਲ ਮੈਂ ਥੋੜਾ ਜਿਹਾ ਇਹਦੇ ਵਿੱਚ ਟੀਕਾ ਟਿੱਪਣੀ ਕਰ ਦਵਾਂ ਕਿ ਜਿੱਦਾਂ ਹੁਣ ਕੌਲਾਂ ਕੀਤੀਆਂ ਤੁਸੀਂ ਵੋਟਾਂ ਪਾਉਣ ਦੇ ਲਈ, ਤੇ ਇੱਥੇ ਲੋਕਾਂ ਨੂੰ ਜਿਹੜਾ ਆ ਫ੍ਰੀ ਦੇ ਵਿੱਚ, ਅਸੀਂ ਅਸਲ ਵਿੱਚ ਜਿਹੜੀਆਂ ਮੰਗਾਂ ਆ, ਜਿੱਦਾਂ ਆਟਾ ਦਾਲ ਦੀ ਮੰਗ ਆ, ਇਹ ਤਾਂ ਕਦੀ ਪੰਜਾਬ ਦੇ ਮੈਨੂੰ ਲੱਗਦਾ ਲੋਕਾਂ ਨੇ ਕਦੀ ਆਟੇ ਦਾਲ ਦੀ ਮੰਗ ਹੀ ਨੀ ਕੀਤੀ, ਇਹ ਤਾਂ ਮੰਗ ਸੀਗੀ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੀ, ਇਹ ਧੱਕੇ ਦੇ ਨਾਲ ਹੀ ਲੋਕਾਂ ਨੂੰ ਥੋਪ ਦਿੱਤੀ ਗਈ ਆਟਾ ਦਾਲ, ਕਿਸੇ ਨੇ ਮੰਗ ਨਹੀਂ ਸੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਮੰਗੇ ਹੀ ਹੈ ਨਹੀਂ ਸੀ ਇਹ, ਹੁਣ ਘਿਓ ਵਧਾ ਦਿੱਤਾ, ਚਾਹ ਪੱਤੀ, ਇਹ ਵੀ ਕਿਸੇ ਨੇ ਮੰਗ ਨਹੀਂ ਰੱਖੀ। ਤੇ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੇ ਪੰਜਾਬੀ ਲੋਕ ਆ ਇਹ ਬੜੇ ਅਮੀਰ ਗਿਣੇ ਗਏ ਸੀ ਵੀ ਜਾਣੀ ਕੋਈ ਭਿਖਾਰੀ ਨੀ ਪੰਜਾਬੀ ਦੀਦਾ ਹੁੰਦਾ ਸੀ, ਉਹਨਾਂ ਨੂੰ ਇੱਕ ਭਿਖਾਰੀਆਂ ਦੀ ਤਰ੍ਹਾਂ ਬਣਾ ਕੇ ਰੱਖ ਦਿੱਤਾ ਸਰਕਾਰਾਂ ਨੇ। ਪਰ ਨਾਲ ਦੀ ਨਾਲ ਹੁਣ NRI ਵੀਰਾਂ ਨੂੰ ਇਹ ਵੀ ਬੇਨਤੀ ਆ ਵੀ ਜੇ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ, ਫਿਰ ਫੋਨ ਕਰ ਕਰਕੇ ਤੁਸੀਂ ਲੋਕਾਂ ਨੂੰ ਕਹਿਣਾ ਵੀ ਪੈਣਾ ਕਿ ਆਪਣੀ ਜਿਹੜੀ ਸਬਸਿਡੀ ਆ ਉਹਨੂੰ ਥੋੜਾ ਜਿਹਾ ਘਟਾਓ, ਤੁਸੀਂ ਸਰਕਾਰਾਂ ਦੇ ਉੱਤੋਂ ਇਹ ਨਾ ਉਮੀਦ ਰੱਖੋ ਕਿ ਸਾਨੂੰ ਸਭ ਕੁਛ ਫ੍ਰੀ ਮਿਲਦਾ ਰਹੇ, ਉਹਨਾਂ ਨੂੰ ਕੰਮ ਕਰਨ ਦੀ ਆਦਤ, ਚੇਸ਼ਟਾ ਕਿ ਸਰਕਾਰ ਨੂੰ ਜਿਹੜੇ ਕਾਫੀ ਹਾਰਡ ਸਟੈਪ ਜਿਹੜੇ ਚੱਕਣੇ ਪੈਣੇ ਉਹਦੇ ਲਈ ਤਿਆਰ ਵੀ ਰਹਿਣਾ ਪੈਣਾ, ਉਹਦਾ ਵਿਰੋਧ ਵੀ ਹੋਣਾ ਜੇ ਪੰਜਾਬ ਤਰੱਕੀ ਦੇ ਲਿਆਉਣਾ ਚਾਹੁੰਦੇ ਆ, ਕਿਉਂਕਿ ਜਿਹੜੇ ਆਰਥਿਕ ਹਾਲਾਤ ਆ ਉਹ ਕਾਫੀ ਖਰਾਬ ਹੋ ਗਏ ਆ, ਤੇ ਲੋਕਾਂ ਨੂੰ ਜਿਹੜਾ ਆ ਹੁਣ ਉਹਨਾਂ ਦੇ ਜਿਹੜੀਆਂ ਆਦਤਾਂ ਆ, ਜਿੱਦਾਂ ਆਪਾਂ ਸਵੇਰੇ ਗੱਲ ਕੀਤੀ ਆ ਬਈ ਉਹਨਾਂ ਦੀਆਂ ਆਦਤਾਂ ਜਿਹੜੀਆਂ ਹੁਣ ਸਖੀਅਤ ਬਣ ਗਈਆਂ ਆ, ਉਹਨਾਂ ਨੂੰ ਹੋਰ ਨੀ ਕੁਛ ਚਾਹੀਦਾ ਹੁੰਦਾ, ਉਹਨਾਂ ਨੂੰ ਇਹ ਹੁੰਦਾ ਆ ਵੀ ਪੈਸੇ ਮਿਲਦੇ ਰਹਿਣ, ਇੱਦਾਂ ਦੀਆਂ ਸਕੀਮਾਂ, ਮਨ ਲਭਾਉਣੀਆਂ ਸਕੀਮਾਂ, ਲੈਪਟਾਪ ਮਿਲਦੇ ਰਹਿਣ, ਆਟਾ ਦਾਲ ਫ੍ਰੀ ਹੋ ਜਾਵੇ, ਸ਼ਗਨ ਸਕੀਮ ਮਿਲ ਜਾਵੇ, ਟਿਊਬਵੈਲਾਂ ਜਿਹੜੀਆਂ ਕਨੈਕਸ਼ਨ ਆ ਉਹ ਮਿਲ ਜਾਣ, ਫ੍ਰੀ ਬਿਜਲੀ ਮਿਲਦੀ ਰਹੇ, ਇੱਦਾਂ ਦੀਆਂ ਜਿਹੜੀਆਂ ਆਦਤਾਂ ਆ ਉਹਦੇ ਨਾਲ ਉਹ ਲੋਕਾਂ ਨੇ ਵਿਰੋਧ ਵੀ ਬਹੁਤ ਕਰਨਾ, ਇਸ ਕਰਕੇ ਤੁਸੀਂ ਤਿਆਰ ਹੋ
ਜੇ ਸਰਕਾਰ ਆਉਂਦੀ ਆ ਅਤੇ ਤੁਸੀਂ ਲੋਕਾਂ ਦਾ ਮਨੋਬਲ ਚੱਕਣ ਦੇ ਵਿੱਚ ਵੀ ਐਨ ਆਰ ਆਈ ਜਿਹੜੇ ਆ ਅਹਿਮ ਭੂਮਿਕਾ ਨਿਭਾ ਸਕਦੇ ਆ।
ਬਹੁਤ ਖੂਬਸੂਰਤ, ਤੇ ਇਸ ਦੇ ਨਾਲ ਹੀ ਸਾਡੇ ਨਾਲ ਰਾਜਮਿੰਦਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਰਾਜਮਿੰਦਰ ਜੀ, ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਓਹਨੇ ਵੀ ਇੱਕ ਵਿਅੰਗਮਈ ਪੋਸਟ ਸਾਂਝੀ ਕੀਤੀ ਸਾਡੇ ਨਾਲ, ਕਹਿੰਦੇ 11 ਨੂੰ ਨਤੀਜੇ 12 ਨੂੰ ਹੋਲੀ, ਚਿੱਤਣ ਵਾਲਾ ਗਾਊ ਰੰਗ ਪਰਸੇ ਤੇ ਹਾਰਨ ਵਾਲਾ ਗਾਊ ਅਸੀਂ ਕੱਚੇ ਰੰਗ ਜੇ, ਸੋਹਣੀਏ ਸਾਡੀ ਕਾਹਦੀ ਹੋਲੀ।
ਜੀ ਬਿਲਕੁਲ, ਖੈਰ ਉਹਨਾਂ ਦੇ ਨਾਲ ਵੀ ਸਾਡੀ ਹਮਦਰਦੀ ਆ ਜਿਹੜੇ ਹਾਰਨਗੇ ਵੀ, ਪਰ ਅਜੇ ਤੱਕ ਤਾਂ ਸਾਰੇ ਜਿੱਤੇ ਬੈਠੇ ਆ। ਜਿਹੜੀ ਵੀ ਪਾਰਟੀ ਆ ਉਹ ਆਪਣੀ ਜਿੱਤ ਜਿਹੜੀ ਆ ਬਰਕਰਾਰ ਰੱਖੀ ਆ। ਕਈ ਵਾਰੀ ਦੋਸਤਾਂ ਨੂੰ ਮਿਲਦੇ ਆ ਜਿਹੜੇ ਕਿ ਕਾਫੀ ਇਹਦੇ ਬਾਰੇ ਨੌਲੇਜ ਵੀ ਰੱਖਦੇ ਆ, ਪੱਤਰਕਾਰ ਵੀਰ ਵੀ ਮਿਲਦੇ ਆ, ਉਹ ਇਹੀ ਆਪਣੇ ਜਿਹੜੇ ਸੁਝਾਅ ਦੱਸਦੇ ਆ ਤੇ ਅਸੀਂ ਸੁਣੀਦੇ ਆ। ਕਈ ਵਾਰੀ ਸਾਨੂੰ ਪੁੱਛਦੇ ਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ, ਤੇ ਮੈਂ ਤਾਂ ਇਹੀ ਗੱਲ ਕਹਿੰਦਾ ਹੁੰਦਾ ਵੀ ਮੈਂ ਕੋਈ ਇਹਦੇ ਉੱਤੇ ਮੈਂ ਕੋਈ ਐਕਸਪਰਟ ਨੀ ਹੈਗਾ, ਜੇ ਕਹਿ ਦਵਾਂ ਕਿ ਮੈਂ ਬਹੁਤ ਤਜਰਬੇਕਾਰ ਜਾਂ ਕਿੱਦਾਂ, ਤੇ ਮੈਂ ਸੁਣ ਲੈਂਦਾ ਕਿ ਉਹਨਾਂ ਦੇ ਵਿੱਚੋਂ ਸ਼ਾਇਦ ਪਤਾ ਲੱਗੇ ਕਿ ਕਿੱਦਾਂ ਇਹ ਨਿਰੀਖਣ ਕਰਦੇ ਆ, ਪਰ ਮੈਨੂੰ ਲੱਗਦਾ ਵੀ ਉਹਨਾਂ ਦਾ ਵੀ ਕੋਈ ਮਾਪਦੰਡ ਨੀ ਹੈਗਾ, ਜਾਣੀ ਜਿੱਦਾਂ ਚੜੇ ਚ ਸੋਟੇ ਮਾਰਨ ਦੀ ਗੱਲ ਹੈ ਵੀ, ਜਾਣੀ ਅੰਦਾਜ਼ੇ ਆ ਉਹਨਾਂ ਦਾ, ਕੋਈ ਪੱਕਾ ਦੂਜਾ ਹੁੰਦਾ ਨੀ ਇੱਕ ਮਾਪਦੰਡ ਕਿ ਕਿੱਦਾਂ ਇਹਦੀ ਪਰਖ ਹੈ। ਜੇ ਉਹਨਾਂ ਨੂੰ ਪੁੱਛੋ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਆ, ਕਿੱਦਾਂ ਜਿੱਤ ਰਹੀ ਆ, ਉਹਦੇ ਕਾਰਨ ਪਿੱਛੇ ਕੀ ਆ, ਕਾਰਨ ਥੋੜੇ ਬਹੁਤੇ ਗਣਾ ਵੀ ਦਿੱਤੇ ਜਾਂਦੇ ਆ ਪਰ ਉਹ ਇੱਡੇ ਜਾਇਜ਼ ਨੀ ਹੁੰਦੇ। ਸ਼੍ਰੋਮਣੀ ਅਕਾਲੀ ਦਲ ਕਿਉਂ ਹਾਰ ਰਹੀ ਆ ਉਹਦੇ ਵੀ ਇੱਕ ਦੋ ਕੀ ਕਾਰਨ ਜਿਹੜੇ ਗਣਾਏ ਜਾਂਦੇ ਆ, ਤੇ ਪਰ ਖੈਰ ਇੱਕ ਵੇਵ ਜ਼ਰੂਰ ਚੱਲ ਰਹੀ ਆ ਤੇ ਆਸ ਕਰਦੇ ਆ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਖੁਸ਼ ਜ਼ਰੂਰ ਆ ਇਸ ਗੱਲ ਦੇ ਉੱਪਰ।
ਤੇ ਵੈਸੇ ਮਿਹਨਤ ਵੀ ਕੀਤੀ, ਖੁਸ਼ ਖੁਸ਼ ਹੋਣਾ ਬਣਦਾ ਵੀ ਆ।
ਹਾਂਜੀ,
ਤੇ ਕੁਛ ਕੁ ਮੈਂ ਇੱਕ ਗੱਲ ਸੋਚ ਰਿਹਾ ਸੀ ਬੈਠਾ, ਮੈਂ ਕੰਮ ਦੇ ਉੱਤੇ ਮੇਰਾ ਸੋਚ ਰਿਹਾ ਸੀ ਇਸ ਬਾਰੇ ਕਿ ਕੁਛ ਕੁ ਆਪਣੇ ਚੱਲੀਆਂ ਸੀ ਰੈਵੋਲੂਸ਼ਨ ਮੂਵਮੈਂਟ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ, ਠੀਕ ਹੈ ਜੀ, ਤੇ ਅਸੀਂ ਕਿਤੇ ਨਾ ਕਿਤੇ ਜਾ ਕੇ ਕਹਿ ਦਈਦਾ ਕਿ ਉਹ ਮੁੱਕ ਗਈਆਂ, ਖਤਮ ਹੋ ਗਈਆਂ। ਪਰ ਜਿਹੜੀ ਹੁਣ ਆਮ ਆਦਮੀ ਪਾਰਟੀ ਦਿੱਲੀ ਤੋਂ ਸ਼ੁਰੂਆਤ ਹੋਈ ਤਾਂ ਉਹਨੇ ਇੱਕ ਗੱਲ ਤਾਂ ਸਾਬਤ ਕਰਤੀ ਕਿ ਜੇਕਰ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਕੰਮ ਕਰੋਗੇ ਤੇ ਤੁਹਾਡੇ ਇਰਾਦੇ ਨੇਕ ਆ ਤੇ ਕੋਈ ਵੀ ਮੂਵਮੈਂਟ ਲੋਕਾਂ ਦੀ ਹਰਮਨ ਪਿਆਰੀ ਹੋ ਸਕਦੀ ਹੈ ਤੇ ਤੁਸੀਂ ਸਿਰੇ ਚ ਨੇਪਰੇ ਚਾੜ ਸਕਦੇ ਹੋ ਆਪਣੀ ਮੂਵਮੈਂਟ ਨੂੰ, ਆਪਣੇ ਇਰਾਦਿਆਂ ਨੂੰ।
ਜੀ ਬਿਲਕੁਲ, ਤੇ
ਗਰਾਊਂਡ ਲੈਵਲ ਫੀਡਬੈਕ ਦੀ ਬਹੁਤ ਲੋੜ। ਹਾਂਜੀ
ਜੀ, ਜੇ ਪੰਜਾਬ ਦੇ ਵਿੱਚ ਜਿੱਤਦੇ ਆ ਤੇ ਇੱਕ ਮਿਸਾਲੀ ਜਿੱਤ ਆ ਤੇ ਬਹੁਤ ਕੁਛ ਸਿੱਖ ਸਕਦੀਆਂ ਪਾਰਟੀਆਂ, ਤੇ ਐਤਕੀ ਕੁਛ ਨਵਾਂ ਚੇਂਜ ਜਿਹੜਾ ਬਣਿਆ ਵੀ ਆ, ਪਰ ਸ਼ਰਤ ਇਹੀ ਆ ਕਿ ਆਮ ਆਦਮੀ ਪਾਰਟੀ ਜਿਹੜੇ ਸਿਧਾਂਤ ਆ ਉਹਨਾਂ ਤੋਂ ਥੈਲਕੇ ਨਾ, ਤੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਤਗੜੇ ਸਟੈਪ ਲੈਣੇ ਪੈਣੇ ਆ ਤੇ ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ, ਬੜਾ ਹਾਰਡ ਟਾਈਮ ਜਿਹੜਾ ਉਹ ਆ ਰਿਹਾ।
ਜੀ, ਤੇ ਆਸ ਕਰਦੇ ਆ ਸਾਰਾ ਕੁਛ ਵਧੀਆ ਹੋਵੇ। ਤੇ ਇਸ ਦੇ ਨਾਲ ਸਾਡੇ ਜਸਵਿੰਦਰ ਸਿੰਘ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਤੇ ਗੀਤ ਪਸੰਦ ਕਰ ਰਹੇ ਆ ਤੇ ਪ੍ਰੋਗਰਾਮ ਵੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਦਾ ਸਵਾਗਤ। ਸਤਿ ਸ੍ਰੀ ਅਕਾਲ ਜਸਵਿੰਦਰ ਸਿੰਘ ਜੀ, ਤੇ ਆਸ ਕਰਦੇ ਆ ਤੁਹਾਡਾ ਵੀ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਤੇ ਇਹਨੇ ਵੀ ਨਰਿੰਦਰ ਕਪੂਰ ਸਿੰਘ ਜੀ ਦਾ ਇੱਕ ਵਿਚਾਰ ਸਾਂਝਾ ਕੀਤਾ ਆ, ਕਹਿੰਦੇ ਪੰਛੀ ਅਤੇ ਜਾਨਵਰ ਕੁਝ ਵੀ ਕੁਦਰਤ ਵਿਰੁੱਧ ਨਹੀਂ ਕਰਦੇ, ਇਸ ਕਰਕੇ ਨਾ ਉਹਨਾਂ ਨੂੰ ਧਰਮ ਦੀ ਲੋੜ ਹੈ ਤੇ ਨਾ ਹੀ ਕੁਝ ਕਰਕੇ ਪਛਤਾਉਣ ਦੀ।
ਜੀ ਬਿਲਕੁਲ ਵਧੀਆ ਜੀ ਪਛਾੜਿਆ ਇਹਨਾਂ ਦਾ, ਤੇ ਇਸ਼ਾਰਾ ਇਹੀ ਆ ਵੀ ਬੰਦੇ ਨੇ ਜਿਆਦਾ ਕੁਛ ਖਿਲਾ ਜਾਂ ਪਾ ਲਿਆ। ਧਰਮ ਵੈਸੇ ਬਹੁਤ ਚੰਗੀ ਚੀਜ਼ ਆ ਜੇ ਇਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ, ਪਰ ਧਰਮ ਨੂੰ ਆਪਾਂ ਮਾੜਾ ਨੀ ਕਹਿ ਸਕਦੇ। ਧਰਮ ਦੇ ਵਿੱਚ ਜਿਹੜੇ ਪਖੰਡ ਪੜ ਜਾਂਦੇ ਆ ਉਹ ਪਖੰਡ ਜਿਹੜੇ ਆ ਉਹ ਕਈ ਵਾਰੀ ਤਿਆਰ ਕਰਨੇ ਪੈ ਜਾਂਦੇ। ਬਹੁਤ ਇੱਕ ਬਰੀਕ ਜੇ ਲਾਈਨ ਆ ਧਰਮ ਤੇ ਪਖੰਡ ਦੇ ਵਿੱਚ, ਬਹੁਤ ਸਾਰੇ ਲੋਕ ਜਿਹੜੇ ਇਸ ਗੱਲ ਦੇ ਵਿੱਚ ਉਲਝੇ ਹੋਏ ਆ ਕਿ ਧਰਮ ਤੇ ਪਖੰਡ ਉਹ ਇੱਕੋ ਇੱਕੋ ਇੱਕ ਸੋਟੀ ਦੇ ਉੱਤੇ ਤੋਲ ਲੈਂਦੇ ਆ ਦੋਨਾਂ ਚੀਜ਼ਾਂ ਨੂੰ, ਪਰ ਇਹ ਵੱਖਰੀਆਂ ਵੱਖਰੀਆਂ ਆ ਤੇ ਧਰਮ ਦੀ ਜ਼ਰੂਰਤ ਵੀ ਹੈਗੀ ਆ ਮਾਨਸਿਕ ਪੱਧਰ ਨੂੰ ਉੱਤੇ ਚੱਕਣ ਦੇ ਲਈ। ਖੈਰ ਪਰ ਉਹਦਾ ਜਿਹੜਾ ਪਖੰਡ ਆ ਨਰਿੰਦਰ ਕਪੂਰ ਹੋਣਾ ਨੇ ਬਹੁਤ ਵਧੀਆ ਵਿਚਾਰ ਜਿਹੜਾ ਇਹ ਦਿੱਤਾ, ਜਿਹੜਾ ਉਹ ਪਖੰਡ ਹੋ ਜਾਂਦਾ ਉਹ ਫਿਰ ਸਾਨੂੰ ਜਿੱਦਾਂ ਕਹਿ ਲਓ ਕਿ ਅਸੀਂ ਜਾਨਵਰਾਂ ਨਾਲੋਂ ਵੀ ਜਿਹੜੇ ਨੀਵੇਂ ਦਰਜੇ ਦੇ ਹੋ ਜਾਂਦੇ ਆ।
ਜੀ ਬਿਲਕੁਲ, ਤੇ ਵੈਸੇ ਵੀ ਆਪਣੇ ਕਾਰਜ ਜੋ ਉਹਨਾਂ ਦੀ ਸੁਭਾਅ ਬਣਾ ਦਿੱਤਾ ਜਾਂਦਾ ਜਾਨਵਰ ਜਾਂ ਪੰਛੀ ਦਾ ਉਹ ਆਪਣੇ ਸੁਭਾਅ ਦੇ ਮੁਤਾਬਕ ਚੱਲਦੇ ਆ, ਤੇ ਸ਼ਾਇਦ ਅਸੀਂ ਹੁਣ ਨਰਿੰਦਰ ਸਿੰਘ ਪੂਰੀ ਜੀ ਕਹਿਣਾ ਚਾਹੁੰਦੇ ਕਿ ਉਹ ਆਪਣੇ ਸੁਭਾਅ ਤੋਂ ਨੀ ਥਿਰਕਦੇ। ਸ਼ੇਰ ਜੇ ਮੀਟ ਖਾਂਦਾ ਮੀਟੇ ਖਾਂਦਾ, ਕਦੇ ਘਾਹ ਨੂੰ ਮੂੰਹ ਨੀ ਮਾਰਦਾ।
ਜੀ
ਸੋ ਇਹ ਬੰਦੇ ਦੀ ਫਿਤਰਤ ਹੈ ਕਿ ਥਾਂ ਥਾਂ ਜਾ ਕੇ ਜਾਣੀ ਕਿ ਸੁਭਾਅ ਦੇ ਮੁਤਾਬਕ ਕਦੇ ਇੱਥੇ ਭਟਕਣਾ ਕਦੇ ਕਿਤੇ ਭਟਕਣਾ। ਸ਼ਾਇਦ ਤਾਂ ਹੀ ਧਰਮ ਦੀ ਇੱਕ ਕਸੌਟੀ ਬਣਾਈ ਸੀਗਾ ਆਪਣੇ ਆਪ ਨੂੰ ਪਰਖ ਲਵੇ ਨਾ ਧਰਮ ਤੇ।
ਜੀ ਬਿਲਕੁਲ,
ਆਪਣਾ ਸੂਝਵਾਨ ਵਿਦਵਾਨਾਂ ਦੁਆਰਾ।
ਜੀ ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਆਪਾਂ ਦੋਸਤਾਂ ਨੂੰ ਦੱਸ ਦਈਏ ਕਿ ਕਾਲ ਵੀ ਕਰ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਜਿਹੜੀ ਆਪਣੀ ਆਵਾਜ਼ ਦੇ ਜ਼ਰੀਏ ਵੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕਰ ਸਕਦੇ ਹੋ, ਜੇ ਕੋਈ ਵਿਚਾਰ ਆ ਤੁਸੀਂ ਸਾਡੇ ਨਾਲ ਸਾਂਝਾ ਵੀ ਕਰ ਸਕਦੇ ਹੋ।
ਜੀ ਜਰੂਰ, ਤੇ ਮੈਂ ਨੰਬਰ ਸਾਂਝੇ ਕਰਦੇ ਜਾਵਾਂ ਤੇ ਆਸਟ੍ਰੇਲੀਆ ਤੋਂ ਜੇਕਰ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ 285-992-811 ਜੇਕਰ ਯੂਕੇ ਦਾ ਨੰਬਰ ਹੈਗਾ ਜੀ 4420351-91135 ਤੇ ਜੇਕਰ ਤੁਸੀਂ USA ਤੋਂ ਕਾਲ ਕਰਨੀ ਚਾਹੁੰਦੇ ਹੋ ਤਾਂ 1213226609 ਤੇ ਸਕਾਈਪ ਹਰਮਨ, ਸਕਾਈਪ ਦੇ ਜ਼ਰੀਏ ਤੁਸੀਂ harman.radio.com ਤੇ ਵਧੇਰੇ ਜਾਣਕਾਰੀ ਲਈ ਤੁਸੀਂ harman.radio.com ਤੋਂ ਜਾ ਕੇ ਤੁਸੀਂ ਨੰਬਰ ਲੈ ਸਕਦੇ ਹੋ ਤੇ ਆਪਣੇ ਆਵਾਜ਼ ਦੇ ਜ਼ਰੀਏ ਵੀ ਤੁਸੀਂ ਕਾਲ ਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੇ ਕੋਈ ਵੀ ਵਿਚਾਰ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤੁਹਾਡਾ ਸਵਾਗਤ ਰਹੇਗਾ। ਤੇ ਹਾਂਜੀ, ਤੇ ਆਪਣੇ ਨਾਲ ਵੀਰ ਜੁੜੇ ਚੁੱਕੇ ਆ ਤੇ ਕਾਲ ਲੈਂਦੇ ਆ। ਸਤਿ ਸ੍ਰੀ ਅਕਾਲ ਵੀਰ ਜੀ।
ਠੰਡ ਕਰਾਈ ਐ ਡਿਲੇਟ ਦੇ
ਵਿੱਚ
ਹੋਸਪਿਟਲ ਲਈ ਹੈਗਾ ਜਾਂ ਬਣਾ ਸਕੇ, ਤੇ ਦੂਸਰਾ ਆਪਣਾ ਜਿਹੜਾ ਅੱਜ ਰੀ ਇਲੈਕਸ਼ਨ ਹੋ ਰਹੀ ਹੈ ਇਹਦਾ ਵੀ ਪਰਸੈਂਟੇਜ ਤੇ ਪੈ ਸਕਦਾ ਅਸਰ, ਵੀ ਅੱਜ ਪਰਸੈਂਟੇਜ ਜਿਹੜੀ ਹੋ ਸਕਦੀ ਹੈ ਲੋਕਾਂ ਦੇ ਘੱਟ ਆਉਣ ਦੀ ਸੰਭਾਵਨਾ, ਇਸ ਚੀਜ਼ ਇਹ ਚੀਜ਼ ਅਫੈਕਟ ਕਰ ਸਕਦੀ ਹੈ, ਇਹੀ ਗੱਲ ਹੈਗੀ ਹੈ। ਹੈਲੋ
ਜੀ ਜੀ ਗੁਰਸ਼ਰਨ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਆਪਾਂ ਗੱਲ ਜਿਹੜੀ ਆ ਕਰਦੇ ਆ ਜੀ, ਬਹੁਤ ਬਹੁਤ ਧੰਨਵਾਦ। ਤੇ ਗੁਰਸੇਵ ਸਿੰਘ ਜੀ, ਇਹਨਾਂ ਦਾ ਦੂਜਾ ਸਵਾਲ ਕੀ ਸੀ? ਖੈਰ ਮੈਂ ਉਹਦੇ ਬਾਰੇ ਗੱਲ ਫਿਰ ਕਰਦਾ। ਤੇ ਪਹਿਲਾਂ ਆਪਾਂ ਅਮਰੀਕਾ ਗਏ ਆ ਬਾਦਲ ਸਾਹਿਬ, ਤੇ ਅੱਜ ਦੀ ਖਬਰ ਵੀ ਹੈਗੀ ਕੱਲ ਉਹ ਮੁੱਖ ਮੰਤਰੀ ਸਾਹਿਬ ਰਵਾਨਾ ਹੋ ਗਏ ਆ ਅਮਰੀਕਾ ਨੂੰ। ਵੈਸੇ ਤਾਂ ਗੱਲ ਇਹਨਾਂ ਦੀ ਬਹੁਤ ਵਧੀਆ ਵੀ ਹੈਗੀ ਆ ਕਿ ਕੱਲ ਉਹ ਦਿੱਲੀ ਤੋਂ ਨਿਊਯਾਰਕ ਲਈ ਪ੍ਰੋਗਰਾਮ ਬਣਾਇਆ ਉਹਨਾਂ ਨੇ ਤੇ ਕੋਈ ਦੋ ਹਫ਼ਤੇ ਉੱਥੇ ਰੁਕਣਾ ਵੀ ਹੈਗਾ। ਤੇ ਵੈਸੇ ਇਹ ਗੁਪਤ ਰੱਖੀ ਗਈ ਸੀ ਯਾਤਰਾ, ਪਰ ਜਿੱਦਾਂ ਕਹਿ ਲਓ ਕਿ ਲੀਕ ਹੋਣ ਗੱਲਾਂ ਹੋ ਹੀ ਜਾਂਦੀਆਂ। ਉੱਥੇ ਉਹ ਨਿਊਯਾਰਕ ਦੇ ਉਸ ਹਸਪਤਾਲ ਤੋਂ ਚੈੱਕ ਵੀ ਕਰਾਉਣਾ, ਪਹਿਲਾਂ ਉਹਨਾਂ ਦਾ ਜਿਗਰ ਦਾ ਆਪਰੇਸ਼ਨ ਹੋਇਆ ਸੀ ਇਸੇ ਹਸਪਤਾਲ ਤੋਂ, ਤੇ ਉਹਨਾਂ ਨੇ ਕਿਹਾ ਸੀਗਾ ਵੀ ਉੱਥੇ ਦੁਬਾਰਾ ਜਿਹੜਾ ਟੈਸਟ ਆ ਕਰਵਾਇਆ ਜਾਵੇ ਕੁਝ ਸਾਲਾਂ ਦੇ ਬਾਅਦ। ਤੇ ਹੁਣ 2-3 ਸਾਲਾਂ ਬਾਅਦ ਇਹ ਚੈੱਕਅਪ ਕਰਾਉਣ ਦੇ ਲਈ ਉੱਥੇ ਗਏ ਆ, ਕਿਉਂਕਿ ਵੋਟਾਂ ਤੋਂ ਬਾਅਦ ਹੁਣ ਜਿੰਨਾ ਚਿਰ ਤੱਕ ਰਿਜ਼ਲਟ ਨਹੀਂ ਆਉਂਦੇ ਉਸ ਵੇਲੇ ਤੱਕ ਇਹਨਾਂ ਨੂੰ ਕੰਮ ਵੀ ਹੈ ਨੀ ਕੋਈ, ਇਸ ਕਰਕੇ ਉਹ ਬੇਲ ਦਾ ਸ਼ਾਇਦ ਫਾਇਦਾ ਵੀ ਜਿਹੜਾ ਉਠਾਉਣਾ ਚਾਹੁੰਦੇ ਆ, ਤੇ ਨਾਲ ਦੀ ਨਾਲ ਜਿਹੜੀਆਂ ਛੁੱਟੀਆਂ ਆ ਉਹ ਵੀ ਬਤੀਤ ਕਰ ਲੈਣਗੇ ਵਧੀਆ ਤਰੀਕੇ ਦੇ ਨਾਲ। ਤੇ ਦੂਜਾ ਹੈਗਾ ਕਿ ਸਾਰੇ ਜਿਹੜੇ ਜਿੰਨੇ ਵੀ ਉਮੀਦਵਾਰ ਹੈ, ਕਿਉਂਕਿ ਕਾਫੀ ਬਿਜ਼ੀ ਰਹੇ ਆ, ਕੋਈ ਮਹੀਨਾ ਡੇਢ ਮਹੀਨਾ, ਕੋਈ ਹੁਣ ਪਹਾੜਾਂ ਤੇ ਗਿਆ ਹੋਇਆ ਆ, ਰਾਜਾ ਸਾਹਿਬ ਵੀ ਸੁਣਿਆ ਆ ਕਿ ਗਏ ਹੋਏ ਆ, ਤੇ ਨਾਲ ਦੀ ਨਾਲ ਭਗਵੰਤ ਮਾਨ ਉਹਨਾਂ ਦੀ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ ਕਿ ਉਹ ਸਿੱਧੇ ਸੰਸਦ ਦੇ ਵਿੱਚ ਜਾ ਕੇ ਬੋਲੇ ਆ ਇਸ ਥਕਾਵਟ ਤੋਂ ਬਾਅਦ ਵੀ। ਇਹੀ ਇੱਕ ਗੱਲ ਹੁੰਦੀ, ਯੋਧੇ ਜਿਹੜੇ ਹੁੰਦੇ ਆ ਕੋਈ ਲੜਾਈ ਦੇ ਵਿੱਚ ਨਹੀਂ ਹੁੰਦੇ, ਜਿਹੜੇ ਆਪਣੇ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਕਰਦੇ ਆ ਉਹ ਯੋਧੇ ਹੀ ਹੁੰਦੇ ਆ। ਤੇ ਉਸ ਬਾਰੇ ਚ ਇਹਨਾਂ ਨੇ ਆਪੇ ਹੀ ਦੱਸ ਹੀ ਦਿੱਤਾ ਆ ਕਿ ਇਹ ਇੱਕ ਮਿਸਾਲ ਹੁੰਦੀ ਹੈ ਜੇ ਇੱਥੋਂ ਵੀ ਤੁਸੀਂ ਇਲਾਜ, ਜਿੱਦਾਂ ਆਪਣੇ ਹੁਣ ਏਮਸ ਦੇ ਹੋਸਪਿਟਲ ਹੈਗੇ ਆ ਬਹੁਤ ਵਧੀਆ ਹੈਗੇ ਆ, ਜਿੱਥੇ ਤੱਕ ਮੈਂ ਦੇਖਿਆ ਹੋਸਪਿਟਲ ਨਾਲ ਵਾਹ ਪਿਆ ਇਹਨਾਂ ਕੁਛ ਹਫ਼ਤਿਆਂ ਦੇ ਵਿੱਚ, ਤੇ ਇਲਾਜ ਜੇ ਆਪਾਂ ਕਹੀਏ ਕਿ ਵਧੀਆ ਆ, ਇੱਥੇ ਆਪਾਂ ਮਾੜਾ ਨਹੀਂ ਕਹਿ ਸਕਦੇ, ਬਹੁਤ ਵਧੀਆ ਡਾਕਟਰ ਹੈਗੇ ਆ ਤੇ ਈਜ਼ੀ ਆ ਕਿ ਤੁਸੀਂ ਜੇ ਤੁਹਾਡੇ ਕੋਲ ਬਸ ਇੱਕੋ ਹੀ ਆ ਕਿ ਜੇ ਤੁਹਾਡੇ ਕੋਲ ਪੈਸੇ ਆ ਤੇ ਤੁਸੀਂ ਹਰ ਤਰ੍ਹਾਂ ਦਾ ਇੱਥੇ ਇਲਾਜ ਜਿਹੜਾ ਕਰਾ ਸਕਦੇ ਆ ਵਧੀਆ ਤੋਂ ਵਧੀਆ ਡਾਕਟਰ ਦੇ ਕੋਲ। ਤੇ
ਉਹਨਾਂ ਨੂੰ ਛੱਡ ਕੇ ਇੱਕ ਮਿਸਾਲ ਹੁੰਦੀ ਹੈ ਜੇ ਤੁਸੀਂ ਇੱਥੋਂ ਇਲਾਜ ਕਰਾਉਂਦੇ ਹੋ ਤੇ ਇੱਥੇ ਦੇ ਲੋਕਾਂ ਨੂੰ ਵੀ ਇੱਕ ਪ੍ਰਭਾਤ ਜਿਹੜਾ ਮਿਲਦਾ ਆ। ਖੈਰ ਗੁਰਸੇਵਕ ਸਿੰਘ ਜੀ ਉਹਨਾਂ ਦੇ ਨਾਲ ਕਨੈਕਸ਼ਨ ਟੁੱਟ ਗਿਆ, ਇਹਨਾਂ ਦਾ ਦੂਜਾ ਸਵਾਲ ਮੈਂ ਸਮਝਦਾ ਵੀ ਕੀ ਕਹਿ ਰਹੇ ਸੀਗੇ ਸਮਝ ਨੀ ਲੱਗੀ, ਤੇ ਇੱਕ ਬ੍ਰੇਕ ਲੈਂਦੇ ਆ, ਗੁਰਸੇਵ ਸਿੰਘ ਜੀ ਉਹਨਾਂ ਦੇ ਨਾਲ ਵੀ ਜੁੜਦੇ ਆ। ਤੇ ਦੋਸਤੋ ਇੱਦਾਂ ਜੁੜੇ ਰਹੋ ਹਰਮਨ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਪ੍ਰੋਗਰਾਮ।
ਮੈਨੂੰ ਕਹਿੰਦੀ ਤੇਰੇ ਜਿਹੇ ਛੱਤੀ ਫਿਰਦੇ, ਮੇਰੇ ਪਿੱਛੇ ਪਿੱਛੇ ਦਿਲ ਚੱਕੀ ਫਿਰਦੇ। ਮੈਨੂੰ ਕਹਿੰਦੀ ਤੇਰੇ ਜਿਹੇ ਛੱਤੀ ਫਿਰਦੇ, ਮੇਰੇ ਪਿੱਛੇ ਪਿੱਛੇ ਦਿਲ ਚੱਕੀ ਫਿਰਦੇ। ਉਹ ਕੀ ਆਕੜ ਦਿਖਾ ਕੇ ਰਹੀ ਟਾਲਦੀ, ਆਕੜ ਦਿਖਾ ਕੇ ਰਹੀ ਟਾਲਦੀ, ਮੇਰਾ ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਪਾ ਕੇ ਯੂਕੇ ਦੇ ਫਲੈਗ ਵਾਲੇ ਕੱਪੜੇ, ਚੱਕ ਰੱਖੇ ਸੀ ਤੂੰ ਉੱਚੇ ਬੜੇ ਨਖਰੇ, ਲੱਗੇ ਬਣਦਾ ਹੋਣਾ ਇਹ ਬੀਬਾ ਤੇਰੇ ਲਈ ਜਹਾਜ਼, ਇਸ ਵੀਕ ਚਲੀ ਜਾਣਾ ਕਹਿੰਦੀ ਸਾਲ ਦੀ, ਵੀਕ ਚਲੀ ਜਾਣਾ ਕਹਿੰਦੀ ਸਾਲ ਦੀ। ਮੇਰਾ ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਮੈਨੂੰ ਤੈਨੂੰ ਕੀਮਤ ਪਿਆਰ ਦੀ, ਜਦੋਂ ਹੁਸਨਾਂ ਦਾ ਕਰਦੀ ਕਮੰਡ ਕੋਈ ਨਾਰ, ਰਹਿੰਦੀ ਕਦਰ ਨਾ ਜ਼ੁਲਫਾਂ ਦੇ ਨਾਲ ਦੀ, ਕਦਰ ਨਾ ਜ਼ੁਲਫਾਂ ਦੇ ਨਾਲ ਦੀ। ਮੇਰਾ ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਸਬਕ ਤੈਨੂੰ ਮੋੜ ਕੇ ਦੰਦ ਕੱਟਦੀ ਸੀ ਦਿਲ ਮੇਰਾ ਤੋੜ ਕੇ, ਦਿੱਤਾ ਰੱਬ ਨੇ ਸਬਕ ਤੈਨੂੰ ਮੋੜ ਕੇ। ਯਾਰ ਲੱਭਣਾ ਨੀ ਰਵੀ ਰਾਜ ਵਰਗਾ, ਭਾਵੇਂ ਕਰ ਯਾਰ ਦੱਸ ਹੱਥ ਜੋੜ ਕੇ, ਤੇਰਾ ਹੁੰਦਾ ਨੀ ਵਿਆਹ ਮੈਨੂੰ ਦੱਸ ਗਿਆ ਮਾਨ ਨੀ ਤੂੰ ਥਾਂ ਥਾਂ ਤੇ ਫਿਰੇ ਦੀਵੇ ਬਾਲਦੀ, ਥਾਂ ਥਾਂ ਤੇ ਫਿਰੇ ਦੀਵੇ ਬਾਲਦੀ। ਮੇਰਾ ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ ਪਾਲਦੀ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ। ਰੁਕਦਾ ਨੀ ਹਾਸਾ, ਮੈਨੂੰ ਅੱਜ ਪਤਾ ਲੱਗਾ ਨੀ ਤੂੰ ਸ਼ਾਦੀ ਡੋਟ ਕਾਮ ਉੱਤੇ ਮੁੰਡਾ। ਛਾਤੀ ਛਾਤੀ ਠਾਤੂ ਸ਼ਾਦੀ ਡੋਟ ਕਾਮ ਉੱਤੇ, ਛਾਤੀ ਠਾਤੀ ਠਾਤੀ ਡੋਟ ਕਾਮ ਉੱਤੇ ਮੁੰਡਾ ਪਾਲਦੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135582 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਸਮਾਂ ਹੋ ਚੁੱਕਾ ਆ 8:20 ਬ੍ਰਿਸਬੇਨ ਦੇ ਵਿੱਚ ਸੋ ਤੇ ਨਾਲ ਦੀ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਤੇ ਗੱਲ ਕਰੀ ਸੀ ਗੁਰਸ਼ਰਨ ਜੀ ਨੇ ਕਾਲ ਆਈ ਸੀ ਐਡਲੇਟ ਤੋਂ ਤੇ ਦੂਜਾ ਸਵਾਲ ਦਲਜੀਤ ਸਿੰਘ ਜੀ ਉਹਨਾਂ ਦਾ ਰਹਿ ਗਿਆ ਸੀ ਤੇ ਉਹਦੇ ਬਾਰੇ ਵੀ ਸਵਾਲ ਸੀਗਾ ਕਹਿੰਦੇ ਜੇ ਉਹ ਅੱਜ ਰੀ ਇਲੈਕਸ਼ਨ ਹੋ ਰਹੀਆਂ ਦੁਬਾਰਾ ਤੋਂ ਜੋ ਅੱਜ ਚੋਣਾਂ ਹੋ ਰਹੀਆਂ ਕੀ ਉਹਨਾਂ ਦਾ ਅਸਰ ਨਤੀਜਿਆਂ ਤੇ ਪਊ
ਜੀ ਬਿਲਕੁਲ ਇਸ ਮੁੱਦੇ ਦੇ ਉੱਤੇ ਵੀ ਆਪਾਂ ਗੱਲ ਕਰ ਲੈਂਦੇ ਹਾਂ ਪਹਿਲਾਂ ਆਪਾਂ ਅੱਜ ਮਜੀਠਾ ਹਲਕੇ ਦੇ ਵਿੱਚ ਵੀ ਵੋਟਾਂ ਹੈਗੀਆਂ ਮੋਗਾ ਦੇ ਵਿੱਚ ਵੀ ਹੈਗੀਆਂ ਮਨਸਰ ਸਰਦੂਲਗੜ੍ਹ ਤੇ ਸੰਗਰੂਰ ਤੇ ਇੱਕ ਅੰਮ੍ਰਿਤਸਰ ਸੰਸਦੀ ਖੇਤਰ ਆ ਇਹਨਾਂ ਹਲਕਿਆਂ ਦੇ ਵਿੱਚ ਹੋਣੀਆਂ ਜਿੱਥੇ ਤੱਕ ਆਪਾਂ ਮਜੀਠੇ ਦੀ ਗੱਲ ਕਰੀਏ ਵੀ ਪਹਿਲੀ ਵਾਰ ਜਦੋਂ ਬਿਕਰਮਜੀਤ ਸਿੰਘ ਜਿੱਤੇ ਸੀ ਤਾਂ ਕੋਈ 20,000 ਦਾ ਮਾਰਜਨ ਸੀਗਾ 20,000 ਤੋਂ ਉੱਤੇ ਦਾ। ਤੇ ਜਦੋਂ ਦੂਜੀ ਵਾਰ ਜਿੱਤੇ ਸੀ ਤਾਂ ਇਹ ਜਿਹੜਾ ਮਾਰਜਨ ਆ 47,000 ਕੁਛ ਦੇ ਉੱਤੇ ਪਹੁੰਚ ਗਿਆ ਸੀ, ਯਾਨੀ ਨੀਅਰਲੀ 50,000 ਵੋਟਾਂ ਜਿਹੜੀਆਂ ਆ ਉਹ ਅੱਗੇ ਲੈ ਕੇ ਚੱਲਦੇ ਸੀ। ਪਰ ਇਸ ਵਾਰ ਵੀ ਭਵਿੱਖਬਾਣੀ ਇਹੀ ਕੀਤੀ ਜਾਂਦੀ ਆ ਵੀ ਜੇ ਮਜੀਠਾ ਸਾਹਿਬ ਚਲੋ 50,000 ਵੋਟ ਜਿਹੜੀ ਤੋਲਣੀ ਬੜੀ ਔਖੀ ਹੋ ਜਾਂਦੀ ਆ ਮਾਰਜਨ, ਹੁਣ ਤਾਂ ਕੁਛ ਵੀ ਹੋ ਜਾਂਦਾ, ਪਰ ਇਹ ਕਿਹਾ ਜਾਂਦਾ ਵੀ ਜੇ ਮੰਨ ਲਓ ਜਿੱਤ ਵੀ ਜਾਂਦੇ ਆ ਤਾਂ ਇਹ ਜਿਹੜਾ ਬਹੁਤ ਅੰਤਰ ਥੋੜਾ ਰਹਿ ਜਾਣਾ ਆ ਇਸ ਵਾਰ, ਪਿਛਲੀ ਵਾਰ ਵਾਂਗੂ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਨੀ ਪਾਉਣਾ ਉਹਨਾਂ ਨੇ। ਤੇ ਨਾਲ ਦੀ ਨਾਲ ਮੋਗੇ ਦੀ ਆਪਾਂ ਗੱਲ ਕਰ ਲਈਏ ਜਿੱਥੋਂ ਜੈਨ ਸਾਹਿਬ ਜਿੱਤੇ ਸੀਗੇ ਤੇ ਉਹਨਾਂ ਦੀ ਵੀ ਗੱਲ ਕਾਫੀ ਮਾਰਜਨ, ਦੋਨਾਂ ਤੋਂ ਪਹਿਲਾਂ ਕਾਂਗਰਸ ਤੋਂ ਜਿੱਤੇ ਸੀ ਫਿਰ ਅਕਾਲੀ ਦਲ ਵੱਲ ਹੋ ਗਿਆ ਸੀ ਉਪਚੋਣ ਹੋਈ ਸੀ ਮੁਕਤਸਰ ਤੋਂ ਕਰਨ ਕੌਰ ਬਰਾੜ ਜੀ, ਇੱਧਰ ਆਪਣੇ ਸਰਦੂਲਗੜ੍ਹ ਤੋਂ ਮੁਫਰ ਸਾਹਿਬ, ਉਹਨਾਂ ਦਾ ਵੀ ਕਾਫੀ ਹੋਲਡ ਹੈਗਾ ਉੱਥੇ ਇਲਾਕੇ ਦੇ ਵਿੱਚ, ਭੁੰਦਰ ਸਾਹਿਬ ਨੂੰ ਹਰਾਉਂਦੇ ਰਹੇ ਆ। ਤੇ ਜੇ ਇਸ ਵਾਰ ਦੀ ਗੱਲ ਕਰੀਏ ਵੀ ਇੱਥੇ ਜਿਹੜਾ ਮਾਰਜਨ ਹੈ ਬਹੁਤ ਘੱਟ ਸੀ ਵੋਟਾਂ ਦਾ ਰਹਿਣਾ, ਜਿੱਦਾਂ ਆਪਾਂ ਫਲੋਰ ਦੀ ਗੱਲ ਕਰੀਏ ਪਿਛਲੀ ਵਾਰ ਇੱਥੇ 32 ਵੋਟਾਂ ਦੇ ਕਰੀਬ ਜਿਹੜਾ ਅਕਾਲੀ ਦਲ ਦਾ ਅਵਿਨਾਸ਼ ਚੰਦਰ ਜਿੱਤਿਆ ਸੀਗਾ, ਕਰਤਾਰਪੁਰ ਤੋਂ ਮਾਰਜਨ ਬਹੁਤ ਘੱਟ ਸੀ, ਦੁਆਬੇ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਮਾਰਜਨ ਜਿਹੜਾ ਬਹੁਤ ਘੱਟ ਸੀ, 1,000 ਤੋਂ ਥੱਲੇ ਥੱਲੇ ਦਾ ਰਿਹਾ ਸੀਗਾ। ਭੱਠਲ ਬੀਬੀ ਵੀ ਬਹੁਤ ਥੋੜੇ ਮਾਰਜਨ ਦੇ ਨਾਲ ਜਿੱਤੀ ਸੀ। ਇਸ ਕਰਕੇ ਜਿਹੜਾ ਉਹੀ ਜਿਹੜਾ ਜਿੱਤ ਹਾਰ ਦਾ ਅੰਤਰ ਹੈ ਇਸ ਵਾਰ ਬਹੁਤ ਘਟਣ ਦੇ ਆਸਾਰ ਹੈਗੇ ਆ। ਇਸ ਕਰਕੇ ਚਾਹੇ ਇਹ ਇੱਕ ਇੱਕ ਪਿੰਡ ਜਾਂ ਦੋ ਦੋ ਪਿੰਡ ਜਾਂ ਦੋ ਦੋ ਬੂਥ ਦੇ ਉੱਤੇ ਇਹ ਚੋਣਾਂ ਹੋਣੀਆਂ, ਪਰ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਣਾ ਆ, ਜਿੱਤ ਹਾਰ ਨਿਰਧਾਰਤ ਵੀ ਕਰ ਸਕਦੇ ਆ ਜੇ ਇਹ 1,000 ਤੋਂ ਥੱਲੇ ਥੱਲੇ ਦੀ ਜਿਹੜੀ ਚੋਣ ਜਿੱਤ ਜਿਹੜੀ ਆ ਅੰਤਰ ਆ ਉਹਦੇ ਵਿੱਚ ਹੁੰਦਾ। ਤੇ ਨਾਲ ਦੀ ਨਾਲ ਇਹਦੇ ਵਿੱਚ ਜਿੱਦਾਂ ਇੱਕ ਕਹਿ ਲਓ ਵੀ ਆਮ ਆਦਮੀ ਪਾਰਟੀ ਬਹੁਤ ਲਾਹਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਰੋਜ਼ੀ ਬਰਕੰਦੀ ਦੀ ਜਿਹੜੀ ਵੀਡੀਓ ਕਾਫੀ ਵਾਇਰਲ ਕੀਤੀ ਜਾ ਰਹੀ ਆ, ਲੋਕਾਂ ਦੇ ਵਿੱਚ ਪ੍ਰਚਾਰ ਆ ਜਿਹੜਾ ਉਹ ਵੀ ਕੀਤਾ ਜਾ ਰਿਹਾ।
ਜੀ ਬਹੁਤ ਬਹੁਤ ਧੰਨਵਾਦ, ਤੇ ਮੈਨੂੰ ਲੱਗਦਾ ਕਿ ਗੁਰਸ਼ਰਨ ਵੀਰ ਨੂੰ ਜਾਂ ਹੋਰ ਵੀਰਾਂ ਦੇ ਜਿਹਨਾਂ ਦੇ ਇਹ ਸਵਾਲ ਹੋਊ ਤੇ ਉਹਨਾਂ ਨੂੰ ਜਵਾਬ ਮਿਲ ਗਿਆ ਹੋਣਾ, ਤੇ ਜੇਕਰ ਹੋਰ ਆਪਣਾ ਵੀਰ ਰੱਖਦਾ ਐਕਸਪਰਟ ਰੱਖਦਾ ਥੋੜਾ ਮਹਾਰਤ ਰੱਖਦੇ ਆ ਇਸ ਵਿਸ਼ੇ ਤੇ ਉਹ ਸਾਨੂੰ ਕਾਲ ਕਰਕੇ ਜੁਆਇਨ ਕਰ ਸਕਦੇ ਆ। ਤੇ ਉਸ ਤੋਂ ਪਹਿਲਾਂ ਅਸੀਂ ਅਜੇਪਾਲ ਜੀ ਨੂੰ ਵੀ ਜੁਆਇਨ ਕਰਦੇ ਚੱਲੀਏ ਜੀ, ਤੇ ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ ਗੁਰਸੇਵਕ ਭਾਜੀ ਅਤੇ ਦਲਜੀਤ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਸਰਬਜੀਤ ਭਾਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਤੇ ਅਜੇਪਾਲ ਜੀ
ਬਿਲਕੁਲ ਬਿਹਾਈਂਡ ਦਾ ਸੀਨ ਜਿਹੜਾ ਲੈਜੈਂਡ ਆ ਸਾਡੇ, ਬਿਹਾਈਂਡ ਦਾ ਸੀਨ ਜਿਹੜਾ ਲੈਜੈਂਡ ਕੰਮ ਕਰ ਰਹੇ ਉਹਨਾਂ ਦੀ ਸਤਿ ਸ੍ਰੀ ਅਕਾਲ ਕਰਨੀ ਜ਼ਰੂਰ ਬਣਦੀ ਹੈ ਤੇ ਇੰਟਰੋਡਿਊਸ ਕਰਾਉਣਾ ਵੀ।
ਹਾਂਜੀ ਹਾਂਜੀ ਬਿਲਕੁਲ
ਹਾਂਜੀ ਬਿਲਕੁਲ। ਤੇ ਅਜੇਪਾਲ ਜੀ ਪਹਿਲਾਂ ਤਾਂ ਇਹ ਆ ਸਾਨੂੰ ਵਧਾਈਆਂ ਵੀ ਸਾਡੀ ਪਾਰਟੀ ਜਿਹੜੀ ਆ ਉਹਦੀ ਇੱਕ ਵੇਵ ਜਿਹੜੀ ਆ ਉਹ ਚੱਲ ਰਹੀ ਆ, ਤੇ ਗੁਰਸ਼ਰਨ ਵੀਰ ਨੇ ਵੀ ਇਹੀ ਥੋੜੀ ਜਿਹਾ ਰਲਦਾ ਮਿਲਦਾ ਜਿਹੜਾ ਤਿਉਹਾਰ ਜਿਹੜਾ ਆ ਉਹ ਕੀਤਾ ਸੀਗਾ, ਤੇ ਹੁਣ ਅਸੀਂ ਗੱਲ ਇਹੀ ਕਰਦੇ ਵੀ ਸਰਕਾਰ ਤਾਂ ਸ਼ਾਇਦ ਬਣ ਜਾਵੇ, ਤੇ ਉਸ ਤੋਂ ਬਾਅਦ ਮੈਂ ਜਿੱਦਾਂ ਗੱਲ ਕਰ ਰਿਹਾ ਸੀ ਵੀ ਬੜਾ ਕ੍ਰੂਸ਼ੀਅਲ ਟਾਈਮ ਜਿਹੜਾ ਆਉਣ ਦੀ ਸਦਾਰ ਦੇ ਵਿੱਚ ਹੈਗਾ ਆ, ਕਿਉਂਕਿ ਕਾਫੀ ਹਾਰਡ ਸਟੈਪ ਲੈਣੇ ਆ, ਕੀ ਲੋਕ ਉਹਦੇ ਲਈ ਵੀ ਤਿਆਰ ਹੈਗੇ ਆ, ਸਰਕਾਰ ਲਈ ਤੜੀਕ ਹੈਗੀ ਆ?
ਹਾਂਜੀ ਭਾਜੀ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ, ਮੈਂ ਪਹਿਲਾਂ ਸੁਣ ਵੀ ਰਿਹਾ ਸੀ ਜੇ ਤੁਸੀਂ ਗੱਲਬਾਤ ਕਰ ਰਹੇ ਸੀ ਵੀ ਚਲੋ ਜੇ ਸਰਕਾਰ ਬਣ ਜਾਂਦੀ ਹੈ ਵੀ ਵੈਰੀ ਹੋਪਫੁਲੀ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦੀ, ਔਰ ਉਸ ਤੋਂ ਬਾਅਦ ਕਾਫੀ ਹਾਰਡ ਸਟੈਪ ਲੈਣੇ ਪੈਣਗੇ, ਬਿਲਕੁਲ ਤੁਹਾਡੀ ਗੱਲ ਸਹੀ ਆ, ਔਰ ਉਹਦੇ ਵਾਸਤੇ ਲੱਗਦਾ ਹੈ ਵੀ ਹਾਂ ਲੋਕ ਤਿਆਰ ਹੋਣਗੇ, ਕਿਉਂਕਿ ਜਦੋਂ ਪ੍ਰੈਕਟੀਕਲੀ ਕੁਛ ਗੱਲਾਂ ਕਰਕੇ ਦਿਖਾਉਣਗੇ, ਪ੍ਰੈਕਟੀਕਲੀ ਜਦੋਂ ਉਹਨਾਂ ਨੂੰ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਆਮ ਆਦਮੀ ਪਾਰਟੀ ਵਾਲਿਆਂ ਨੇ, ਜਦੋਂ ਉਹਨਾਂ ਨੂੰ ਪ੍ਰੈਕਟੀਕਲੀ ਉਸ ਚੀਜ਼ ਦਾ ਜਾਮਾ ਪਹਿਨਾ ਕੇ ਦਿਖਾਉਣਗੇ ਤਾਂ ਡੈਫੀਨੇਟਲੀ ਲੋਕ ਉਸ ਚੀਜ਼ ਵਾਸਤੇ ਤਿਆਰ ਹੋਣਗੇ। ਹਨਾ ਜਿੱਦਾਂ ਹੁਣ ਅਸੀਂ ਫੀਲਡ ਦੇ ਵਿੱਚ ਜਿਵੇਂ ਆਪਾਂ ਫੋਨ ਕਰਦੇ ਰਹਿੰਦੇ ਸੀਗੇ ਤਾਂ ਜਿਵੇਂ ਹੁਣ ਆਪਣੀ ਬਿਜਲੀ ਤੇ ਹੀ ਸਬਸਿਡੀ ਦਿੰਦੀ ਆ ਸਰਕਾਰ, ਬਾਦਲ ਸਰਕਾਰ ਨੇ ਪਿਛਲੇ ਕਾਫੀ ਟਾਈਮ ਤੋਂ ਜਿਹੜੀ ਆ ਖੇਤਾਂ ਵਾਲੀ ਟਿਊਬਲਾਂ ਵਾਲੀ ਬਿਜਲੀ ਆ ਉਸ ਤੇ ਸਬਸਿਡੀ ਦਿੱਤੀ ਹੋਈ ਆ। ਬਹੁਤ ਸਾਰੇ ਜ਼ਿਮੀਦਾਰ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੋਂ ਪੈਸੇ ਲੈ ਲਓ ਤੁਸੀਂ, ਸਾਨੂੰ ਬਿੱਲ ਲਾ ਦੋ ਬਟ ਸਾਨੂੰ ਬਿਜਲੀ ਦੇ ਦੋ
ਜੀ।
ਸੋ ਦੇਖੋ ਆਪਦੇ ਮੂੰਹ ਹੀ ਕਹਿ ਰਹੇ ਨੇ ਉਹ, ਤਾਂ ਏਦਾਂ ਹੀ ਹੋਰ ਜਿਵੇਂ ਆਪਣੇ ਹੋਰ ਜਿਹੜੀਆਂ ਸਬਸਿਡੀਜ਼ ਦਿੱਤੀਆਂ ਹੋਈਆਂ ਵੀ ਉਹ ਸਬਸਿਡੀ ਘਟਾ ਕੇ ਤੁਸੀਂ ਲੋਕਾਂ ਨੂੰ ਫੈਸਿਲਿਟੀ ਦਿਓ, ਤੇ ਬਾਕੀ ਡੈਫੀਨੇਟਲੀ ਇੱਕ ਰੀਜ਼ਨ ਥੋੜਾ ਹਾਰਡ ਸਟੈਪ ਲਏ ਜਾਂਦੇ ਆ, ਥੋੜਾ ਲੋਕਾਂ ਨੂੰ ਕਈਆਂ ਨੂੰ ਮਹਿਸੂਸ ਵੀ ਹੋਊਗਾ, ਖਾਸ ਕਰਕੇ ਵਿਰੋਧੀ ਰੌਲਾ ਪਾਉਣਗੇ, ਪਰ ਉਹੀ ਗੱਲ ਫਿਰ ਜਦੋਂ ਤੁਸੀਂ ਪ੍ਰੈਕਟੀਕਲੀ ਕਿਸ ਚੀਜ਼ ਨੂੰ ਕਰਕੇ ਦਿਖਾਉਂਦੇ ਹੋ ਫਿਰ ਲੋਕੀ ਆਪਣੇ ਆਪ ਉਹਨੂੰ ਉਸ ਚੀਜ਼ ਨੂੰ ਅਸੈਪਟ ਕਰਦੇ ਹਨਾ। ਕਿਉਂਕਿ ਜਿੱਦਾਂ ਪਹਿਲੀਆਂ ਗੱਲਾਂ ਆਪਾਂ ਦੇਖੀਏ, ਪਹਿਲੀਆਂ ਸਰਕਾਰਾਂ ਨੇ ਉਹ ਗੱਲਾਂ ਬਾਤਾਂ ਜੀ ਕੈਲੀਫੋਰਨੀਆ ਬਣਾਈ ਰੱਖਿਆ ਉਹਨਾਂ ਨੇ ਮਤਲਬ ਪੰਜਾਬ ਨੂੰ
ਜੀ,
ਤੇ ਈਵਨ ਕਿ ਉਹ ਬਣਾ ਵੀ ਨੀ ਸਕੇ ਪੰਜਾਬ ਨੂੰ, ਪੰਜਾਬ ਨੀ ਰਹਿਣ ਦਾ, ਤੇ ਬਾਕੀ ਬਾਦਲ ਸਾਹਿਬ ਹੁਣ ਖੁਦ ਕੈਲੀਫੋਰਨੀਆ ਜਾ ਰਹੇ ਨੇ ਅਸਲੀ ਕੈਲੀਫੋਰਨੀਆ ਆਪਦਾ ਇਲਾਜ ਕਰਾਉਣ ਵਾਸਤੇ, ਉਹਨਾਂ ਨੂੰ ਇੱਥੋਂ ਵਾਲਾ ਆਪਦਾ ਬਣਾਇਆ ਹੋਇਆ ਕੈਲੀਫੋਰਨੀਆ ਪਸੰਦ ਨੀ ਆਇਆ, ਸੋ ਇਹ ਗੱਲਾਂ। ਹਾਂਜੀ ਬਾਕੀ ਜੋ ਜਿੱਥੇ ਮਤਲਬ ਗਰਾਊਂਡ ਵਰਕ ਬਹੁਤ ਕਰਨਾ ਪਊਗਾ ਹੁਣ ਸਰਕਾਰ ਬਣਨ ਤੋਂ ਬਾਅਦ, ਨੋ ਡਾਊਟ, ਮਤਲਬ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਪ੍ਰੈਕਟੀਕਲ ਜਾਮਾ ਪਹਿਨਾਉਣ ਵਾਸਤੇ ਬਹੁਤ ਹਾਰਡ ਕੰਮ ਕਰਨਾ ਪਊਗਾ। ਹਾਂਜੀ
ਜੀ ਬਿਲਕੁਲ, ਤੇ ਨਾਲ ਦੀ ਨਾਲ ਅਗਲੀ ਆਪਾਂ ਥੋੜੀ ਜਿਹੀ ਖਬਰ ਦੇ ਉੱਤੇ ਵੀ ਸਾਂਝ ਪਾਈਏ। ਤੇ ਮੋਦੀ ਸਾਹਿਬ ਕੱਲ ਰਾਜ ਸਭਾ ਦੇ ਵਿੱਚ ਕਾਫੀ ਗਰਜੇ ਆ। ਸਿੱਧਾ ਪਹਿਲੀ ਵਾਰ ਹੋਇਆ ਕਿ ਮਨਮੋਹਨ ਸਿੰਘ ਹੋਣਾ ਦੇ ਉੱਤੇ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਆ ਸਿੱਧਾ ਉਹਨਾਂ ਉੱਤੇ ਅਟੈਕ ਕੀਤਾ, ਕਿਉਂਕਿ ਮਨਮੋਹਨ ਸਿੰਘ ਹੋਣਾ ਨੇ ਜਦੋਂ ਨੋਟਬੰਦੀ ਲਾਗੂ ਕੀਤੀ ਆ ਉਸ ਵੇਲੇ ਕਾਫੀ ਅਹਿਮ ਇੱਕ ਭਾਸ਼ਣ ਦਿੱਤਾ ਸੀਗਾ, ਤੇ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀ ਸਰਕਾਰ ਆ ਇਹ ਇੱਕ ਲੂਟ ਦੀ ਸਰਕਾਰ ਜਿਹੜੀ ਚੱਲ ਰਹੀ ਆ। ਤੇ ਕੱਲ ਉਹਨਾਂ ਨੇ ਜੀ ਤੇ ਇਹ ਘੁਟਾਲੇ ਦੀ ਗੱਲ ਕੀਤੀ ਉਹਨਾਂ ਨੇ। ਖੈਰ ਇੱਕ ਆਪਾਂ ਕਾਲ ਲੈ ਲਈਏ ਫਿਰ ਇਹਦੇ ਉੱਤੇ ਗੱਲ ਕਰਦੇ ਆ ਮੋਦੀ ਦੇ ਭਾਸ਼ਣ ਦੇ ਬਾਰੇ। ਸਤਿ ਸ੍ਰੀ ਅਕਾਲ ਜੀ।
ਪਹਿਲੀ ਵਾਰੀ ਲੋਕਾਂ ਚ ਜੋਸ਼ ਸੀਗਾ 4 ਤਰੀਕ ਨੂੰ ਸਾਰੇ ਗਏ ਆ, ਵੀ ਉਸੇ ਜੋਸ਼ ਦੇ ਨਾਲ ਵੋਟ ਦੁਬਾਰਾ ਉਨੀ ਗਿਣਤੀ ਦੇ ਵਿੱਚ ਜਾਣਗੇ ਜਾਂ ਉਸ ਵਿੱਚ ਫਰਕ ਪੈ ਸਕਦਾ ਕਿਉਂਕਿ ਵੋਟਰ ਵੀ ਇੱਧਰ ਉੱਧਰ ਜਾ ਸਕਦਾ? ਹਾਂਜੀ
ਮੇਰੀ ਉਸ ਹਲਕੇ ਤੇ ਜਿੱਥੇ ਵੋਟਾਂ ਪੈ ਰਹੀਆਂ ਆ ਇੱਕ ਦੋ ਥਾਵਾਂ ਦੇ ਉੱਤੇ ਗੱਲ ਵੀ ਹੋਈ ਆ, ਉਤਸ਼ਾਹ ਦੀ ਬਿਲਕੁਲ ਕਮੀ ਨੀ ਆਪਾਂ ਨੂੰ ਇਦਾਂ ਲੱਗਦਾ, ਕਿਉਂਕਿ ਸਾਰੇ ਪੰਜਾਬ ਚ ਆਪਾਂ ਨੂੰ ਫੀਡਬੈਕ ਮਿਲਦੀ ਰਹਿੰਦੀ ਹੁੰਦੀ ਸੀ, ਕਿਉਂਕਿ ਹੁਣ ਤਾਂ ਵਿਰੋਧੀ ਧਿਰਾਂ ਕੋਲ ਬਹੁਤ ਏਰੀਆ ਘੱਟ ਗਿਆ, ਕਿੱਥੇ ਉਹ ਸਾਰੇ 122 123 ਪਿੰਡ 130 140 ਪਿੰਡਾਂ ਦੇ ਉੱਤੇ ਗੇੜਾ ਰੱਖਦੇ ਹੁੰਦੇ ਸੀ, ਹੁਣ ਸਿਰਫ ਇੱਕ ਪਿੰਡ ਦੇ ਉੱਤੇ ਜਾਂ ਇੱਕ ਦੋ ਬੂਥਾਂ ਦੇ ਉੱਤੇ ਸਾਰਿਆਂ ਦਾ ਜ਼ੋਰ ਲੱਗਾ ਆ, ਯਾਨੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਪੂਰਾ ਜ਼ੋਰ ਰਹਿਣਾ ਆ। ਇੱਕ ਸਰਪੰਚੀ ਦੀ ਵੋਟ ਵਾਂਗੂ ਇਹ ਕੰਮ ਹੋ ਜਾਂਦਾ, ਅੱਗੇ ਵੀ ਇੱਕ ਦੋ ਵਾਰੀ ਮੈਂ ਦੇਖਿਆ ਜਦੋਂ ਦੁਬਾਰਾ ਤੋਂ ਰੀਪੋਲ ਹੁੰਦੀ ਆ, ਕਿਉਂਕਿ ਉਸ ਵੇਲੇ ਪੋਲੀਟੀਕਲ ਪਾਰਟੀਆਂ ਨੇ ਵੀ ਪੂਰੇ ਆਪਣੇ ਜਿਹੜੇ ਸੰਪਰਕ ਆ ਉੱਥੇ ਰੱਖਣੇ ਆ ਉਸੇ ਬੂਥ ਦੇ ਉੱਤੇ, ਤੇ ਇਸ ਕਰਕੇ ਉਤਸ਼ਾਹ ਵਿੱਚ ਕੋਈ ਕਮੀ ਨੀ ਹੁੰਦੀ, ਤੇ ਪਰਸੈਂਟੇਜ ਵੀ ਕਈ ਵਾਰੀ ਜ਼ਿਆਦਾ ਵੱਧ ਜਾਂਦੀ ਹੁੰਦੀ ਆ ਜਦੋਂ ਇੱਦਾਂ ਦੀਆਂ ਚੋਣਾਂ ਜਿਹੜੀਆਂ ਹੁੰਦੀਆਂ।
ਬਾਕੀ ਮੈਨੂੰ ਇਸ ਤੋਂ ਇਹ ਲੱਗਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪੋਲ ਕੀਤੀ ਆ ਉਹ ਤਾਂ ਫਿਰ ਦੁਬਾਰੇ ਚਾਹ ਚਾਹ ਨਾਲ ਜਾਣਗੇ ਵੀ ਜ਼ਰੂਰ ਜਾਣਾ।
ਖੈਰ
ਬਹੁਤ ਵਧੀਆ। ਤੇ ਦਲਜੀਤ ਸਿੰਘ ਜੀ ਮੈਂ ਕਹਿੰਦਾ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਥੋੜੇ ਸੁਨੇਹੇ ਲੈਂਦੇ ਚਲੀਏ, ਸੁਨੇਹੇ ਇਕੱਠੇ ਹੋਏ ਆਪਣੇ ਕੋਲ ਤੇ ਆਪਣੇ ਮੈਸੇਜ ਦੇ ਮਾਧਿਅਮ ਨਾਲ। ਤੇ ਸਾਡੇ ਨਾਲ ਧਨੀ ਸਾਹਿਬ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਰਬਜੀਤ ਭਾਜੀ ਨੂੰ ਵੀ, ਤੇ ਹਾਲ ਚਾਲ ਪੁੱਛ ਰਿਹਾ। ਹਾਲ ਚਾਲ ਜੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਤੋਂ ਅੰਦਾਜ਼ਾ ਲਗਾ ਸਕਦੇ ਹੋ ਸਾਡੇ ਹਾਲ ਚਾਲ ਦਾ। ਤਾਂ ਇੱਕ ਸ਼ੇਅਰ ਸਾਂਝਾ ਕੀਤਾ ਉਹਨੇ, ਉਹ ਕਹਿੰਦੇ ਵੀ ਸੋਹਣਿਆਂ ਨੂੰ ਆਦਤ ਹੁੰਦੀ ਆ ਹੁਸਨ ਵਿਖਾਉਣ ਦੀ, ਝੂਠਿਆਂ ਨੂੰ ਆਦਤ ਹੁੰਦੀ ਹੈ ਝੂਠ ਲੁਕਾਉਣ ਦੀ, ਤੇ ਚੰਗੇ ਬੰਦਿਆਂ ਨੂੰ ਆਦਤ ਹੁੰਦੀ ਹੈ ਸਹੀ ਰਸਤਾ ਦਿਖਾਉਣ ਦੀ। ਜੀ
ਜੀ ਤੇ ਅਜੇ ਪਾਲ ਜੀ ਦਿਖਾਓ ਫਿਰ ਰਸਤਾ ਸਹੀ ਬੰਦਿਆਂ ਨੂੰ। ਖੈਰ ਸੰਪਰਕ ਜਿਹੜਾ ਟੁੱਟ ਗਿਆ ਆਪਣੇ ਅਜੇ ਪਾਲ ਜੀ ਹੋਣਾ ਦੇ ਨਾਲ, ਤੇ ਆਪਾਂ ਰਸਤਾ ਉਹਨਾਂ ਦੇ ਤਦ ਤੱਕ ਬਣਦਾ ਆ। ਬਿਲਕੁਲ ਥੋੜੀ ਜਿਹਾ ਗਾਈਡੈਂਸ ਦੀ ਲੋੜ ਹੁੰਦੀ ਆ ਗੁਰਸੇਵ ਸਿੰਘ ਜੀ, ਜਿੱਦਾਂ ਆਪਾਂ ਕਹਿੰਦੇ ਆ ਵੀ ਗੁਰੂ ਬਿਨਾਂ ਗੱਤ ਨੀ ਹੈ ਨਾ, ਤੇ ਸ਼ਾਹ ਬਿਨਾਂ ਪੱਤ ਨੀ, ਥੋੜਾ ਜਿਹਾ ਰਸਤਾ ਜੇ ਦਿਖਾ ਦਈਏ ਤੇ ਤਰੱਕੀਆਂ ਜਿਹੜੀਆਂ ਅੱਗੇ ਦੇ ਅੱਗੇ ਚੱਲਦੀਆਂ ਰਹਿੰਦੀਆਂ। ਤੇ ਖੈਰ ਅਗਲਾ ਸੁਨੇਹਾ ਤੁਸੀਂ ਕਰੋ ਸਾਂਝਾ
ਜੀ। ਬਿਲਕੁਲ ਜੀ, ਰਮਨਜੀਤ ਸਿੰਘ ਜਡੋਰੀਆ ਦੁਬਾਰਾ ਤੋਂ ਜੁੜੇ ਆ, ਤਾਂ ਕਹਿੰਦੇ ਜੀ ਆਫਟਰ ਇਲੈਕਸ਼ਨ ਰਿਜ਼ਲਟ ਦੇਖ ਲਿਓ, ਕਿਤੇ ਲੇਖ ਨਾ ਲਿਖਣਾ ਪੈ ਜਾਵੇ ਤੇ ਟਾਈਟਲ ਵਿਲ ਵੀ ਆ ਅੰਧਾ ਤੇ ਗੁੰਗਾ ਪੰਜਾਬ, ਹੋਪ ਦੈਟ ਡਸਨਟ ਹੈਪਨ।
ਬਿਲਕੁਲ ਜੀ, ਹੁਣ ਕੁਛ ਵੀ ਹੋ ਸਕਦਾ, ਲੋਕਤੰਤਰ ਆ ਇਹ। ਤੇ ਖੈਰ ਆਸ ਜਿੱਦਾਂ ਤੁਸੀਂ ਕਿਹਾ ਹੋਪ ਹੋਪ ਦੇ
ਉੱਤੇ ਦ ਪਰਸਨ ਯੂ ਆਰ ਸਪੀਕਿੰਗ
ਤੇ ਵੀ ਇਹੀ ਕਰਦੀ ਆ। ਖੈਰ ਅਜੇ ਪਾਲ ਜੀ ਵੀ ਆਪਣੇ ਨਾਲ ਜੁੜ ਗਏ ਆ। ਅਜੇ ਪਾਲ ਜੀ ਆਪਣੇ ਜੰਡੋਰੀਆ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਕੁਛ ਇੱਦਾਂ ਆਪਾਂ ਕਹਿ ਤਾਂ ਰਹੇ ਆ ਵੀ ਸਰਕਾਰ ਹੋਰ ਵੀ ਕਿਸੇ ਦੀ ਬਣ ਸਕਦੀ ਆ, ਫੇਰ ਕੀ ਹੋਊਗਾ ਜੀ ਤਾਂ ਹੋ ਜਾਵੇ ਤਾਂ?
ਹਾਂਜੀ ਕੋਈ ਗੱਲ ਨੀ, ਚਲੋ ਭਵਿਸ਼ ਹੈ ਕਿ ਗਰਮ ਮੇ ਹੈ ਵੀ ਕਿਹਦੀ ਸਰਕਾਰ ਬਣੀ ਆ। ਚਲੋ ਹੁਣ ਜਿੱਦਾਂ ਦੇਖੋ ਸਾਰੇ ਸਹੀ ਨੇ ਆਪਦੀ ਆਪਦੀ ਥਾਂ ਦੇ, ਪਰ ਜੇ ਮੰਨ ਲਓ ਹੁਣ ਜਿੱਦਾਂ ਅਕਾਲੀਆਂ ਦਾ ਆਪਾਂ ਨੂੰ ਪਤਾ ਜੋ ਵੀ ਆਪਾਂ ਸੁਣਦੇ ਵੀ ਨਹੀਂ ਅਕਾਲੀਆਂ ਦੀ ਸਰਕਾਰ ਤਾਂ ਨਹੀਂ ਬਣ ਸਕਦੀ, ਚਲੋ ਜੇ ਕਾਂਗਰਸ ਦੀ ਆਪਾਂ ਮੰਨ ਲਈਏ ਵੀ ਕਾਂਗਰਸ ਦੀ ਸਰਕਾਰ ਬਣਦੀ ਆ, ਤਾਂ ਹੁਣ ਇਸ ਚੋਣ ਕੰਪੇਨ ਦੇ ਦੌਰਾਨ ਕਈ ਵੀਰਾਂ ਨਾਲ ਰਾਬਤਾ ਹੋਇਆ ਜਿਹੜੇ ਕਾਂਗਰਸ ਦੇ ਨੇ, ਹਨਾ ਬੜੇ ਵਧੀਆ ਨੇ, ਸੂਝਵਾਨ ਨੇ, ਪੜ੍ਹੇ ਲਿਖੇ ਨੇ, ਫਿਰ ਚਲੋ ਅਸੀਂ ਉਹਨਾਂ ਤੋਂ ਉਮੀਦ ਕਰਦੇ ਹਾਂ ਵੀ ਉਹ ਵਧੀਆ ਹੀ ਕਰਨਗੇ ਜੋ ਕਰਨਗੇ, ਮਤਲਬ ਜੇ ਉਹਨਾਂ ਨੂੰ ਵੀ ਇਹ ਪ੍ਰੋਬਲਮ ਸਾਡੀਆਂ ਪਤਾ ਹੀ ਆ ਪੰਜਾਬ ਦੀਆਂ ਜਿਹੜੀਆਂ ਇਸ ਟਾਈਮ ਹੈਗੀਆਂ, ਤਾਂ ਫਿਰ ਅਸੀਂ ਉਹਨਾਂ ਨੂੰ ਵੀ ਸਵਾਲ ਕਰਾਂਗੇ ਵੀ ਤੁਸੀਂ ਆਹ ਵਾਅਦੇ ਕੀਤੇ ਸੀ ਹੁਣ ਕਰੋ ਪੂਰੇ, ਜਾਂ ਪਹਿਲਾਂ ਤੁਸੀਂ ਆਹ ਗੱਲਾਂ ਕਰਦੇ ਸੀਗੇ
ਜੀ,
ਫਿਰ ਉਹਨਾਂ ਤੋਂ ਆਸ ਉਮੀਦ ਹੀ ਕਰ ਸਕਦੇ ਹਾਂ ਵੀ ਵਧੀਆ ਕਰਨ ਜੋ ਵੀ ਕਰਨ ਸਮਾਜ ਵਾਸਤੇ ਪੰਜਾਬ ਵਾਸਤੇ
ਜੀ। ਤੇ ਗੁਰਸੇਵ ਸਿੰਘ ਜੀ ਅਗਲਾ
ਅਗਲੇ ਅਗਲੇ ਹਾਂਜੀ ਅਗਲੇ ਸੁਨੇਹਾ ਵੀ ਲੈਂਦੇ, ਤੇ ਮੈਂ ਕਹਿੰਦਾ ਜੇਕਰ ਏਦਾਂ ਹੁੰਦਾ ਜੇਕਰ ਏਦਾਂ ਹੁੰਦਾ ਵੀ ਆ ਤਾਂ ਲੱਗਦਾ ਫਿਰ ਅਗਲੇ ਸਮੇਂ ਦੇ ਲਈ ਵੱਧ ਤੋਂ ਵੱਧ ਪ੍ਰਚਾਰ ਕਰਨ, ਫਿਰ 4-5 ਸਾਲ ਦਾ ਜਿਹੜਾ ਟਾਈਮ ਹੋਣਾ ਆਮ ਆਦਮੀ ਪਾਰਟੀ ਲੋਕਾਂ ਨੂੰ ਜਾਦੂ ਜਾਗਰਤ ਕਰੇ ਤੇ ਜਿਹੜੀਆਂ ਕਮੀਆਂ ਰਹਿ ਗਈਆਂ ਹੁਣ ਉਹ ਪੂਰਤੀ ਕਰੇ। ਜੇਕਰ ਏਦਾਂ ਕੁਛ ਹੌਸਲਾ ਹਾਰਨ ਦੀ ਨੀ ਲੋੜ, ਹੌਸਲਾ ਹਾਰਨ ਦੀ ਲੋੜ ਕਿਉਂਕਿ ਚੱਲਦਾ ਰਹਿਣਾ। ਸੋ ਅੱਗੇ ਅਸੀਂ ਸਾਡੇ ਨਾਲ ਜੁੜਿਆ ਜੀ ਜਗਤਾਰ ਗਿੱਲ ਜੀ ਢੁੱਡੀ ਗਏ ਹਾਂਗਕਾਂਗ ਤੋਂ, ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਤੇ ਇੱਕ ਇਹਨੂੰ ਪਹਿਲਾਂ ਵਿਚਾਰ ਭੇਜਿਆ, ਕਹਿੰਦੇ ਜ਼ਿੰਦਗੀ ਦੀ ਨੇਕ ਕਮਾਈ ਘਰ ਦੀ ਸੁੱਖ ਸ਼ਾਂਤੀ ਹੈ, ਅਗਰ ਉਹ ਤੁਹਾਡੇ ਕੋਲ ਹੈ ਤਾਂ ਦੁਨੀਆਂ ਚ ਤੁਹਾਡੇ ਨਾਲ ਦਾ ਕੋਈ ਅਮੀਰ ਨਹੀਂ। ਸ਼ੁਭ ਸਵੇਰ ਦੋਸਤੋ ਢੁੱਡੀ ਗਏ। ਇਹ ਢੁੱਡੀ ਗਏ ਸਾਹਿਬ ਦਾ ਆਪਣਾ ਵਿਚਾਰ ਸੀ
ਜੀ, ਬਿਲਕੁਲ ਬਹੁਤ ਵਧੀਆ ਵਿਚਾਰ ਹੈ ਢੁੱਡੀ ਗਏ ਸਾਹਿਬ।
ਹਾਂਜੀ ਤੇ ਬਹੁਤ ਵਧੀਆ, ਤੇ ਬਾਕੀ ਵੀ ਅਸੀਂ ਸਰੋਤਿਆਂ ਨੂੰ ਦੋਸਤਾਂ ਨੂੰ ਬੇਨਤੀ ਕਰਦੇ ਹਾਂ ਆਪਣੇ ਭੈਣਾਂ ਨੂੰ, ਜੇਕਰ ਉਹ ਆਪਣੇ ਵਿਚਾਰ ਅਸੀਂ ਅਕਸਰ ਸਿਗਨੇਚਰ ਵਿਚਾਰ ਜ਼ਰੂਰ ਸਾਂਝੇ ਕਰ ਦਿੰਦੇ ਹਾਂ ਵਿਦਵਾਨਾਂ ਦੇ, ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰਨ ਆਪਣੇ ਨਾਮ ਦੇ ਨਾਲ, ਤੇ ਤਾਂ ਜੋ ਕਿ ਅਸੀਂ ਅੱਗੇ ਸਰੋਤਿਆਂ ਨਾਲ ਸਾਂਝੇ ਕਰ ਸਕੀਏ। ਸੋ ਆਪਣੇ ਵਿਚਾਰ ਰੱਖੋ, ਕੋਈ ਨਵੇਂ ਵਿਚਾਰ ਹੋਣਗੇ ਨਾ ਤੁਸੀਂ ਆਪਣੇ ਵਿਚਾਰ ਰੱਖੋਗੇ, ਨਵੇਂ ਵਿਚਾਰ ਜਿੰਨੇ ਦਿਮਾਗ ਹੋਣਗੇ ਉਨੇ ਵਧੀਆ ਵਿਚਾਰ ਸਾਡੇ ਤੱਕ ਪਹੁੰਚਣਗੇ। ਤੇ ਉਸ ਤੋਂ ਅੱਗੇ ਉਹ ਕਹਿ ਰਹੇ ਆ, ਕਹਿੰਦੇ ਕੀ ਤੁਹਾਨੂੰ ਲੱਗਦਾ 42 ਬੂਥਾਂ ਤੇ 6 ਹਲਕਿਆਂ ਚ ਪੈਣ ਵਾਲੀਆਂ ਅੱਜ ਵੋਟਾਂ, ਪੰਜਾਬ ਚ ਸਰਕਾਰ ਬਣਨ ਪਾਰਟੀ ਦੀ ਬਣੀ ਹਵਾ ਕਾਰਨ ਉਹ ਵੋਟਾਂ ਪ੍ਰਭਾਵਿਤ ਨਹੀਂ ਹੋਵੇਗੀ? ਮੁਕਤਸਰ ਦੇ ਅਕਾਲੀ ਉਮੀਦਵਾਰ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਉਹ ਸ਼ਰੇਆਮ ਧਮਕੀ ਦਿੰਦਾ ਦਿਖ ਰਿਹਾ ਹੈ, ਤੁਸੀਂ ਇਸ ਰੁਝਾਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ। ਪਰ ਇਸ ਦੇ ਨਾਲ ਉਹ ਕਹਿੰਦੇ ਫਰੀਦਕੋਟ ਵਿੱਚ ਪੈਸੇ ਵੰਡਣ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਬਸਤੀ ਦੇ ਪੈਸੇ ਵੰਡਣ ਦੀ ਗੱਲ ਕੀਤੀ ਹੈ, ਤੁਸੀਂ ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ? ਹਾਂਜੀ ਦਲਜੀਤ ਸਿੰਘ ਜੀ,
ਬਿਲਕੁਲ ਜੀ, ਗੱਲ ਤਾਂ ਆਪਾਂ ਰੋਜ਼ੀ ਬਰਕੰਦੀ ਉਹਨਾਂ ਦੇ ਬਿਆਨ ਦੀ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਆ, ਤੇ ਦੂਜੀ ਪੈਸੇ ਵੰਡੇ ਵਾਲੀ ਗੱਲ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਤਾਂ ਪਹਿਲਾਂ ਤੋਂ ਇਹ ਹੁੰਦਾ ਆ ਰਿਹਾ ਇਸ ਵਾਰ ਜਿਹੜਾ, ਪਰ ਇਹ ਆ ਵੀ ਚੋਣ ਕਮਿਸ਼ਨ ਨੇ ਕਿਹਾ ਵੀ ਕਦੀ ਕੋਈ ਸ਼ਿਕਾਇਤ ਅਜੇ ਮਿਲੀ ਨਹੀਂ, ਉਹਨਾਂ ਦਾ ਵੀ ਆਇਆ ਵਿਚਾਰ ਵੀ ਜਿੰਨਾ ਚਿਰ ਤੱਕ ਚੋਣ ਕਮਿਸ਼ਨ ਤੱਕ ਇਹ ਗੱਲਾਂ ਜਿਹੜੀਆਂ ਨਹੀਂ ਪਹੁੰਚਦੇ, ਵੈਸੇ ਸਖਤਾਈ ਬਹੁਤ ਜ਼ਿਆਦਾ ਹੈਗੀ ਆ, ਤੇ ਇਹ ਮੋਬਾਈਲ ਜਿਹੜੇ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਆ, ਪ੍ਰੂਫ ਵੀ ਦਿੱਤੇ ਜਾ ਰਹੇ ਆ, ਤੇ ਨੋ ਡਾਊਟ ਇਹਨਾਂ ਗੱਲਾਂ ਨੇ ਪ੍ਰਭਾਵਿਤ ਬਹੁਤ ਕਰਨਾ ਆ, ਤੇ ਇੱਕ ਬੇਬੀ ਜਿਹੜੀ ਬਣੀ ਹੁੰਦੀ ਆ। ਦੂਜੀ ਗੱਲ ਹੈ ਕਿ ਰੁਝਾਨ ਜਦੋਂ ਇੱਦਾਂ ਦੇ ਕੋਈ ਬਣ ਜਾਵੇ, ਦੇਖੋ ਆ ਤੁਹਾਡਾ ਉਮੀਦਵਾਰ ਜਿਹੜਾ ਇੱਦਾਂ ਧਮਕੀਆਂ ਦਿੰਦਾ, ਫਿਰ ਉਹਦੇ ਨਾਲ ਇੱਦਾਂ ਆ ਵੀ ਮੈਨੂੰ ਲੱਗਦਾ ਵੀ ਪੰਜਾਬੀ ਜਿਹੜੇ ਅਣਖੀ ਬੰਦੇ ਆ, ਜਸ਼ੀਲੇ ਆ, ਪਿਆਰ ਨਾਲ ਇਹਨਾਂ ਤੋਂ ਜਿੰਨਾ ਮਰਜ਼ੀ ਕੰਮ ਕਰਵਾ ਲਓ, ਜੇ ਕੋਈ ਬੰਦਾ ਧਮਕੀ ਦਿੰਦਾ ਆ ਤੇ ਉਹ ਮੈਨੂੰ ਲੱਗਦਾ ਵੀ ਸਹਿਣ ਨੀ ਇਹ ਕਰਦੇ ਹੁੰਦੇ, ਤੇ ਇਹ ਬਲੱਡ ਦੇ ਵਿੱਚ ਆਪਣੇ ਦੇ ਵਿੱਚ, ਤੇ ਇਸ ਕਰਕੇ ਇਹਦਾ ਪ੍ਰਭਾਵ ਤਾਂ ਜ਼ਰੂਰ ਪਾਉਂਗਾ, ਤੇ ਲੱਗਦਾ ਵੀ ਹਰ ਪਾਰਟੀ ਜਿਹੜੀ ਆ ਜ਼ੋਰ ਪੂਰਾ ਲਾਉਗੀ ਇਸ ਸਾਰੀ ਪੋਲ ਦੇ ਵਿੱਚ।
ਭਾਜੀ ਇਹ ਮੈਂ ਇੱਥੇ ਇੱਕ ਮਾੜਾ ਪੁੱਛਣਾ ਚਾਹੁੰਦਾ, ਇਹ ਜਿਹੜੀ ਰੋਜ਼ੀ ਬਰਕੰਦੀ ਵਾਲੀ ਵੀਡੀਓ ਆਈ ਆ
ਜੀ,
ਇਹ ਉਹ ਬੰਦਿਆਂ ਨੂੰ 59-11 ਮਿੰਟ ਲਈ ਸੰਦੀ ਗੱਲ ਕਰ ਰਿਹਾ ਜਾਂ ਉਹ ਜਿਹੜੀਆਂ ਪਾਈਪਾਂ ਦੀ ਗੱਲ ਕਰ ਰਿਹਾ ਵੀ ਜਿਹੜੀਆਂ ਪਾਈਪਾਂ ਉਹਨਾਂ ਨੇ ਕਰੋੜਾਂ ਰੁਪਈਆਂ ਦੀਆਂ ਪਾਈਆਂ ਵੀ ਉਹਨਾਂ ਨੂੰ ਬਾਅਦ ਚ ਕੱਢਾਂਗੇ ਅਸੀਂ ਟਰੈਕਟਰ ਦੇ ਮਗਰ ਪਾ ਕੇ ਘੜੀਸਾਂਗੇ? ਮੈਂ ਇੱਕ ਵਾਰ ਸੁਣੀ ਵੀਡੀਓ ਪਰ ਮੈਨੂੰ ਸ਼ੋਰ ਨੀ ਹੋਈ ਗੱਲ, ਫਿਰ ਮੈਂ
ਜੀ ਖੈਰ ਆਪਾਂ ਗੁਰਪ੍ਰੀਤ ਭਾਜੀ ਤੋਂ ਪੁੱਛ ਲੈਂਦੇ ਆ, ਅਜੇ ਪਾਲ ਜੀ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਬਰਗੰਦੀ ਸਾਹਿਬ ਕੀ ਕਹਿੰਦੇ ਆ।
ਠੀਕ
ਮੈਨੂੰ ਲੱਗਦਾ ਇਹਨਾਂ ਨੂੰ ਜਿੱਤ ਦਾ ਨਸ਼ਾ ਚੜਿਆ ਪਿਆ ਆ ਗਿੱਲ ਸਾਹਿਬ ਨੂੰ।
ਨਾ ਜਿੱਤ ਭਾਜੀ ਹਜੇ ਕਿੱਥੇ ਆ ਗਈ ਸਾਡੀ, ਇਹ ਤਾਂ 11 ਮਾਰਚ ਨੂੰ ਪਤਾ ਲੱਗਣਾ।
ਠੀਕ ਹੈ ਠੀਕ ਹੈ, ਪਰ ਮੈਨੂੰ ਲੱਗਦਾ ਵੀ ਫੋਨ ਤੋਂ ਹੀ ਜਾਣੀ ਖੁਮਾਰੀ ਚੜੀ ਪਈ ਆ।
ਨਹੀਂ ਜੀ ਨਹੀਂ 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 ਕੁਮਾਰੀ ਕੋਈ ਨੀ, ਐਵੇਂ ਆਪਾਂ ਕਹਿ ਲਈਏ ਨਾ ਵੀ ਆਪਾਂ ਕਿਹੜਾ ਸ਼ਰਤਾਂ ਲਾਉਣੀਆਂ ਜਾਂ ਵੱਡੇ ਵੱਡੇ ਬਿਆਨ ਦੇਣੇ ਆ, ਜਦੋਂ ਰਿਜ਼ਲਟ ਆ ਗਏ ਫਿਰ ਉਦੋਂ ਹੀ ਪੱਕੇ ਪੈਰੀ ਕੁਛ ਨਾ ਕੁਛ ਕਹਾਂਗੇ, ਪਰ ਉਸ ਤੋਂ ਪਹਿਲਾਂ ਨੀ, ਹਜੇ ਤਾਂ ਵੀ ਅਨੈਲਿਸਿਸ ਹੀ ਚੱਲ ਰਿਹਾ ਵੀ ਕਿੱਥੇ ਕੀ ਹੋਇਆ ਕਿੱਥੇ ਕੀ ਨਹੀਂ ਹੋਇਆ। ਸੋ ਲੈਟਸ ਹੋਪ ਵੀ ਜਿੱਤ ਜਾਈਏ ਤੇ ਸਰਕਾਰ ਬਣਾਈਏ, ਤੇ ਫੇਰ ਜਿਹੜੇ ਸਰਕਾਰੀ ਹੋਸਪਿਟਲ ਆ ਸਰਕਾਰੀ ਸਕੂਲ ਆ ਉਹਨਾਂ ਦੀ ਮਾੜੀ ਮੋਟੀ ਦਸ਼ਾ ਸੁਧਾਰੀਏ ਜਿਵੇਂ ਦਿੱਲੀ ਵਿੱਚ ਹੋ ਰਿਹਾ। ਬਾਕੀ ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ ਵੀ ਬੇਸ ਲੈਵਲ ਤੋਂ ਜੇ ਤੁਸੀਂ ਸ਼ੁਰੂ ਕਰੋਗੇ ਤੇ ਸਮਾਜ ਨੂੰ ਇੱਕ ਵਧੀਆ ਸੇਧ ਮਿਲਦੀ ਆ, ਸਪੈਸ਼ਲੀ ਬੱਚਿਆਂ ਤੋਂ ਮਿਲਦੀ ਸੇਧ, ਕਿਉਂਕਿ ਜੇ ਅਸੀਂ ਇੱਥੇ ਦੇਖੀਏ ਨਾ ਬਾਹਰਲੇ ਮੁਲਕ ਚ ਦੇਖੋ ਬੱਚੇ 6ਵੇਂ ਸਾਲ ਚ ਅਸਲੀ ਪੜ੍ਹਾਈ ਸ਼ੁਰੂ ਕਰਦੇ ਆ 6ਵੇਂ ਸਾਲ, ਤੇ ਆਪਣੇ ਦੇਖੋ ਬੱਚੇ ਉੱਥੇ 2.5 ਸਾਲ ਦੀ ਉਮਰ ਚ ਹੀ ਪੜ੍ਹਾਈ ਸ਼ੁਰੂ ਕਰ ਦਿੰਦੇ ਨੇ। ਮੇਰਾ ਬੇਟਾ ਹਜੇ 4 ਸਾਲ ਦਾ, ਉਹ ਹਜੇ ਵੀ ਉਹਨੇ ਪ੍ਰੀ ਸਕੂਲ ਸ਼ੁਰੂ ਕੀਤਾ, ਪ੍ਰੀ ਸਕੂਲ ਚ
ਬਸ ਉਹ ਪੇਂਟਿੰਗ ਪੁਂਟਿੰਗ ਤੇ ਹੋਰ ਵੀ ਐਕਸਪਲੋਰੇਸ਼ਨ ਕਰਦੇ ਨੇ ਬੱਚਿਆਂ ਦੀ, ਹੋਰ ਕੁਛ ਨੀ ਉਹਨਾਂ ਦਿੰਦੇ, ਨਾ ਹੋਮਵਰਕ ਨਾ ਕੁਛ। ਤੇ ਮੇਰਾ ਭਤੀਜ ਆ 2.5 ਸਾਲ ਦਾ, ਉਹ ਵਿਚਾਰਾ ਹੁਣੇ ਬੈਗ ਚੱਕੀ ਜਾਂਦਾ ਸਕੂਲ ਨੂੰ, ਬੋਟਨ ਬੂਟਨ ਸਾਰਾ ਕੁਛ ਉਹਦੇ ਗੱਲ ਚ ਪਾਈ ਹੁੰਦੀ ਆ। ਪ੍ਰੋਬਲਮ ਕਿੱਥੇ ਆਉਂਦੀ ਵੀ ਇੰਨੀ ਅਰਲੀ ਲਰਨਿੰਗ ਅਸੀਂ ਸ਼ੁਰੂ ਕਰਕੇ ਤੇ ਇੱਕ ਏਦਾਂ ਦਾ ਸਮਾਜ ਨੀ ਆਪਾਂ ਸਿਰ ਚ ਸਾਧਦੇ ਜਿੱਥੇ ਥੈਂਕ ਯੂ ਤੇ ਸੋਰੀ ਕਹਿਣਾ ਇੱਕ ਵਧੀਆ ਗੱਲ ਸਮਝੀ ਜਾਵੇ। ਅਸੀਂ ਪੰਜਾਬੀ ਦੇਖ ਲੋ ਵੀ ਉੱਥੇ ਕਦੀ ਕਿਸੇ ਨੇ ਸੋਰੀ ਨੀ ਕਿਹਾ, ਕਦੀ ਕਿਸੇ ਨੇ ਥੈਂਕ ਯੂ ਨੀ ਕਿਹਾ, ਪਰ ਜਦੋਂ ਆਪਾਂ ਬਾਹਰਲੇ ਮੁਲਕ ਚ ਲੈਂਡ ਕਰਦੇ ਆ, ਪਹਿਲੇ ਹਫ਼ਤੇ ਜੀ ਸਾਨੂੰ ਸਾਡੇ ਨਾਲ ਦੇ ਦੱਸ ਦਿੰਦੇ ਵੀ ਬਾਈ ਏਦਾਂ ਏਦਾਂ ਬੋਲਣਾ ਤੇ ਏਦਾਂ ਏਦਾਂ ਕਰਨਾ ਆ, ਨਾ ਹੀ ਕਿਸੇ ਨੂੰ ਤਾੜਨਾ ਆ। ਮੈਨੂੰ ਆਉਂਦਿਆਂ ਨੂੰ ਅਸੀਂ ਕਈਆਂ ਨੂੰ ਅਸੀਂ ਦੱਸਿਆ ਵੀ ਗੋਰੀਆਂ ਵੱਲ ਤਾੜਨਾ ਨੀ ਹੈਗਾ, ਜੇ ਤਾੜਿਆ ਤੇ ਗੋਰੀ ਤੁਹਾਨੂੰ ਪ੍ਰੋਬਲਮ ਚ ਕਰ ਸਕਦੀ ਆ। ਅਗਲਾ ਝੱਟ ਸਮਝ ਜਾਂਦਾ ਵੀ ਹਾਂ ਵੀ ਆਹ ਗੱਲ ਮੇਰੇ ਨਾਲ ਹੋ ਸਕਦੀ ਆ। ਤੇ ਇਹ ਨੀ ਹੈ ਵੀ ਸਾਡੇ ਕੋਲ ਦਿਮਾਗ ਹੈ ਨੀ ਗਾ, ਸਾਡੇ ਕੋਲ ਦਿਮਾਗ ਵੀ ਹੈ, ਸਾਡੇ ਕੋਲ ਇੱਛਾ ਵੀ ਹੈ ਸਿੱਖਣ ਦੀ, ਪਰ ਸਾਨੂੰ ਸ਼ੁਰੂ ਤੋਂ ਹੀ ਇੱਕ ਰੋਂਗ ਟਰੈਕ ਤੇ ਚੜਾ ਦਿੱਤਾ ਜਾਂਦਾ ਵੀ ਆਹੀ ਟਰੈਕ ਸਹੀ ਆ, ਇੱਧਰ ਨੂੰ ਸਿੱਧੇ ਹੋ ਕੇ ਤੁਰੀ ਜਾਓ। ਤੇ ਜਦੋਂ ਬੰਦਾ ਉਹ ਐਂਡ ਦੇ ਟਰੈਕ ਦੇ ਐਂਡ ਤੇ ਪਹੁੰਚਦਾ, ਉਦੋਂ ਬੰਦੇ ਨੂੰ ਲੱਗਦਾ ਵੀ ਯਾਰ ਇਹ ਗਲਤ ਪਾਸੇ ਮੈਂ ਆ ਗਿਆ, ਇਹ ਟਰੈਕ ਸਹੀ ਨੀ ਸੀ, ਕਿਉਂਕਿ ਮੈਂ ਕੁਛ ਸਿੱਖਿਆ ਨੀ ਹੈਗਾ, ਮੈਂ ਸਿਰਫ ਡਿਗਰੀ ਇਹ ਕਰਨ ਕਰ ਲਈ, ਬਾਕੀ ਚੀਜ਼ਾਂ ਨੀ ਮੈਂ ਸਿੱਖੀਆਂ। ਈਵਨ ਕਿ ਬਹਿਣਾ, ਉੱਠਣਾ, ਗੱਲਬਾਤ ਕਰਨੀ, ਇੰਟਰਵਿਊ ਦੇਣ ਵਾਲੇ ਤੁਸੀਂ ਆਪਣੇ ਸਕਿੱਲ ਦਿਖਾਉਣੇ, ਉਹ ਜਿਹੜੇ ਸਕੂਲ ਦੇ ਵਿੱਚ ਤੁਹਾਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ, ਇੱਥੇ ਉੱਥੇ ਪੰਜਾਬ 'ਚ ਕਿਉਂ ਨੀ ਸਿਖਾਈਆਂ ਜਾਂਦੀਆਂ? ਇਟਸ ਅ ਵੈਰੀ ਸੀਰੀਅਸ ਕੁਐਸਚਨ, ਕਿਉਂਕਿ ਇੱਕ ਚੰਗੇ ਸਮਾਜ ਲਈ ਬਾਈ ਬੱਚਿਆਂ ਨੂੰ ਆਪਾਂ ਸ਼ੁਰੂ ਤੋਂ ਹੀ 5ਵੀਂ 6ਵੀਂ ਤੋਂ ਹੀ ਅਸੀਂ ਉਹਨਾਂ ਨੂੰ ਦੱਸਣ ਲੱਗ ਪਈਏ ਵੀ ਤੁਸੀਂ ਕਿਹੜੇ ਕਿਹੜੇ ਕੰਮ ਜ਼ਿੰਦਗੀ ਵਿੱਚ ਤੁਹਾਡੇ ਕੰਮ ਆਉਣੇ ਨੇ, ਅਸੀਂ ਉਹ ਤੁਹਾਨੂੰ ਪਹਿਲਾਂ ਸਿਖਾਵਾਂਗੇ। ਇੱਕ ਇੱਕ ਪੀਰੀਅਡ ਹੀ 40 ਮਿੰਟ ਦਾ ਆਪਾਂ ਰੋਜ਼ ਲਾ ਦਈਏ ਨਾ ਬੱਚਿਆਂ ਦੇ, ਤੇ ਤੁਸੀਂ ਆਪ ਹੀ ਦੇਖ ਲਿਓ ਵੀ ਵਿਦ ਇਨ 10 ਈਅਰ 10 ਸਾਲ ਦੇ ਵਿੱਚ ਵੀ ਸਮਾਜ ਦੇ ਵਿੱਚ ਉਹ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜੂਗਾ। ਹੁਣ ਇੱਥੇ ਇੱਕ ਗੱਲ ਆ ਵੀ ਇੱਥੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਇਹ ਪਹਿਲਾਂ ਹੋਣਾ ਚਾਹੀਦਾ, ਇਹ ਸਰਕਾਰੀ ਸਕੂਲਾਂ 'ਚ ਹੋਣਾ ਚਾਹੀਦਾ, ਕਿਉਂਕਿ ਸਰਕਾਰੀ ਸਕੂਲ ਪੰਜਾਬ ਦੇ ਪਿੰਡਾਂ ਦੀ ਕਹਿ ਦਓ ਇੱਕ ਤਰ੍ਹਾਂ ਜਿੰਦ ਜਾਨ ਨੇ, ਉੱਥੇ ਬੱਚੇ ਨੇ ਸਾਰਾ ਕੁਛ ਸ਼ੁਰੂ ਕਰਨਾ ਹੁੰਦਾ। ਆਪਾਂ ਪਿੰਡਾਂ 'ਚ ਜੇ ਸ਼ੁਰੂ ਕਰ ਦਈਏ ਨਾ ਵੀ ਇੱਕ ਇੱਕ ਕਹਿ ਲਈਏ ਕਰਿਕੁਲਮ ਹੁੰਦਾ ਆ, ਇੱਥੇ ਵਰਡ ਯੂਜ਼ ਕਰਦੇ ਨੇ, ਸਿਲੇਬਸ ਹੁੰਦਾ ਆ, ਉਹ ਹੀ ਆਪਾਂ ਚੇਂਜ ਵਧੀਆ ਇੰਪਲੀਮੈਂਟੇਸ਼ਨ ਉਹਦੀ ਕਰਦੀ ਹੈ ਸ਼ੁਰੂ ਉੱਥੇ। ਤੁਸੀਂ ਵਿਦ ਇਨ 10 ਈਅਰ ਦੇਖਿਓ ਜਿਹੜੇ ਬੱਚੇ ਅੱਜ 4th ਜੀ ਪੜ੍ਹਦੇ ਨੇ, ਜਦੋਂ ਉਹਨਾਂ ਨੇ BA ਕਰਨ ਜਾਣਾ ਉਹ 14th 'ਚ ਹੋ ਜਾਣਗੇ 10 ਸਾਲ ਦੇ ਵਿੱਚ, ਤੁਸੀਂ ਦੇਖਿਓ ਵੀ ਉਹ ਕਿੰਨਾ ਇਫੈਕਟ ਪਊਗਾ। ਕਾਲਜਾਂ ਦੇ ਵਿੱਚ ਜਿਹੜੀ ਇਸ ਵੇਲੇ ਫੁਕਰੀਬਾਜ਼ੀ ਚੱਲ ਰਹੀ ਆ, ਮਾਰਕੋਟ ਚੱਲ ਰਹੀ ਆ, ਐਵੇਂ ਇਲੈਕਸ਼ਨਾਂ ਵਾਲਾ ਵੀ ਚੱਲ ਰਿਹਾ ਵੀ ਮੈਂ ਇਹਦਾ ਆ ਮੈਂ ਉਹਦਾ ਆ, ਆਪਸ 'ਚ ਲੜਾਈ ਝਗੜੇ ਨਸ਼ਾ ਪੱਤਾ, ਉਹ ਦੇਖੋ ਉਹ ਸਾਰਾ ਹੀ ਚੇਂਜ ਹੋ ਜੂਗਾ, ਕਿਉਂਕਿ ਉਹ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਵੀ ਆਹ ਚੀਜ਼ ਗਲਤ ਆ ਤੇ ਆਹ ਚੀਜ਼ ਰੋਂਗ ਆ, ਉਹੀ ਉਹ ਚੀਜ਼ ਕਾਲਜ ਵਿੱਚ ਜਾ ਕੇ ਲੈ ਕੇ ਜਾਣਗੇ। ਸੋ ਇਹ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਐਫਰਟ, ਵੀ ਤੁਸੀਂ ਸਕੂਲਾਂ 'ਚ ਜਾ ਰਹੇ ਹੋ ਦੇਖ ਰਹੇ ਹੋ, ਤਾਂ ਮੇਰੀ ਤੁਹਾਨੂੰ ਬੇਨਤੀ ਆ ਵੀ ਪਲੀਜ਼ ਵੀਡੀਓ ਵੀ ਅਪਲੋਡ ਕਰਿਓ, ਕਿਉਂਕਿ ਵੀਡੀਓ ਨਾ ਬਾਈ ਜੀ ਇੰਨਾ ਕੁ ਇਫੈਕਟ ਪੈਂਦਾ ਨਾ ਜਿਹੜੀ ਆਪਣੀ ਸੋਸਾਇਟੀ ਆ। ਮੈਂ ਇੱਕ ਬਾਦਲਾਂ ਦੀ ਵੀਡੀਓ ਸ਼ੇਅਰ ਕੀਤੀ ਸੀ, ABP ਸਾਂਝਾ ਨੇ ਇਨਵੈਸਟੀਗੇਸ਼ਨ ਕੀਤੀ ਸੀ, ਉਹਨਾਂ ਨੇ ਵੀ 10 ਸਾਲ ਦੇ ਵਿੱਚ 1 ਅਰਬ ਰੁਪਈਆ ਹੈਲੀਕਾਪਟਰਾਂ ਦੇ ਖਰਚ ਦਾ, ਦੇਖੋ ਵੀ ਕਿਤੇ ਨੀ ਗਿਆ ਪੈਸਾ, ਉਹ ਹੈਲੀਕਾਪਟਰਾਂ ਦੇ ਖਰਚ ਦਾ 1 ਅਰਬ ਰੁਪਈਆ। ਤੇ ਉਹ ਵੀਡੀਓ ਇਸ ਵੇਲੇ ਵੀ ਘੱਟੋ ਘੱਟ 2 ਲੱਖ ਲੋਕਾਂ ਨੇ ਦੇਖ ਚੁੱਕੇ ਨੇ ਲੋਕ। ਤੇ ਮੈਂ ਨਾਲ ਲੁਧਿਆਣਾ ਸੈਂਟਰਲ ਦੇ ਵਾਰਡ ਨੰਬਰ 40 ਦਾ ਇੱਕ ਸਕੂਲ ਆ, ਉਹਦੀ ਫੋਟੋ ਸ਼ੇਅਰ ਕੀਤੀ ਸੀ ਵੀ ਬੱਚੇ ਥੱਲੇ ਬੈਠੇ ਨੇ, ਈਵਨ ਕਿ ਕੋਈ ਫਰਨੀਚਰ ਨੀ ਹੈਗਾ ਉੱਥੇ, ਬੱਚੇ ਸਿਰਫ ਥੱਲੇ ਟਾਰ ਤੇ ਬੈਠੇ ਨੇ, ਲੁਧਿਆਣਾ ਸੈਂਟਰਲ ਦਾ 40 ਨੰਬਰ ਵਾਰਡ ਦਾ ਸਕੂਲ। ਦੇਖੋ ਜਿੱਥੇ ਲੁਧਿਆਣਾ ਇਜ਼ ਵਨ ਆਫ ਦਾ ਵੀ ਟੋਪ 10 ਸਿਟੀਜ਼ ਇਨ ਇੰਡੀਆ, ਉਹਦਾ ਸਕੂਲ ਸਰਕਾਰੀ ਸਕੂਲ ਦੀ ਮੈਂ ਨਾਲ ਫੋਟੋ ਸ਼ੇਅਰ ਕੀਤੀ ਸੀ ਵੀ ਦੋ ਚੀਜ਼ਾਂ ਨੇ ਵੀ ਸਾਡੇ ਮੰਤਰੀਆਂ ਨੇ 1 ਅਰਬ ਰੁਪਈਆ ਹੈਲੀਕਾਪਟਰਾਂ ਦੇ ਖਰਚ ਦਾ, ਤੇ 1 ਥੱਲੇ ਸਕੂਲ ਦੀ ਫੋਟੋ ਦੇਖ ਲਓ ਵੀ ਬੱਚੇ ਥੱਲੇ ਬੈਠੇ ਹੋਏ ਨੇ। ਸੋ ਵੀ ਆਪਣੀਆਂ ਪ੍ਰਾਇਓਰਟੀਜ਼ ਚੇਂਜ ਕਰਨੀਆਂ ਪੈਣਗੀਆਂ, ਉਹਦੇ ਨਾਲ ਸਾਰਾ ਕੁਛ ਫਰਕ ਪੈ ਜੂਗਾ। ਜਿਹੜਾ 1.5 ਲੱਖ ਕਰੋੜ ਦਾ ਕਰਜ਼ਾ ਆ ਉਹ ਵੀ ਘਟੂਗਾ ਜਦੋਂ ਤੁਸੀਂ ਆਪਣੀ ਪ੍ਰਾਇਓਰਟੀਜ਼ ਚੇਂਜ ਕਰੋਗੇ। ਸੋ ਇਟਸ ਨੋਟ ਅ ਵੀ ਲਾਈਕ ਇੰਪੋਸੀਬਲ ਟਾਸਕ ਟੂ ਡੂ, ਵੀ ਐਵਰੀਥਿੰਗ ਇਜ਼ ਪੋਸੀਬਲ। ਤੇ ਆਪਾਂ ਜੇ ਇੱਥੇ ਆ ਕੇ 5-6 ਸਾਲਾਂ ਵਿੱਚ ਆਪਣੇ ਘਰ ਖਰੀਦ ਸਕਦੇ ਹਾਂ ਟੈਕਸੀਆਂ ਚਲਾ ਚਲਾ ਕੇ ਕਿਸੇ ਤਰੀਕੇ ਦਾ ਕੰਮ ਕਰਕੇ, ਸੋ ਐਵਰੀਥਿੰਗ ਇਜ਼ ਪੋਸੀਬਲ ਅਕੋਰਡਿੰਗ ਟੂ ਮਾਈ ਨੌਲੇਜ। ਬਾਕੀ ਜੇ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਇਸ ਵੇਲੇ ਔਨ ਦਾ ਗਰਾਊਂਡ ਹੋ, ਅਸੀਂ ਤਾਂ ਬਾਹਰ ਬਹਿ ਕੇ ਬਿਆਨ ਦੱਸ ਸਕਦੇ ਹਾਂ, ਪਰ ਇੱਕ ਆਸ ਹੈਗੀ ਹੈ ਵੀ ਪੰਜਾਬ ਬਦਲੂਗਾ ਜੀ ਫਿਊਚਰ ਵਿੱਚ।
ਬਹੁਤ ਬਹੁਤ ਧੰਨਵਾਦ ਗੁਰਦੀਪ ਜੀ, ਕੈਨਬਰਾ ਤੋਂ ਆਪਣੇ ਨਾਲ ਜੁੜੇ ਸੀਗੇ। ਤੇ ਗੁਰਸੇਵ ਸਿੰਘ ਜੀ, ਹੁਣ ਜੀ ਤੁਸੀਂ ਨੇ ਕਿਹਾ ਜੀ, ਜੀ ਗੁਰਸੇਵਕ ਜੀ
ਹਾਂਜੀ ਤੇ ਬਹੁਤ ਸੋਹਣੀ ਗੱਲਬਾਤ ਜਿਦਾਂ ਕਿ ਹਰ ਵਾਰ ਦੀ ਤਰ੍ਹਾਂ ਗੁਰਪ੍ਰੀਤ ਗਿੱਲ ਜੀ ਕਰਕੇ ਗਏ ਤੇ ਇਸ ਗੱਲਬਾਤ ਤੇ ਵੀ ਅਸੀਂ ਚਰਚਾ ਕਰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਮਹਿਤਾ ਚੌਂਕ ਤੋਂ ਸਾਡੇ ਨਾਲ ਦਲਜੀਤ ਸਿੰਘ ਜੀ ਜੁੜੇ ਆ ਤੇ ਉਹਨਾਂ ਦੀ ਕਾਲ ਲੈਂਦੇ ਚਲੀਏ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ। ਕੁਛ ਕਾਰਨਾਂ ਕਰਕੇ ਸ਼ਾਇਦ ਉਹਨਾਂ ਦੀ ਆਵਾਜ਼ ਜਿਹੜੀ ਆ
ਸ਼ਾਇਦ ਕਨੈਕਟ ਨਹੀਂ ਹੋਈ। ਉਹ ਸਕਾਈਪ ਦੇ ਮਾਧਿਅਮ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਸ਼ਾਇਦ ਲੱਗਦਾ ਕਿ ਇੰਟਰਨੈਟ ਦੀ ਪ੍ਰੋਬਲਮ ਕਰਕੇ। ਹਾਂਜੀ ਤੇ ਅਸੀਂ ਅਗਲੇ ਕਾਲਰ ਵੱਲ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਨੇ?
ਹੈਲੋ ਸਤਿ ਸ੍ਰੀ ਅਕਾਲ ਭਾਜੀ, ਹਰਪ੍ਰੀਤ ਬੋਲ ਰਿਹਾ ਸਿਡਨੀ ਤੋਂ ਜੀ।
ਜੀ ਹਰਪ੍ਰੀਤ
ਜੀ, ਸਵਾਗਤ ਹੈ ਵੀਰ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਕੀ ਕਹਿਣਾ ਚਾਹੋਗੇ ਜੀ?
ਹਾਂਜੀ ਬਹੁਤ ਮਿਹਰਬਾਨੀ ਜੀ ਭਾਜੀ। ਮੈਂ ਮੇਰਾ ਸਵਾਲ ਇਹ ਆ ਕਿ ਜਿਹੜਾ ਪਿਛਲੇ ਦਿਨਾਂ ਤੋਂ ਵੇਖਿਆ ਜਾ ਰਿਹਾ ਵਾ ਕੁਛ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਜਿਹੜੇ ਰੇਡੀਓ ਪ੍ਰੈਜ਼ੈਂਟਰ ਆ ਜਾਂ ਇਹਨਾਂ ਦਾ ਹੀ ਲੋਕ ਆ, ਬੜੀ ਇੱਕ ਇਨਕਲਾਬੀ ਸੋਚ ਵਾਲੀ ਪਾਰਟੀ ਦਾ ਖਿਤਾਬ ਦੇ ਰਹੇ ਆ ਇੱਥੇ ਬੈਠੇ ਹੀ। ਮੈਨੂੰ ਤੇ ਇਸ ਪਾਰਟੀ ਦੇ ਵਿੱਚ ਕੋਈ ਵੱਖਰੀ ਗੱਲ ਨਹੀਂ ਲੱਗੀ ਕਿ ਇਹ ਪਾਰਟੀ ਇੱਕ ਜਾਂ ਤੇ ਫਿਰ ਇਹਨੂੰ ਗੰਗਾ ਸਮਝਿਆ ਜਾਵੇ ਵੀ ਜਿਹਦੇ ਵਿੱਚ ਕੋਈ ਵੀ ਆਵੇ ਇਸ਼ਨਾਨ ਕਰੇ ਤੇ ਉਹ ਪਵਿੱਤਰ ਹੋ ਜੇ, ਕਿਉਂਕਿ 35 ਬੰਦੇ 112 ਸੀਟਾਂ ਦੇ ਵਿੱਚੋਂ 112 ਟਿਕਟਾਂ ਦਿੱਤੀਆਂ ਇਹਨਾਂ ਨੇ, ਵਿੱਚੋਂ 35 ਬੰਦੇ ਉਹ ਹੀ ਜਿਹਨਾਂ ਦਾ ਬੈਕਗਰਾਉਂਡ ਕਾਂਗਰਸ ਅਕਾਲੀ ਤੇ ਬਸਪਾ ਦੇ ਨਾਲ ਹੈ। ਉਹਦੇ ਬਾਰੇ ਇੱਕ ਮੇਰਾ ਸਿੱਧਾ ਸਿੱਧਾ ਸਵਾਲ ਹੈ ਵੀ ਉਹਨਾਂ ਬੰਦਿਆਂ ਨੂੰ ਟਿਕਟਾਂ ਕਿਉਂ ਦਿੱਤੀਆਂ ਗਈਆਂ? ਦੂਸਰੀ ਗੱਲ, ਦੇਵ ਮਾਨ ਵਰਗੀਆਂ ਬੰਦਿਆਂ ਤੇ ਏਡੇ ਸੰਗੀਨ ਜਿਹੜੇ ਆ ਮਾਮਲੇ ਚੱਲ ਰਹੇ ਆ ਜਾਂ ਦੋਸ਼ ਲੱਗੇ ਆ, ਉਹਨਾਂ ਨੂੰ ਵੀ ਟਿਕਟਾਂ ਮਿਲੀਆਂ? ਦਿੱਲੀ ਦੇ ਵਿੱਚ 17 MLA ਇਹਨਾਂ ਤੇ ਕੇਸ ਚੱਲ ਰਹੇ ਆ, ਕਦਮ ਤਾਂ ਫਿਰ ਇਹਨਾਂ ਦੇ ਜਿਹੜੇ ਹੈਗੇ ਸੀ ਉਲਟੋਏ ਤੋਂ ਕੈਂਡੀਡੇਟ ਆ ਉਹਨਾਂ ਦੇ ਉੱਤੇ ਇਹਨਾਂ ਹੀ ਪਾਰਟੀ ਦੇ ਜਗਵੀਰ ਸਿੰਘ ਭਦੋਵਾਲ ਉਹਨਾਂ ਨੇ ਇਹ ਕਹਿ ਕੇ ਦੋਸ਼ ਲਾਏ ਕਿ ਇਹ ਜਿਹੜੇ ਆ ਪਹਿਲਾਂ ਉਹ ਜਿਹੜੇ ਉੱਥੇ ਅਕਾਲੀ ਦਲ ਦੇ MLA ਆ ਉਹਨਾਂ ਦੇ ਬੰਦੇ ਸੀ, ਉਹਨਾਂ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਜੀ। ਫਿਰ ਵੇਖੋ ਮਤਲਬ ਇਹ ਵੀ ਉਹੀ ਪਾਰਟੀ ਆ ਵੀ ਜਿਹੜਾ ਕੁਛ ਬੋਲਦਾ ਜਿਹੜਾ ਕੁਛ ਕਹਿੰਦਾ ਉਹਨੂੰ ਕਾਬੂ ਕੀਤਾ ਜਾਂਦਾ, ਉਹ ਚਾਹੇ ਡਾਕਟਰ ਗਾਂਧੀ ਹੋਣਾ ਚਾਹੇ ਜਿਹੜੇ ਇਹਨਾਂ ਦੇ 2 MP ਸੀ ਉਹ ਹੋਣਾ ਚਾਹੇ ਫਿਰ ਜਿਹੜੇ ਆਪਣੇ ਸੁੱਚਾ ਸਿੰਘ ਛੋਟੇ ਬੋਲੇ ਆ ਉਹਨਾਂ ਨੂੰ ਜਿੱਦਾਂ ਪਾਰਟੀ ਚੋਂ ਕੱਢਿਆ ਗਿਆ ਕੋਈ ਵੀਡੀਓ ਨਹੀਂ ਦਿਖਾਈ ਗਈ। ਬਸ ਇਹੀ ਮੇਰਾ ਕੁਐਸਚਨ ਹੈ ਕਿ ਇਹ ਇਹੀ ਪਾਰਟੀ ਆ ਵੀ ਜਿਹੜਾ ਇਹਦੇ ਨਾਲ ਜੁੜ ਜੇ ਉਹ ਚੰਗਾ, ਜਿਹੜੇ ਇਹਨਾਂ ਤੋਂ ਦੂਰ ਆ ਪਾਸੇ ਆ ਉਹ ਸਾਰੇ ਮਾੜੇ ਆ। ਪਰ ਜੇ ਤੁਸੀਂ ਜਿਵੇਂ ਇੱਥੋਂ ਹੀ ਲੈ ਲਓ ਆਪਣੇ ਬਿੱਟੂ ਖਵਾਸਪੁਰ ਜੀ ਨੂੰ ਟਿਕਟ ਮਿਲੀ ਆ, ਉਹ ਜਿੰਨਾ ਚਿਰ ਕਾਂਗਰਸ ਪਾਰਟੀ 'ਚ ਰਹੇ ਉਨਾ ਚਿਰ ਉਹ ਮਾੜੇ ਆ, ਅੱਜ ਉਹ ਆਮ ਆਦਮੀ ਪਾਰਟੀ 'ਚ ਆ ਗਿਆ ਤੇ ਉਹ ਬਸ ਹੁਣ ਸਹੀ ਹੋ ਗਏ ਸਾਫ ਸੁਥਰੇ। ਇਹੀ ਮੇਰੇ ਕੁਐਸਚਨ ਹੈ ਜੀ ਤੁਹਾਨੂੰ।
ਚਿੰਤਾਜਨਕ ਸਵਾਲ ਹੈਗੇ ਆ ਤੇ ਦੋਸ਼ ਵੀ ਇਹ ਲੱਗਦੇ ਰਹੇ ਆ ਤੇ ਪਰ ਇੱਕ ਇਹ ਆ ਕਿ NRI ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਤੇ ਉਹਦੇ ਪਿੱਛੇ ਕਾਰਨ ਵੀ ਇਹੀ ਆ ਕਿ ਉਹ ਹੋਰ ਕਿਸੇ ਕੋਈ ਜਿੱਦਾਂ ਕਹਿੰਦਾ ਉਹਨਾਂ ਕੋਲ ਆਪਸ਼ਨ ਸ਼ਾਇਦ ਹੈ ਨਹੀਂ, ਪਰ ਇਹਦੇ ਬਾਰੇ ਵੀ ਆਪਾਂ ਗੱਲ ਜ਼ਰੂਰ ਕਰ ਲੈਂਦੇ ਹਾਂ ਤੇ ਅਜੇ ਪਾਲ ਜੀ ਉਹਨਾਂ ਦੇ ਨਾਲ ਜੁੜਾਂਗੇ ਤੇ ਆਪਣੇ ਅਗਲੇ ਕਾਲਰ ਜਿਹੜੇ ਆ ਜੁੜੇ ਹੋਏ ਆ ਉਹਨਾਂ ਨਾਲ ਵੀ ਆਪਾਂ ਸਾਂਝ ਬਣਾ ਲੈਂਦੇ ਹਾਂ। ਸਤਿ ਸ੍ਰੀ ਅਕਾਲ ਭਾਜੀ ਜੀ, ਗੁਰਸ਼ਰਨ ਜੀ
ਪਹਿਲਾਂ ਤਾਂ ਮਾਫੀ ਜੀ, ਤੀਜੀ ਵਾਰ ਤੁਹਾਡੇ ਨਾਲ ਕਾਲ ਲਾਈ ਆ, ਮੈਨੂੰ ਬ੍ਰੇਕ ਹੋਈ ਸੀ ਤਾਂ ਗੱਲ ਕਰ ਲਈ ਆ। ਹਾਂਜੀ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਕਾਂਗਰਸ ਵਾਲੀ, ਹਾਂਜੀ ਜਿਹੜੀ ਕਾਂਗਰਸ ਵਾਲੀ ਗੱਲ ਕਰਦੇ ਸੀਗੇ, ਮੈਂ ਇੱਕ ਪਰਸੋਂ ਵੀਡੀਓ ਦੇਖੀ ਜਾਂਦਾ ਸੀਗਾ, ਉਹ ਮਾਤਾ ਜੀ ਬਾਹਰ ਤੋਂ ਕਿਸੇ ਦੇ ਪਾਉਂਦਿਆਂ ਜ਼ੋਰ ਵੀ ਮੈਂ ਇੱਥੇ ਰਹਿਣਾ ਨਹੀਂ, ਮੈਂ ਤਾਂ ਵਾਪਸ ਪੰਜਾਬ ਜਾਣਾ। ਉਹ ਕਹਿੰਦੇ 11 ਮਾਰਚ ਤੱਕ ਵੇਟ ਕਰ ਲੈਣ ਦੋ, ਵੀ ਦੇਖ ਲੈਣ ਦੋ, ਜੇ ਕਿਤੇ ਕੈਪਟਨ ਦੀ ਸਰਕਾਰ ਆ ਗਈ ਜੇ ਤੁਹਾਨੂੰ ਕੁਛ ਹੋ ਗਿਆ ਸਾਨੂੰ ਤਾਂ ਭੋਗ ਤੇ ਵੀ ਨਹੀਂ ਜਾਣ ਦੇਣਾ, ਤੇ ਉਹਨਾਂ ਨੇ ਇੰਡੀਆ। ਤੇ ਦੂਸਰਾ ਇਸ ਵਾਰ ਲੱਗਦਾ ਵੀ ਸਰਕਾਰ ਜਿਹਦੀ ਮਰਜ਼ੀ ਆਵੇ ਥੋੜਾ ਬਹੁਤ ਫਰਕ ਪਊਗਾ ਤਾਂ ਉਹ ਗਰਾਊਂਡ ਲੈਵਲ ਤੇ ਕੰਮ ਕਰਨਗੇ, ਠੀਕ ਹੈ, ਕਿਉਂਕਿ ਉਹਨਾਂ ਨੇ ਦੇਖ ਲਿਆ ਇਸ ਵਾਰ ਵੀ ਕੰਮ ਜੇ ਕਰਾਂਗੇ ਤਾਂ ਹੀ ਅੱਗੇ ਸਾਨੂੰ ਸਟੈਂਡ ਲੋਕਾਂ ਦਾ ਸਮਰਥਨ ਮਿਲਣਾ, ਅਦਰਵਾਈਜ਼ ਇਹ ਜਿਹੜੇ ਪਹਿਲਾਂ ਜੁਮਲੇ ਸੀਗੇ ਜੁਮਲੇ ਹੋਰ ਨਹੀਂ ਲੜੇ ਹੈਗੇ। ਤੇ ਜੇ ਆਮ ਆਦਮੀ ਪਾਰਟੀ ਆਉਂਦੀ ਆ, ਆਮ ਆਦਮੀ ਪਾਰਟੀ ਦੇ ਵੀ ਕਈ ਵਾਅਦੇ ਲੱਗਦੇ ਆ ਵੀ ਬਹੁਤ ਜ਼ਿਆਦਾ ਓਵਰ ਆ ਤੇ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਣਾ ਪੂਰੇ ਕਰ। ਤੇ ਦੂਸਰੀ ਗੱਲ ਇਹ ਹੈ ਵੀ ਉਹ ਕਰਨਗੇ ਜਿਵੇਂ ਮਰਜ਼ੀ ਕਰਨਗੇ, ਕਿਉਂਕਿ ਉਹਨਾਂ ਨੇ ਕੰਮ ਕਰਕੇ ਦਿਖਾਉਣਾ ਆਪਣੇ ਆਪ ਨੂੰ, ਉਹਨਾਂ ਨੇ ਸਹੀ ਤਰੀਕੇ ਨਾਲ ਪ੍ਰੂਵ ਕਰਨਾ ਵੀ ਅਸੀਂ। ਬਾਕੀ ਦੂਸਰੀ ਗੱਲ ਆ ਵੀ ਇਕੱਲਾ ਉਹਨਾਂ ਦਾ ਪੰਜਾਬ ਟਾਰਗੇਟ ਨਹੀਂ ਹੈਗਾ, ਸਾਰਾ ਇੰਡੀਆ ਟਾਰਗੇਟ ਹੈਗਾ, ਦੂਸਰੀਆਂ ਸਟੇਟਾਂ ਨੂੰ ਵੀ ਕੰਮ ਕਰਕੇ ਦਿਖਾਉਣਾ ਤਾਂ ਹੀ ਉਹ ਦੂਸਰੀ ਸਟੇਟ ਦੇ ਵਿੱਚ ਆਪਣੇ ਵੋਟ ਬੈਂਕ ਬਣਾ ਸਕਣਗੇ। ਤੇ ਬਾਕੀ ਕੇਜਰੀਵਾਲ ਸਾਹਿਬ ਨੇ
ਮਤਲਬ ਕੱਲਾ ਸੀਐਮ ਨਹੀਂ, ਸੀਐਮ ਤੋਂ ਪੀਐਮ ਤੇ ਵੀ ਜਾਣਾ, ਤੇ ਉਹਦਾ ਵੀ ਇੱਕ ਕਾਰਨ ਰਹੂਗਾ ਵੀ ਉਹ ਵਾਕਿਆ ਹੀ ਕੰਮ ਕਰਨਗੇ। ਤੇ ਦੂਸਰੀ ਗੱਲ, ਜਿਹੜੇ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਹੈ ਬਹੁਤ ਨੇ, ਜਿਹੜੇ ਮੈਨੀਫੈਸਟੀ ਤੋਂ ਬਾਹਰ ਵੀ ਨੇ, ਬਹੁਤ ਜ਼ਿਆਦਾ ਕੰਮ ਨੇ। ਜੇ ਆਪਾਂ ਪਾਣੀ ਦੀ ਗੱਲ ਕਰ ਰਹੇ ਸੀ, ਗੱਲ ਵੀ ਬਿੱਲ ਲੱਗਣੇ ਚਾਹੀਦੇ, ਬਾਕੀਆਂ ਹੀ ਬਿੱਲ ਲੱਗਣੇ ਚਾਹੀਦੇ ਆ, ਉਹਦਾ ਕਾਰਨ ਆ ਵੀ ਜਿਹੜਾ ਫ੍ਰੀ ਦਾ ਪਾਣੀ ਆ ਉਹਦਾ ਮਿਸ ਯੂਜ ਵੀ ਹੁੰਦਾ, ਠੀਕ ਹੈ ਜੀ। ਤੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਮੇਰੇ ਖਿਆਲ ਤੀਸਰੇ ਲੈਵਲ ਤੇ ਪਹੁੰਚ ਗਿਆ, ਆਖਰੀ ਪੜਾਅ ਤੇ ਹੈਗਾ, ਤੇ ਇਸ ਤੋਂ ਬਾਅਦ ਸੋਕੇ ਵਾਲੀ ਸਥਿਤੀ ਬਣ ਜੂਗੀ। ਤੇ ਜੇ ਜੇ ਬਿੱਲ ਲੱਗਣਗੇ ਤਾਂ ਉਹਦਾ ਇੱਕ ਲਿਮਿਟ ਦੇ ਵਿੱਚ ਜ਼ਰੂਰਤ ਦੇ ਹਿਸਾਬ ਨਾਲ ਹੋਏਗਾ। ਜਿਹੜਾ ਆਪਣਾ ਮਤਲਬ ਸਰਕੂਲੇਸ਼ਨ ਆ ਉਹ ਵੀ ਕਰਨ ਦੀ ਉਹ ਇੰਪਲੀਮੈਂਟ ਕਰਨਾ ਕਿਹਨੇ ਹੁੰਦਾ, ਉਹ ਸਰਕਾਰਾਂ ਨੇ ਲੈ ਕੇ ਆਉਣਾ, ਜਿਹੜਾ ਫਸਲੀ ਚੱਕਰ ਆ, ਠੀਕ ਹੈ, ਇਹਨਾਂ ਫਸਲਾਂ ਤੋਂ ਝੋਨੇ ਤੋਂ ਬਾਹਰ ਕੱਢ ਕੇ ਕਿਸੇ ਹੋਰ ਸਰਕਲ ਦੇ ਵਿੱਚ ਪਾਇਆ ਜਾਵੇ। ਕਿਉਂਕਿ ਮੈਨੂੰ ਯਾਦ ਆ ਮੈਂ ਇੱਕ ਪੜ੍ਹੀ ਜਾਂਦਾ ਸੀਗਾ ਵੀ ਜਿਹੜਾ ਪੈਸਟੀਸਾਈਡ ਦਾ ਸਭ ਤੋਂ ਮਤਲਬ ਸਭ ਤੋਂ ਜ਼ਿਆਦਾ ਨਹੀਂ ਪੰਜਾਬ ਦੇ ਵਿੱਚ ਹੀ ਯੂਜ਼ ਹੋ ਰਿਹਾ ਤੇ ਮੋਸਟਲੀ ਇੰਡੀਆ ਦੇ ਵਿੱਚ ਯੂਜ਼ ਹੋ ਰਿਹਾ। ਤੇ ਇੱਕ ਕੰਪਨੀ ਆ ਅਮੈਰੀਕਨ ਮਨਸੈਟੋ, ਉਹ ਜਿਹੜੀ ਆਪਣੀ ਅਰਾਊਂਡ ਅਪ ਦੀ ਦਵਾਈ ਬਣਾਉਂਦੀ ਆ, ਆਪਾਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਸਿਰਫ ਇੱਕ ਹੀ ਪ੍ਰੋਡਕਟ, ਹਾਂਜੀ ਹਾਂਜੀ, ਉਹਨਾਂ ਦਾ ਪ੍ਰੋਡਕਟ ਆ ਇੱਕ ਜਿਹੜਾ ਰਾਊਂਡ ਅਪ ਯੂਜ਼ ਕੀਤਾ ਜਾਂਦਾ, ਉਹ ਅਮੈਰੀਕਨ ਕੰਪਨੀ ਆ, ਅਮੈਰੀਕਾ ਦੇ ਵਿੱਚ ਵੀ ਬੈਨ ਆ। ਦੇਖੋ ਉਹ ਧੜੱਲੇ ਨਾਲ ਦਵਾਈਆਂ ਇੰਡੀਆ ਦੇ ਵਿੱਚ ਵੇਚ ਰਹੀ ਆ, ਠੀਕ ਹੈ ਜੀ। ਉਹ ਕਿਉਂ ਵੇਚ ਰਹੀ ਆ, ਕਿੱਥੋਂ ਪਰਮਿਸ਼ਨ ਮਿਲੀ, ਇਹ ਆਪਾਂ ਨੂੰ ਪਤਾ। ਤੇ ਦੂਸਰੀ ਗੱਲ, ਜਿਹੜਾ ਪੈਸਟੀਸਾਈਡ ਦਾ ਚੱਲਿਆ ਸੀਗਾ ਇਹ ਵੈਸਟਰਨ ਕੰਟਰੀਆਂ ਤੋਂ ਹੋਇਆ ਸੀਗਾ ਸਟਾਰ, ਆਪਣੇ ਝਾੜ ਜ਼ਿਆਦਾ ਲਓ, ਤੇ ਫਿਰ ਉਹਨੂੰ ਇਨਕਰੇਜ ਕੀਤਾ ਗਿਆ ਪੰਜਾਬ ਦੇ ਵਿੱਚ। ਪੰਜਾਬ ਦੇ ਕਿਸਾਨ ਨਹੀਂ ਵਰਤਦੇ ਸੀਗੇ ਬਿਲਕੁਲ, ਮੈਂ ਹੈਰਾਨ ਸੀਗਾ ਵੀ ਉੱਥੇ ਪੈਸਟੀਸਾਈਡ ਨਾ ਆਉਣ ਦਾ ਪਤਾ ਵੀ ਨਹੀਂ ਸੀਗਾ। ਜਦ ਪਾਰਟੀਸ਼ਨ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਇਹ ਦਵਾਈਆਂ ਵਰਤੋ, ਸਪਰੇਹਾਂ ਕਰੋ, ਝਾੜ ਜ਼ਿਆਦਾ ਲੈ, ਤੇ ਹੌਲੀ ਹੌਲੀ ਉਹਨਾਂ ਨੇ ਵਰਤਣੀਆਂ ਸਟਾਰਟ ਕਰਤੀਆਂ। ਤੇ ਵੈਸਟਰਨ ਕੰਟਰੀ ਨੂੰ ਪਤਾ ਲੱਗਿਆ ਵੀ ਇਹ ਤਾਂ ਆਉਣ ਵਾਲੇ ਸਮੇਂ 'ਚ ਖਤਰਨਾਕ ਹੋਣਗੀਆਂ ਸਾਡੀ ਸਿਹਤ ਤੇ, ਅਸਰ ਪਾ ਰਹੀਆਂ ਨੇ, ਇਹਦਾ ਅਸਰ ਫਸਲ ਦੇ ਵਿੱਚ ਆ ਰਿਹਾ, ਵੀ ਇਹਨਾਂ ਨੂੰ ਬੰਦ ਕਰੋ। ਵੀ ਜੇ ਇੱਕ ਏਕੜ ਦੇ ਵਿੱਚੋਂ ਸਪੋਜ਼ ਕਰੋ 10 ਟਨ ਆ ਰਹੀ ਆ ਉਹਦਾ ਫਸਲ ਦਾ ਝਾੜ ਹੈਗਾ, ਤਾਂ ਵੀ ਏਕੜ ਹੀ ਦੋ ਵਰਤ ਲਓ ਵੀ, ਹਾਂਜੀ ਵੀ, ਪਰ ਉਹ ਪੈਸਟੀਸਾਈਡ ਵਰਤਣਾ ਛੱਡੋ। ਪਰ ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕੀ ਸਮੱਸਿਆ ਹੋਊਗੀ ਵੀ ਸਾਡੇ ਕੋਲ ਇੰਨਾ ਲੈਂਡ ਸਪੇਸ ਹੈਗਾ ਵੀ ਅਸੀਂ ਉਹਨੂੰ ਵਧਾ ਸਕੀਏ, ਵੀ ਮਤਲਬ ਜ਼ਿਆਦਾ ਲੈਂਡ ਕਵਰ ਕਰਕੇ ਝਾੜ ਜ਼ਿਆਦਾ ਲੈ ਸਕੀਏ, ਤੇ ਉਹ ਮਜ਼ਬੂਰ। ਤੇ ਦੂਸਰਾ ਮਤਲਬ ਔਰਗੈਨਿਕ ਖੇਤੀ ਦੀ ਗੱਲ ਕਰ ਲਈਏ, ਇੱਕ ਖੇਤ ਨੂੰ ਤਿਆਰ ਕਰਨ ਲਈ 5 ਸਾਲ ਲੱਗਦੇ ਆ, 5 ਸਾਲ ਦਾ ਸਮਾਂ ਲੱਗਦਾ ਔਰਗੈਨਿਕ ਨੂੰ ਤਿਆਰ ਕਰਨ ਲਈ। ਤੇ ਉਹ 5 ਸਾਲ ਜੇ ਉੱਥੇ ਔਰਗੈਨਿਕ ਤਿਆਰ ਕਰਦਾ, 5 ਸਾਲ ਦਾ ਖਰਚਾ ਕੌਣ ਚੁੱਕੂਗਾ? ਵੀ ਕਿਸੇ ਨਾ ਕਿਸੇ ਤਰੀਕੇ ਮੂਹਰੇ ਤਾਂ ਇਹ ਗੌਰਮੈਂਟਾਂ ਨੂੰ ਆਉਣਾ ਹੁੰਦਾ, ਜਿਹੜੇ ਲੋਕ ਆ ਸਪੋਰਟ ਕਰਦੇ ਆ, ਕਿ ਇਹ ਗੱਲ ਨਹੀਂ ਹੈਗੀ ਸਪੋਰਟ ਕਰਦੇ, ਜਿਹਨਾਂ ਨੇ ਪੈਸਟੀਸਾਈਡ ਯੂਜ਼ ਕਰਨੇ ਸ਼ੁਰੂ ਕੀਤੇ ਤਾਂ ਉਹ ਛੱਡ ਵੀ ਸਕਦੇ ਆ, ਠੀਕ ਆ, ਤੇ ਦੂਸਰਾ ਵੀ ਉਹ ਵੀ ਇਸ ਸਰਕਲ ਚੋਂ ਨਿਕਲਣਾ ਚਾਹੁੰਦੇ ਆ।
ਸਰਕਾਰ ਬਣ ਗਈ ਤੇ ਫੇਰ ਤਾਂ ਉਹਨੇ ਜਾਣ ਵੀ ਨੀ ਦੇਣਾ। ਅਸਲ ਵਿੱਚ ਸਰਕਾਰ ਜਿਹਦੀ ਮਰਜ਼ੀ ਬਣੇ, ਸਰਕਾਰ ਲੋਕਾਂ ਲਈ ਹੁੰਦੀ ਆ, ਲੋਕਾਂ ਦੀ ਹੁੰਦੀ ਆ, ਤੇ ਇਸ ਕਰਕੇ ਏਡਾ ਕੋਈ ਧੱਕਾ ਨਹੀਂ ਕਰਦਾ ਹੁੰਦਾ ਕਿ ਕੋਈ ਕਿਸੇ। ਇੱਥੇ ਦੇਖੋ ਅਕਾਲੀ ਸਰਕਾਰ ਰਹੀ ਆ ਤੇ ਆਮ ਆਦਮੀ ਪਾਰਟੀ ਦੇ ਬਸ ਫਰਕ ਵੀ ਖੁੱਲ ਕੇ ਚੱਲੇ ਆ, ਕਦੀ ਨੀ ਸੁਣਿਆ ਕਿ ਉਹਨਾਂ ਦੇ ਉੱਤੇ ਅਟੈਕ ਹੋਏ ਆ, ਚਾਹੇ ਕਾਂਗਰਸ ਦੀ ਸਰਕਾਰ ਵੀ ਆ ਜਾਵੇ, ਉਹਨਾਂ ਨੇ ਅਕਾਲੀਆਂ ਨੂੰ ਵੀ ਕੋਸ਼ਿਸ਼, ਜਿਹੜੇ ਬੰਦੇ ਰੋਂਗ ਆ ਉਹਨਾਂ ਨੂੰ ਅੱਗੇ ਵੀ ਸਜ਼ਾਵਾਂ ਮਿਲਦੀਆਂ ਰਹੀਆਂ, ਨੋ ਡਾਊਟ ਬਹੁਤ ਸਾਰੀਆਂ ਘਾਟਾਂ ਉਹਦੇ ਵਿੱਚ ਹੈਗੀਆਂ। ਏਡਾ ਜ਼ਿਆਦਾ ਜ਼ੁਲਮ ਨਹੀਂ ਹੋ ਜਾਂਦਾ ਹੁੰਦਾ ਕਿ ਸਰਕਾਰ ਜੇ ਫਲਾਨੇ ਦੀ ਆ ਗਈ ਤਾਂ ਉਹਨੇ ਜੀ ਜਾ ਕੇ ਅੰਦਰ ਜੇਲ੍ਹਾਂ ਦੇ ਵਿੱਚ ਸੱਟ ਦੇਣੇ ਵਿਦਆਊਟ ਕਾਰਨ। ਇਸੇ ਕਰਕੇ ਚੋਣਾਂ ਕਰਵਾਈਆਂ ਜਾਂਦੀਆਂ ਕਿ 5 ਸਾਲਾਂ ਤੱਕ ਸਾਡੇ ਕੋਲ ਪਾਵਰ ਆ, ਹਰ ਬੰਦੇ ਨੂੰ ਪਤਾ ਹੁੰਦਾ ਕਿ 5 ਸਾਲਾਂ ਬਾਅਦ ਮੈਂ ਜੀਰੋ ਵੀ ਹੋ ਸਕਦਾ, ਇਨਵੈਟਵਿਨ ਵੀ ਜੀਰੋ ਹੋ ਸਕਦਾ। ਇਸ ਕਰਕੇ ਇਹ ਤਾਂ ਅਫਵਾਹਾਂ ਆ ਕਿ ਜੀ ਫਲਾਨੇ ਦੀ ਸਰਕਾਰ ਜੀ ਆ ਗਈ ਤੇ ਏਦਾਂ ਹੋ ਜਾਣੀ ਆ। ਇੱਥੇ ਜਿਹੜੇ ਪੱਤਰਕਾਰ ਆ ਬਹੁਤ ਜ਼ਿਆਦਾ ਬੋਲਦੇ ਰਹੇ ਆ ਅਕਾਲੀ ਦਲ ਦੇ ਖਿਲਾਫ਼ ਵੀ, ਉਹ ਵੀ ਬੜੇ ਵਧੀਆ ਹੈਗੇ ਆ, ਠੀਕ ਆ। ਤੇ ਖੈਰ ਅਜੇ ਪਾਲ ਜੀ ਹੁਣਾਂ ਨੂੰ ਆਪਾਂ ਪੁੱਛ ਲੈਂਦੇ ਆ, ਆਪਣੇ ਭਾਜੀ ਹੁਣੀ ਕਿਹਾ ਸੀਗਾ ਬਈ ਕਾਫੀ ਦਾਗੀ ਜਿਹੜੇ ਬੰਦੇ, ਦਾਗੀ ਨਹੀਂ ਕਹਿ ਸਕਦੇ, ਹੋਰ ਪਾਰਟੀਆਂ ਤੋਂ ਜਿਹੜੇ ਆਏ ਹੋਏ ਸੀ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ, ਨਾਲ ਦੀ ਨਾਲ ਜਿਹੜੇ ਦਿੱਲੀ ਦੇ ਵਿੱਚ ਕੁਛ ਦਾਗੀ ਵੀ ਮੰਨੇ ਗਏ ਆ। ਤੇ ਅਜੇ ਪਾਲ ਜੀ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ?
ਹਾਂਜੀ ਭਾਜੀ, ਜਿਹੜੀ ਕੁਲਦੀਪ ਸੀ ਸ਼ਾਇਦ ਉਹਨਾਂ ਦਾ ਨਾਂ, ਹਨਾ, ਕੁਲਦੀਪ ਵੀਰ ਜੀ ਨੇ ਜਿਹੜੀ ਗੱਲ ਕੀਤੀ ਵੀ ਉਹਨਾਂ ਦੇ ਜਿਹੜੇ ਹਾਂਜੀ ਜਿਹੜੇ ਉਹਨਾਂ ਦੇ ਤੌਖਲੇ ਨੇ ਉਹ ਬਿਲਕੁਲ ਸਹੀ ਨੇ, ਜਿਹੜੀ ਉਹਨਾਂ ਦੀਆਂ ਚਿੰਤਾਵਾਂ ਨੇ ਉਹ ਬਿਲਕੁਲ ਸਹੀ ਨੇ।
ਬਟ ਜਿਵੇਂ ਉਹਨਾਂ ਨੇ ਕਿਹਾ ਪਹਿਲਾਂ ਗੰਗਾ ਦੀ ਗੱਲ ਕੀਤੀ, ਪਰ ਉਹਨਾਂ ਨੂੰ ਮੈਂ ਜਿਵੇਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਾ ਵੀ ਗੰਗਾ ਅੱਜ ਕੱਲ ਉਹ ਸਾਫ਼ ਤੇ ਪਵਿੱਤਰ ਨਹੀਂ ਰਹੀ, ਉਹ ਸਿਰਫ ਕਿਤਾਬਾਂ ਚ ਕਹਿਣ ਨੂੰ ਤੇ ਪੜ੍ਹਨ ਨੂੰ ਰਹਿ ਗਈ ਆ ਜੀ। ਹੁਣ ਐਕਚੁਅਲੀ ਤੁਸੀਂ ਗੰਗਾ ਦੀ ਜਾ ਕੇ ਹਾਲਤ ਵੇਖੋ ਤੇ ਉੱਥੇ ਡੁਬਕੀ ਲਾਉਣਾ ਤੇ ਦੂਰ ਦੀ ਗੱਲ, ਉੱਥੇ ਬੰਦਾ ਖਲੋਣਾ ਵੀ ਸ਼ਾਇਦ ਪਸੰਦ ਨਹੀਂ ਕਰੂਗਾ। ਤੇ ਆਪਣਾ ਇਹ ਤੁਹਾਨੂੰ ਪਤਾ ਨੈਸ਼ਨਲ ਮੀਡੀਆ ਦੇ ਮੁੱਦਾ ਵੀ ਚੱਲਦਾ ਰਹਿੰਦਾ ਆ। ਬਾਕੀ ਉਹ ਜਿਹੜੀ ਇਹ ਗੱਲ ਕੁਲਦੀਪ ਵੀਰ ਜੀ ਨੇ ਕੀਤੀ, ਉਹ ਖੈਰ ਕਈਆਂ ਨੇ ਕੀਤੀ ਪਹਿਲਾਂ ਵੀ, ਮਤਲਬ ਵੀ ਜਿੱਦਾਂ ਇਹ ਇਕੱਲੇ ਆਮ ਆਦਮੀ ਪਾਰਟੀ ਵਾਲੇ ਹੀ ਰਹਿ ਗਏ ਇਨਕਲਾਬੀ ਸੋਚ ਵਾਲੇ ਜਾਂ ਕਿੱਦਾਂ, ਵੀ ਏਦਾਂ ਦੀ ਗੱਲ ਨੀ ਹੈਗੀ, ਚੰਗੇ ਬੰਦੇ ਸਾਰੀਆਂ ਪਾਰਟੀਆਂ ਚ ਹੁੰਦੇ ਆ, ਅਕਾਲੀ ਦਲ ਚ ਵੀ ਹੋਣਗੇ ਬਹੁਤ ਚੰਗੇ ਬੰਦੇ ਤੇ ਕਾਂਗਰਸ ਚ ਵੀ ਹੋਣਗੇ ਬਹੁਤ ਚੰਗੇ ਬੰਦੇ। ਪਰ ਜਿਵੇਂ ਹੁਣ ਜੇ ਕੁਛ ਕਰਨਾ ਤੇ ਫਿਰ ਉਹ ਮਤਲਬ ਜਿੱਦਾਂ ਹੁਣ ਇੱਕ ਆਪਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲਿਆ ਸੀ ਵੀ ਆਪਾਂ ਪਹਿਲਾਂ ਅਕਾਲੀਆਂ ਨੂੰ ਵੀ ਦੇਖ ਚੁੱਕੇ ਸੀਗੇ ਤੇ ਕਾਂਗਰਸੀਆਂ ਦੀ ਸਰਕਾਰ ਵੀ ਪਹਿਲਾਂ ਦੇਖ ਲਈ ਸੀਗੀ ਤਾਂ ਆਪਾਂ ਸੈਂਟਰ ਚ ਵੀ ਦੇਖ ਲਿਆ ਸੀ ਕਾਂਗਰਸ ਦਾ। ਸੋ ਇਸ ਕਰਕੇ ਮਤਲਬ ਹੁਣ ਲੋਕਾਂ ਨੇ ਮੋਸਟਲੀ ਸਪੋਰਟ ਕੀਤੀ ਹੈ ਵੀ ਇਸ ਨਵੀਂ ਪਾਰਟੀ ਨੂੰ, ਉਹਨੂੰ ਇੱਕ ਜਿੱਦਾਂ ਕਹਿ ਲਓ ਕਿ ਇਨਕਲਾਬ ਦਾ ਨਾਮ ਦੇਤਾ ਵੀ ਚਲੋ ਇੱਕ ਨਵਾਂ ਇਨਕਲਾਬ ਉੱਠਿਆ ਵੀ ਇਹਨਾਂ ਸਾਰਿਆਂ ਦੀ ਸਪੋਰਟ ਕਰੋ। ਬਾਕੀ ਜਿਹੜੀ ਉਹ ਦਾਗੀਆਂ ਵਾਲੀ ਇਹਨਾਂ ਨੇ ਗੱਲ ਕੀਤੀ ਆ ਉਹ ਵੀ ਸਹੀ ਆ, ਪਰ ਉਹ ਜ਼ਿਆਦਾਤਰ ਨਾ ਕਈ ਵਾਰੀ ਆਪਣੇ ਦਲਜੀਤ ਭਾਜੀ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਨਾ ਆਪਾਂ ਉਹਨਾਂ ਤੇ ਹੀ ਯਕੀਨ ਕਰ ਲੈਂਦੇ ਹਾਂ। ਉਹ ਜਦੋਂ ਪਹਿਲਾਂ ਇਹ ਚੱਲੀਆਂ ਸੀ ਸਾਰੀਆਂ ਗੱਲਾਂ ਵੀ ਆਹ ਵੀ ਬੰਦਾ ਦਾਗੀ, ਆਹ ਵੀ ਬੰਦਾ ਦਾਗੀ, ਜਾਂ ਇਹਨੂੰ ਇੱਧਰੋਂ ਲੈ ਆਉਂਦਾ, ਇਹਨੂੰ ਇੱਧਰੋਂ ਲੈ ਆਉਂਦਾ, ਖੈਰ ਕੁਛ ਤਾਂ ਪਾਰਟੀ ਦੀਆਂ ਮਤਲਬ ਨੀਤੀਆਂ ਹੁੰਦੀਆਂ ਹਨਾ, ਉਹਦੇ ਹਿਸਾਬ ਨਾਲ ਉਹ ਕੰਮ ਕਰਦੇ ਆ। ਪਰ ਜਿੱਥੋਂ ਤੱਕ ਉਹ ਦਾਗੀਆਂ ਵਾਲੀ ਗੱਲ ਆ, ਉਹ ਨੀ ਮੈਨੂੰ ਲੱਗਦਾ ਕਿ ਕਿਸੇ ਤੇ ਵੀ ਕੋਈ ਮਤਲਬ ਕੋਈ ਪਰੂਫ ਕੋਈ ਕਰ ਸਕਿਆ। ਉਹਨਾਂ ਨੇ ਕਿਹਾ ਸੀ ਵੀ ਸਾਨੂੰ ਪਰੂਫ ਲਓ, ਜਿਹੜੇ ਸੋਲਿਡ ਪਰੂਫ ਹੁੰਦੇ ਆ ਤੇ ਅਸੀਂ ਉਸ ਚੀਜ਼ ਤੇ ਐਕਸ਼ਨ ਲਵਾਂਗੇ। ਪਰ ਮੈਨੂੰ ਨੀ ਲੱਗਦਾ ਕਿ ਕੋਈ ਵੀ ਬੰਦਾ ਉਹ ਪਰੂਫ ਦੇ ਸਕਿਆ ਉਹਨਾਂ ਨੂੰ। ਤੇ ਜੇ ਆਪਾਂ ਗਾਹ ਇਨ ਫਿਊਚਰ ਵੀ ਸਰਕਾਰ ਬਣਨ ਤੋਂ ਬਾਅਦ ਜੇ ਕੋਈ ਪਰੂਫ ਆਉਂਦਾ ਆ, ਜੇ ਆਪਾਂ ਨੂੰ ਪਤਾ ਲੱਗਦਾ ਕਿ ਆਹ ਬੰਦਾ ਦਾਗੀ ਆ ਜਾਂ ਆਹ ਬੰਦਾ ਕਰਪਟ ਆ, ਵੀ ਇਸ ਤੇ ਚਾਰਜਿਸ ਲੱਗੇ ਆ, ਇਹ ਚੀਜ਼ ਪਰੂਫ ਹੋ ਗਈ ਆ, ਤੇ ਸਾਨੂੰ ਪੂਰੀ ਉਮੀਦ ਹੈ ਵੀ ਡੈਫੀਨੇਟਲੀ ਪਾਰਟੀ ਉਹਨੂੰ ਬਾਹਰ ਦਾ ਰਸਤਾ ਦਿਖਾਊਗੀ ਹਨਾ। ਇੱਦਾਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਕੀਤਾ ਜਾਊਗਾ ਕਿ ਉਹ ਜਿਹੜੇ ਦਾਗੀ ਬੰਦੇ ਆ ਜਾਂ ਜਿਹੜੇ ਕਰਪਟ ਬੰਦੇ ਆ ਵੀ ਉਹਨਾਂ ਨੂੰ ਵੀ ਵਿੱਚ ਹੀ ਰੱਖੀ ਰੱਖਣਗੇ। ਇਸੇ ਕਰਕੇ ਆਪਾਂ ਇਸ ਪਾਰਟੀ ਨਾਲ ਜੁੜੇ ਸੀ, ਇਹਨਾਂ ਦੀ ਸਪੋਰਟ ਕੀਤੀ ਸੀ ਵੀ ਚਲੋ ਜੇ ਅਸੀਂ ਇੱਥੇ ਬਾਹਰ ਚੰਗਾ ਸਿਸਟਮ ਮਾਣ ਰਹੇ ਹਾਂ ਤੇ ਆਪਣੇ ਵੀ ਉੱਥੇ ਕੁਛ ਚੇਂਜ ਆਉਣਾ ਚਾਹੀਦਾ, ਵੀ ਜੇ ਆਪਣੇ ਉੱਥੇ ਰਹਿੰਦੇ ਭੈਣ ਭਰਾ ਸਾਰੇ ਉਹ ਵੀ ਕੋਈ ਚੰਗਾ ਸਿਸਟਮ ਮਾਣ ਸਕਣ। ਜਿੱਦਾਂ ਹੁਣ ਆਪਾਂ ਦੇਖੇ ਆ ਦਿੱਲੀ ਦੇ ਵਿੱਚ ਇਹਨਾਂ ਨੇ ਕਿੰਨੇ MLA ਇਹਨਾਂ ਦੇ ਅਰੈਸਟ ਕੀਤੇ, ਮੈਂ ਕਿਹਾ 12-13 MLA 2 ਸਾਲਾਂ 'ਚ ਅਰੈਸਟ ਕੀਤੇ ਤੇ ਹਜੇ ਤੱਕ ਕਿਸੇ ਤੇ ਵੀ ਕੋਈ ਪਰੂਫ ਨਹੀਂ ਹੋ ਸਕਿਆ। ਤੇ ਜਿਨ੍ਹਾਂ ਦੇ ਪਰੂਫ ਮਿਲੇ ਸੀ ਉਹ ਕੇਜਰੀਵਾਲ ਜੀ ਨੇ ਆਪਣੇ ਆਪ ਹੀ ਪ੍ਰੈਸ ਕਾਨਫਰੰਸ ਕਰਕੇ ਦੋ ਉਹਨਾਂ ਦੇ ਮੰਤਰੀ ਸੀਗੇ ਦੋਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ। ਸੋ ਉਹਨਾਂ ਨੇ ਉਹ ਚੀਜ਼ ਪਰੂਫ ਕੀਤੀ ਆ ਵੀ ਨਹੀਂ, ਜਿਹੜਾ ਕਰਪਟ ਬੰਦਾ ਜਾਂ ਦਾਗੀ ਬੰਦਾ ਜਾਂ ਜਿਵੇਂ ਉਹ ਕਹਿੰਦੇ ਵੀ ਕਰਪਸ਼ਨ ਤੇ ਜ਼ੀਰੋ ਟੋਲਰੈਂਸ। ਸੋ ਬਾਕੀ ਇਹ ਮਤਲਬ ਜਿੱਦਾਂ ਸੋਸ਼ਲ ਮੀਡੀਆ ਤੋਂ ਜ਼ਿਆਦਾ ਪ੍ਰਭਾਵਿਤ ਨਾ ਹੋਣ, ਜੇ ਸਰਕਾਰ ਬਣਦੀ ਹੈ ਜਦੋਂ ਕੰਮ ਕਰੂਗੀ ਫਿਰ ਆਪਾਂ ਉਹ ਤੇ ਕਿੰਤੂ ਪਰੰਤੂ ਕਰਾਂਗੇ। ਹਾਂਜੀ
ਜੀ ਬਿਲਕੁਲ, ਧੰਨਵਾਦ ਅਜੇ ਪਾਲ ਜੀ। ਤੇ ਅਗਲੀ ਗੱਲਬਾਤ ਤੇ ਜਾਣ ਤੋਂ ਪਹਿਲਾਂ ਸੁਨੇਹੇ ਲੈ ਲਈਏ ਵੀਰਾਂ ਦੇ, ਤੇ ਮੈਂ ਦੁਬਾਰਾ ਦੱਸਦਾ ਕਿ ਕਾਲਸ ਨਹੀਂ ਲਈਆਂ ਜਾ ਸਕਣਗੀਆਂ ਹੁਣ ਕਿਉਂ ਸਮਾਂ ਸਮਾਪਤੀ ਦੇ ਵੱਲ ਆ, ਤੇ ਸਾਡੇ ਕੋਲ ਸੁਨੇਹੇ ਬਹੁਤ ਇਕੱਠੇ ਹੋਏ ਹੋਏ ਜਿਹੜੇ ਵੀਰੇ ਵੀਰ ਸਾਡੇ ਈਮੇਲ ਜਾਂ ਟੈਲੀਗ੍ਰਾਮ ਦੇ ਮਾਧਿਅਮ ਨਾਲ ਜੁੜੇ ਨੇ। ਤੇ ਸਾਡੇ ਨਾਲ ਜੁੜੇ ਆ ਜੀ ਇੰਦਰਜੀਤ ਸਿੰਘ ਲੋਸ ਐਂਜਲਸ USA ਤੋਂ, ਮਾਫ ਕਰਨਾ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਸਤਿ ਸ੍ਰੀ ਅਕਾਲ ਵੀਰ ਜੀ ਨੂੰ, ਤੇ ਆਸ ਕਰਦੇ ਤੁਸੀਂ ਸਾਰੇ ਹੀ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਆਸ ਕਰਦੇ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਣਗੇ। ਕਰੇ ਯੂ ਗਾਇਜ਼ ਡੂਇੰਗ ਅ ਵੈਰੀ ਨਾਈਸ ਡਿਸਕਸ਼ਨ ਰਿਗਾਰਡਿੰਗ ਪੰਜਾਬ, ਹੋਪ ਫੋਰ ਬੈਟਰ ਫਿਊਚਰ ਐਂਡ ਬੈਟਰ ਗਵਰਨਮੈਂਟ ਫੋਰ ਪੰਜਾਬ ਔਨ 11th March, ਐਪਰੀਸ਼ੀਏਟ ਵੀਰ ਜੀ। ਸੋ ਧੰਨਵਾਦ ਤੁਹਾਡਾ, ਬਸ ਤੁਹਾਡੇ ਸ਼ੁਭ ਇਸ਼ਾਵਾਂ ਨਾਲ ਇਹ ਪ੍ਰੋਗਰਾਮ ਚੱਲਦੇ ਆ ਤੇ ਹੌਸਲਾ ਮਿਲਦਾ ਤਾਂ ਜੋ ਕਿ ਅਸੀਂ ਅੱਗੇ ਵਧੀਆ ਪ੍ਰੋਗਰਾਮ ਕਰ ਸਕੀਏ। ਤੇ ਸਾਡੇ ਨਾਲ ਜੀ ਤਰਸੇਮ ਸਿੰਘ ਰਟੌਲ ਜੁੜੇ ਆ ਪਰਥ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ, ਤੇ ਧੰਨਵਾਦ ਤਰਸੇਮ ਸਿੰਘ ਰਟੌਲ ਦਾ। ਤੇ ਇਸ ਦੇ ਨਾਲ ਸਾਡੇ ਨਾਲ ਬ੍ਰਿਸਬੇਨ ਤੋਂ ਕੁਲਦੀਪ ਕੌਰ ਜੀ ਜੁੜੇ ਆ ਤੇ ਉਹਨੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ। ਤੇ ਦਲਜੀਤ ਸਿੰਘ ਜੀ ਕੌਰ ਕਰਿਓ, ਲੰਬਾ ਮੈਸੇਜ ਥੋੜਾ ਜਿਹਾ ਪੜ੍ਹਦਾ ਜੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਸਰੋਤਿਆਂ ਨੂੰ, ਤਾਂ ਉਹਨੇ ਕੋਟੇਸ਼ਨ ਵਿਚਾਰ ਸਾਂਝਾ ਕੀਤਾ, ਕਹਿੰਦੇ ਸਕਸੈਸਫੁਲ ਪੀਪਲ ਆਰ ਸਿੰਪਲੀ ਦੋਸ ਵਿਦ ਸਕਸੈਸਫੁਲ ਹੈਬਿਟਸ। ਸੋ ਲਾਈਫ ਦੇ ਵਿੱਚ ਸਕਸੈਸਫੁਲ ਹੋਣ ਲਈ ਸਭ ਤੋਂ ਵੱਡੀ ਪਾਵਰ ਹੈ ਸਾਡੇ ਗੁਰੂ ਸਾਹਿਬ ਜੀ ਅਤੇ ਸਾਡਾ ਸਿੱਖ ਇਤਿਹਾਸ। ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਗੁਰੂ ਸਾਹਿਬਾਨ ਜੀ ਦੇ ਬੱਚਿਆਂ ਦੀਆਂ ਹੈਬਿਟਸ ਇੰਜ ਦੀਆਂ ਸੀ ਕਿ ਉਹ ਹਿਸਟਰੀ ਬਣਾ ਗਏ। ਸੋ ਫੋਲੋ ਯੂਅਰ ਲਾਈਫ ਐਂਡ ਗੈਟ ਮੋਟੀਵੇਸ਼ਨ ਫਰੋਮ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਐਂਡ ਕੋਈ ਵੀ ਰਿਲੀਜਨ ਹੋਵੇ, ਉਹਨਾਂ ਦੇ ਹਰ ਇੱਕ ਰਿਲੀਜਨ ਦੀ ਹਿਸਟਰੀ ਸਾਨੂੰ ਕੁਝ ਸਹੀ ਡਾਇਰੈਕਸ਼ਨ ਦਿੰਦੀ ਹੈ। ਸਕੂਲਸ ਦਾ ਬਾਹਰ ਤੋਂ ਅਸੀਂ ਸੈਕਿੰਡ ਸਟੈਪ ਤੇ ਹੁੰਦੇ, ਬਟ ਬਹੁਤ ਕੁਝ ਅਸੀਂ ਆਪਣੇ ਘਰ ਤੋਂ ਹੀ ਸਿੱਖਦੇ ਹਾਂ। ਉਹਨਾਂ ਦਾ ਕਹਿਣਾ ਕਿ ਸਕੂਲ ਤਾਂ ਸੈਕਿੰਡ ਸਟੈਪ ਆ ਤੇ ਪਰ ਅਸੀਂ ਘਰ ਤੋਂ ਹੀ ਆਪਣੇ ਸਿੱਖਦੇ ਹਾਂ। ਜਿਵੇਂ ਕਿ ਗੁਰੂ ਸਾਹਿਬ ਜੀ ਦੇ ਚਾਰ ਬੱਚਿਆਂ ਦੀ ਤੇ ਇੱਕ ਸ਼ੇਅਰ ਸਾਂਝਾ ਕੀਤਾ ਹੈ ਪਰ ਉਹ ਪੰਜਾਬੀ ਅੱਗੇ ਪਿੱਛੇ ਫੌਂਟ ਸਹੀ ਨਾ ਹੋਣ ਕਰਕੇ ਨਹੀਂ ਮੈਂ ਬੋਲ ਸਕਦਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ ਅਸੀਂ ਸੱਭਿਆਚਾਰ ਤੋਂ ਟੁੱਟ ਰਹੇ ਹਾਂ ਤੇ ਹੈਬਿਟਸ ਖਰਾਬ ਹੋ ਰਹੀਆਂ ਨੇ? ਥੈਂਕਸ ਕੁਲਦੀਪ ਕੌਰ ਜੀ ਬ੍ਰਿਸਬਨ ਤੋਂ।
ਜੀ ਦਲਜੀਤ ਸਿੰਘ, ਬਿਲਕੁਲ ਜਿੱਥੋਂ ਆਪਣਾ ਪ੍ਰੋਗਰਾਮ ਸਟਾਰਟ ਹੋਇਆ ਸੀ ਅੱਜ ਆਦਤਾਂ ਦੀ ਗੱਲ ਹੋਈ ਸੀਗੀ ਸ਼ੁਰੂ ਤੋਂ, ਤੇ ਫਿਰ ਆਪਣੇ ਦੋਸਤ ਨੇ ਵੀ ਗੱਲ ਕੀਤੀ ਸੀ ਨਰਿੰਦਰ ਸਿੰਘ ਕਪੂਰ ਹੋਣਾ ਦੀ ਕਿ ਆਦਤਾਂ ਜਿਹੜੀਆਂ ਚੰਗੀਆਂ ਆਦਤਾਂ ਉਹ ਬੰਦੇ ਨੂੰ ਬਣਾਉਂਦੀਆਂ ਵੀ ਆ ਤੇ ਜਿਹੜੀਆਂ ਮਾੜੀਆਂ ਆਦਤਾਂ ਉਹ ਨਿਕਾਲਦੀਆਂ ਵੀ ਆ। ਬਿਲਕੁਲ ਇਹਨਾਂ ਨੇ ਸਹੀ ਗੱਲ ਕੀਤੀ ਆ ਵੀ ਬੜਾ ਮਾਣ ਮੱਤਾ ਇਤਿਹਾਸ ਆ ਸਿੱਖ ਧਰਮ ਦਾ, ਬਹੁਤ ਕੁਝ ਸਿੱਖ ਸਕਦੇ ਆ। ਜਿੱਦਾਂ ਗੁਰਪ੍ਰੀਤ ਗੱਲ ਭਾਜੀ ਉਹਨਾਂ ਨੇ ਵੀ ਕਿਹਾ ਵੀ ਬੱਚਿਆਂ ਨੂੰ ਪਹਿਲਾਂ ਹੀ ਬੋਝ ਪਾ ਦਿੱਤਾ ਜਾਂਦਾ। ਮੈਂ ਵੀ ਇੱਥੇ ਵੇਚਿਆ ਰਿਹਾ ਆ, ਪ੍ਰਾਈਵੇਟ ਸਕੂਲਾਂ ਦਾ ਵੀ ਇਹੀ ਹਾਲ ਆ, ਸਰਕਾਰੀ ਦਾ ਤਾਂ ਚਲੋ ਪਤਾ ਸਾਨੂੰ, ਤੇ ਉੱਥੇ ਬੱਚਿਆਂ ਦੇ ਉੱਤੇ ਬੋਝ ਪਾਇਆ ਜਾਂਦਾ ਜਦਕਿ ਜਿਹੜੇ ਪਹਿਲੇ 6-7 ਸਾਲ ਹੁੰਦੇ ਆ ਉਹਨਾਂ ਦੇ ਵਿੱਚ ਸਾਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਲੋੜ ਹੁੰਦੀ ਆ। ਤੁਸੀਂ ਦੇਖ ਲਓ ਕਿ ਪਹਿਲਾਂ ਬੱਚੇ ਸੀਗੇ ਆਪਣੇ ਦਾਦੀ ਦੇ ਕੋਲੋਂ ਨਾਨੀ ਦੇ ਕੋਲੋਂ ਕਹਾਣੀਆਂ ਸੁਣਦੇ ਹੁੰਦੇ ਸੀ, ਰਾਤ ਦਾ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੁੰਦਾ ਸੀ ਕਿ ਉਦੋਂ ਅਸੀਂ ਜਿਹੜਾ ਆ ਖਾਸ ਤੌਰ ਤੇ ਸਿਆਲਾਂ ਦੇ ਵਿੱਚ ਬਈ ਆਪਾਂ ਜਿਹੜੀਆਂ ਆ ਦਾਦੀ ਦੀਆਂ ਨਾਨੀ ਦੀਆਂ ਕਹਾਣੀਆਂ ਸੁਣਨੀਆਂ। ਉਹ ਜਿਹੜਾ ਸਾਰਾ ਕੁਝ ਖਤਮ ਹੋ ਗਿਆ ਸੀ, ਪੜ੍ਹਾਈ ਜਿਹੜੀ ਆ ਉਹ ਥੋਪ ਦਿੱਤੀ ਨਿਆਣਿਆਂ ਦੇ ਉੱਤੇ। 2.5 ਸਾਲ ਦੇ ਬੱਚੇ ਨੂੰ ਥੋੜੀ ਜਿਹੀ ਸਮਝ ਆਉਂਦੀ ਆ, ਸਮਝ ਆਉਂਦੇ ਹੀ ਏ ਫੋਰ ਐਪਲ ਕਹਾਉਣਾ ਸ਼ੁਰੂ ਕਰ ਦੇਈਦਾ, ਤੇ ਇਸ ਕਰਕੇ ਜਿਹੜਾ ਉਹ ਜਿਹੜਾ ਵਿਚਲਾ ਗੈਪ ਆ ਅਸੀਂ ਹੋਰ ਚੀਜ਼ਾਂ ਨੂੰ ਪ੍ਰਾਇਓਰਟੀ ਦੇਣੀ ਸ਼ੁਰੂ ਕਰ ਦਿੱਤੀ ਆ। ਇਹਨਾਂ ਦੇ ਦਾਖਲੇ ਸਹੀ ਆ ਤੇ ਸ਼ਾਇਦ ਜਿਹੜਾ ਬੱਚਿਆਂ ਦੇ ਵਿੱਚ ਵਿਰਸੇ ਨਾਲ ਟੁੱਟਣ ਦਾ ਕਾਰਨ ਵੀ ਇਹੀ ਆ ਵੀ ਪਹਿਲੇ ਜਿਹੜੇ 6-7 ਸਾਲ ਆ ਅਸੀਂ ਵਿਰਸੇ ਨੂੰ ਦੇਣੇ ਹੁੰਦੇ ਆ, ਉਹ ਅਸੀਂ ਜਿਹੜੀ ਇੱਥੇ ਦੀ ਪੜ੍ਹਾਈ ਆ ਦੁਨੀਆਂ ਦੀ ਪੜ੍ਹਾਈ ਆ ਉਹਦੇ ਉੱਤੇ ਜ਼ਿਆਦਾ ਸਪੈਂਡ ਕਰਨੇ ਸ਼ੁਰੂ ਕਰ ਦਿੰਦੇ ਆ। ਬੱਚਿਆਂ ਦੀ ਸ਼ਖਸੀਅਤ ਵਿੱਚ ਸ਼ਾਇਦ ਵਿਗਾੜ ਵੀ ਇਸੇ ਕਰਕੇ ਆ ਰਹੇ ਆ।
ਇਸ ਦੇ ਨਾਲ ਸਾਡੇ ਨਾਲ ਜੱਸੀ ਗਰੇਵਾਲ ਜੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਜੱਸੀ ਗਰੇਵਾਲ ਜੀ। ਤੇ ਕਹਿੰਦੇ ਉਮੀਦ ਤਾਂ ਪੂਰੀ ਹੈ ਕਿ ਆਪ ਪਾਰਟੀ ਦੀ ਸਰਕਾਰ ਆਊ ਪਰ ਯਕੀਨ ਨਹੀਂ ਹੁੰਦਾ ਕਿਉਂਕਿ ਬਹੁਤ ਲੋਕ ਵਿਕਦੇ ਦੇਖੇ ਨੇ, ਬਹੁਤ ਲੋਕ ਪੁੱਟ ਖਾ ਕੇ ਭੁੱਲਦੇ ਦੇਖੇ ਨੇ, ਬਹੁਤ ਲੋਕ ਕਿਸੇ ਦੇ ਚਲਾਏ ਚੱਲਦੇ ਦੇਖੇ ਨੇ। ਇਹ ਸਭ ਦੇਖ ਕੇ ਮੇਰੇ ਮਨ ਚ ਵਿਚਾਰ ਆਇਆ ਸੀ ਇਹ ਸਾਰਿਆਂ ਤੇ ਲਾਗੂ ਨਹੀਂ ਹੁੰਦਾ ਪਰ ਬਹੁਤ ਬਹੁਤ ਗਿਣਤੀ ਦੇ ਭਾਰੂ ਜ਼ਰੂਰ ਪੈਂਦਾ ਹੈ, ਗੁਸਤਾਖੀ ਮਾਫ। ਤਾਂ ਬਿਲਕੁਲ ਵਿਚਾਰ ਕੀਤਾ ਕਹਿੰਦੇ ਅਸੀਂ ਪੰਜਾਬੀ ਹਾਂਜੀ ਸੋ ਕੁਛ ਕੁ ਹੋਰ ਸ਼ਬਦ ਮੈਂ ਨਾ ਹੀ ਸਾਂਝੇ ਕਰਾਂ, ਇਹਨਾਂ ਦਾ ਨਿੱਜੀ ਵਿਚਾਰ ਆ ਕਹਿੰਦੇ ਕਿ ਪੰਜਾਬੀ ਅੱਜ ਕੱਲ ਪੰਜਾਬੀ ਕਹਿੰਦੇ ਜੁੱਤੀਆਂ ਦੇ ਸ਼ੌਕੀਨ ਹੋਏ ਆ ਤੇ ਆਪਣੇ ਆਪ ਨੂੰ ਵੇਚਦੇ ਵੀ ਆ ਤੇ ਕਿਤੇ ਹੱਦ ਤੱਕ ਸਹੀ ਵੀ ਆ ਗੱਲ ਜੋ ਕਿਰਦਾਰ ਬਣ ਗਿਆ ਪਿਛਲੇ ਕੁਛ ਕੁ ਸਾਲਾਂ ਤੋਂ ਸਾਡਾ ਤੇ ਕਿਤੇ ਨਾ ਕਿਤੇ ਜਾ ਕੇ ਕਿਹਾ ਜਾ ਸਕਦਾ ਹੈ ਕਿ ਆਦਤਾਂ ਸਾਡੀਆਂ ਇਹੋ ਜਿਹੀਆਂ ਹੋ ਗਈਆਂ ਹੈ। ਲਾਸ਼ਾਂ ਖਰੀਦਦੇ ਦੇਖੇ ਪੋਲੀਟੀਸ਼ੀਅਨ ਮੈਂ ਧਰਨੇ ਦੇ ਬੈਠੇ ਲੋਕਾਂ ਦੀਆਂ ਬੱਚਿਆਂ ਦੀਆਂ ਸੋ ਆ ਕਿਤੇ ਗਲਤ ਨੀ ਤਾਂ ਮੈਂ ਸਾਂਝਾ ਕੀਤਾ, ਗਲਤ ਨੀ ਕਹਿ ਸਕਦੇ ਇਸ ਨੂੰ ਤੇ ਪਿਛਲੇ ਕੁਛ ਕੁ ਸਮੇਂ ਤੋਂ ਜਿਹੜਾ ਤਰਾਸਦੀ ਹੋਈ ਆ ਆਪਣੇ ਟੀਚਰਸ ਦੇ ਨਾਲ ਜਾਂ ਹੋਰ ਆਪਣੇ ਮੋਰਚੇ ਲਾਉਂਦੇ ਚੱਲਦੇ ਦੇਖੇ ਆ ਤੇ ਬੱਚਿਆਂ ਦੀਆਂ ਆਪਣੇ ਕਿਸਾਨ ਯੂਨੀਅਨ ਦੇ ਬੰਦਿਆਂ ਦੀਆਂ ਲਾਸ਼ਾਂ ਖਰੀਦਦੇ ਦੇਖੇ ਪੋਲੀਟਿਕਸ ਤੇ ਉਹਦੇ ਮੱਦੇ ਨਜ਼ਰ ਤੁਸੀਂ ਇਹ ਗੱਲ ਕਹਿ ਸਕਦੇ ਆ ਕਿ ਹਜੇ ਵੀ ਚੇਂਜ ਨਾ ਕਰੀਏ ਫਿਰ ਸਾਡੇ ਲਈ ਮਾੜੀ ਗੱਲ ਆ। ਜੀ ਦਲਜੀਤ ਸਿੰਘ ਸਾਡੇ ਨਾਲ ਜੀ ਜੁੜੇ ਆ ਬਚਿੱਤਰ ਮੋੜ ਭੁੱਲਰ ਜੀ ਫਿਰੋਜ਼ਪੁਰ ਵਾਲੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਹਰਮਨ ਰੇਡੀਓ ਪਰਿਵਾਰ ਨੂੰ ਸਾਰਿਆਂ ਨੂੰ ਤੇ ਅਸੀਂ ਵੀ ਆਸ ਕਰਦੇ ਜੀ ਤੁਹਾਡੀ ਸ਼ੁਭ ਸਵੇਰ ਹੋਵੇ ਤੇ ਦਿਨ ਵਧੀਆ ਬਤੀਤ ਹੋਵੇ ਤੁਹਾਡਾ। ਤੇ ਦਲਜੀਤ ਸਿੰਘ ਜੀ ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਜੁੜੇ ਆ ਤੇ ਫਤਿਹ ਸਾਂਝੀ ਕਰ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਤੇ ਹਾਂਜੀ ਤੇ ਸਾਰੇ ਲਿਸਨਰਸ ਨੂੰ ਕਹਿੰਦੇ ਨਾਈਸ ਪ੍ਰੋਗਰਾਮ ਭਾਜੀ। ਮੈਨੂੰ ਲੱਗਦਾ ਜਦੋਂ ਤੁਸੀਂ ਕਿਸੇ ਤੇ ਡਿਪੈਂਡ ਨਾ ਹੋ ਕੇ ਹਰ ਕੰਮ ਨੂੰ ਆਪਣੇ ਤੋਂ ਸ਼ੁਰੂ ਕਰਦੇ ਹੋ ਤਾਂ ਤੁਸੀਂ ਦੁਨੀਆ ਬਦਲ ਸਕਦੇ ਹੋ। ਮਿੰਟੂ ਭਾਜੀ ਵਾਂਗ ਮੈਨੂੰ ਕੀ ਵਾਲਾ ਕੰਮ ਛੱਡ ਦਿਓ।
ਨਹੀਂ ਦੁਨੀਆ ਬਦਲਣ ਦੇ ਲਈ ਦੇਖੋ ਇੱਦਾਂ ਹੁੰਦੀ ਹੈ ਕਿ ਅਸੀਂ ਕੋਈ ਮਹਾਨ ਨਹੀਂ ਹੈਗੇ ਜਾਂ ਮੈਂ ਨਹੀਂ ਮਹਾਨ ਹੈਗਾ ਤੇ ਮੈਨੂੰ ਕੀ ਇਹਦਾ ਮਤਲਬ ਅਸੀਂ ਇੱਦਾਂ ਮੂੰਹ ਫੇਰਨ ਵਾਲੇ ਤਾਂ ਵੈਸੇ ਗੁਰਸੇਵ ਸਿੰਘ ਜੀ ਆਪਾਂ ਹੈ ਨਹੀਂ ਗੇ। ਮੈਨੂੰ ਕੀ
ਨਹੀਂ ਉਹ ਨੀ ਵਧੀਆ ਲਿਖੇ ਨੇ ਅਸੀਂ ਅਕਸਰ ਕਹਿ ਦਿੰਦੇ ਮੈਨੂੰ ਕੀ ਪਰ ਹੁਣ ਅਸੀਂ ਸ਼ੇਅਰ ਕਰਨਾ ਵੀ ਜ਼ਰੂਰੀ ਕੁਛ ਕੁ ਸਮੇਂ ਤੋਂ ਮੈਨੂੰ ਵੀ ਹੁਣ ਆਦਤ ਪਈ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਗੱਲਾਂ ਸ਼ੇਅਰ ਕਰਦੇ ਕਿ ਅਸੀਂ ਕੰਮ ਕੀ ਕਰ ਰਹੇ ਹਾਂ ਤੇ ਮੈਨੂੰ ਇਹ ਹੁੰਦਾ ਕਿ ਲੋਕੀ ਜੈਲਸ ਕਰਨ ਤੇ ਵੱਧ ਕੰਮ ਕਰੋ ਸਾਡੇ ਤੋਂ ਸੋਸ਼ਲ ਕੰਮ ਤੇ ਮੈਂ ਅਕਸਰ ਤਾਂ ਹੀ ਪ੍ਰੋਗਰਾਮ ਦੇ ਵਿੱਚ ਆਉਂਦਾ ਰਹਿੰਦਾ ਕਿਹੜੀ ਹੁਣ ਸਿੱਖਿਆ ਦੀ ਗੱਲ ਚੱਲਦੀ ਸੀ ਮੇਰਾ ਵੀ ਆਹੀ ਮਕਸਦ ਹੁੰਦਾ ਕਿ ਸ਼ਾਇਦ ਕੋਈ ਸੋਚੇ ਕਿ ਸਾਨੂੰ ਵਧੀਆ ਤਰੀਕਾ ਹੀ ਦੱਸ ਦੇਵੇ ਕਿ ਹੁਣ ਮੈਂ ਦੱਸਦਾ ਜਾਵਾਂ ਸਰੋਤਿਆਂ ਨੂੰ ਕਿ ਦਲਜੀਤ ਸਿੰਘ ਲੱਗੇ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਡਾਕੂਮੈਂਟਰੀ ਤਿਆਰ ਕੀਤੀ ਜਾਵੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਉੱਤੇ ਉੱਥੇ ਦੇ ਟੀਚਰਸ ਨੂੰ ਵਧੀਆ ਟੀਚਰਸ ਨੂੰ ਮਿਲਿਆ ਜਾਵੇ ਉਹ ਦੁਨੀਆਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਈਏ ਜਿਹੜੇ ਵਧੀਆ ਕੰਮ ਕਰ ਰਹੇ ਆ ਤਾਂ ਜਾਂ ਫਿਰ ਜਿਹੜੇ ਜਮੇ ਸਕੂਲ ਰਹਿ ਗਏ ਆ ਤੇ ਸਾਡਾ ਸਾਂਝਾ ਕਰਨ ਦਾ ਮਕਸਦ ਵੀ ਆਹੀ ਹੁੰਦਾ ਕਿ ਸਾਨੂੰ ਵਧੀਆ ਆਈਡੀਆ ਮਿਲ ਸਕਦੇ ਆ ਕਿ ਤੁਸੀਂ ਪਤਾ ਨੀ ਕਿਹੜਾ ਵਿਦਵਾਨ ਕੋਈ ਬੁੱਧੀਜੀਵੀ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਵਧੀਆ ਸੁਝਾਅ ਦੇ ਦੇਵੇ, ਅਸੀਂ ਕੰਮ ਕਰ ਸਕੀਏ ਵਧੀਆ ਤਰੀਕੇ ਦੇ ਨਾਲ ਲੱਗੇ ਹੋਏ ਆ ਤੇ ਉਤਸ਼ਾਹ ਵੀ ਮਿਲੂਗਾ ਤੇ ਸ਼ਾਇਦ ਹੋ ਸਕਦਾ ਕੋਈ ਸਾਡੇ ਤੋਂ ਜਿਹੜੇ ਨਹੀਂ ਪਸੰਦ ਕਰਦੇ ਸਾਨੂੰ ਜੈਲਸ ਕਰਕੇ ਸਾਡੇ ਤੋਂ ਵਧੀਆ ਤਰੀਕੇ ਦਾ ਕੋਈ ਕੰਮ ਕਰ ਦੇਣ, ਉਹ ਵੀ ਸਮਾਜ ਲਈ ਹੋਣਾ, ਅਸੀਂ ਦੋਵੇਂ ਪਾਸੇ ਕਾਮਯਾਬ ਹੋ ਜਾਵਾਂਗੇ। ਸਾਡੇ ਜਾਣੀ ਕਿ ਸਾਡੀ ਸੋਚ ਦੀ ਪੂਰਤੀ ਹੋਣੀ ਚਾਹੀਦੀ ਹੈ ਜੋ ਅਸੀਂ ਦੇਸ਼ ਲੈ ਕੇ ਚੱਲੇ ਆ, ਕਿਸੇ ਤਰ੍ਹਾਂ ਹੋ ਜਾਵੇ ਅਸੀਂ ਕਰ ਦਈਏ ਕਿ ਜਾਂ ਕੋਈ ਹੋਰ ਕਰਦੇ। ਸੋ ਵਧੀਆ ਗੱਲ ਹੈ ਕਿ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਇਹਨੀ ਖਬਰ ਸਾਂਝੀ ਕੀਤੀ ਹੈ ਦਸਤਾਰ ਸਜਾਓ ਮੁਕਾਬਲੇ ਦੀ। ਸੋ ਬਹੁਤ ਵਧੀਆ, ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲ ਦਾ ਅਹਿਮ ਉਪਰਾਲਾ ਆ ਦਸਤਾਰ ਸਜਾਓ ਮੁਕਾਬਲੇ, ਬਹੁਤ ਵਧੀਆ ਉਪਰਾਲਾ ਆ। ਸੋ ਮੋਟੀਵੇਟ ਹੁੰਦੇ ਆ ਬੱਚੇ ਅੱਗੇ ਜਦੋਂ ਦਸਤਾਰ ਮੁਕਾਬਲੇ ਹੁੰਦੇ ਆ, ਪ੍ਰਾਈਜ਼ ਮਿਲਦੇ ਆ, ਆਕਰਸ਼ਿਤ ਕਰਨ ਦਾ ਸੋਹਣਾ ਤਰੀਕਾ ਆ। ਜੀ ਦਲਜੀਤ ਸਿੰਘ ਜੀ,
ਜੀ ਬਿਲਕੁਲ ਬਹੁਤ ਵਧੀਆ ਇਹਨਾਂ ਨੇ ਵਿਚਾਰ ਜਿਹੜੇ ਆ ਦਿੱਤੇ ਆ ਅਤੇ ਨਾਲ ਦੀ ਨਾਲ ਗੁਰਫੇਰ ਸਿੰਘ ਜੀ ਇੱਥੇ ਵੀ ਦਸਤਾਰਾਂ ਦਾ ਜਿਹੜਾ ਫੇਰ ਤੋਂ ਰਿਵਾਜ ਜਿਹੜਾ ਆ ਵਧਣਾ ਸ਼ੁਰੂ ਹੋ ਗਿਆ ਤੇ ਇਸ ਗੱਲ ਦੀ ਉਹਦਾ ਕੁਛ ਮੈਂ ਸ਼ੋਪ ਵੀ ਦੇਖੀਆਂ ਜਿੱਥੇ ਕਿ ਸਿਖਾਈਆਂ ਜਾਂਦੀਆਂ ਸ਼ੋਪ, ਕੁਛ ਵੀਰ ਜਿਹੜੇ ਆ ਫ੍ਰੀ ਸੇਵਾ ਵੀ ਕਰਦੇ ਆ, ਕੁਛ ਥੋੜੇ ਜਿਹਾ ਪੈਸੇ ਵੀ ਲੈਂਦੇ ਆ ਸਿਖਾਉਣ ਦੇ, ਤੇ ਉੱਥੇ ਮੈਂ ਦੇਖਿਆ ਵੀ ਨੌਜਵਾਨ ਕਾਫੀ ਇਕੱਠੇ ਹੁੰਦੇ ਆ ਤੇ ਨੌਜਵਾਨਾਂ ਦੇ ਉਤਸ਼ਾਹ ਜਿਹੜਾ ਆ ਉਹ ਕਾਫੀ ਬਣਦਾ ਦੇਖਿਆ ਮੈਂ, ਤੇ ਵਧੀਆ ਉਪਰਾਲੇ ਜਿਹੜੇ ਇਹੋ ਜਿਹਾ ਵਧਾਈ ਦੇ ਪਾਤਰ ਨੇ।
ਜੀ ਵਧੀਆ, ਕਿਉਂਕਿ ਹਰ ਆਪਣੇ ਸਿੰਬਲ ਜਿਹੜੇ ਸੱਭਿਆਚਾਰਕ ਦਸਤਾਰ ਦਾ ਆਪਣਾ ਅਹਿਮੀਅਤ ਆ, ਸੋ ਸਾਨੂੰ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਮੁੜ ਕੇ ਜੁੜਨ ਦੀ ਲੋੜ ਆ। ਜਿਹੜੇ ਟੁੱਟ ਗਏ ਆ, ਟੁੱਟ ਕੇ ਜੁੜ ਜਾਣ, ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ, ਭੁੱਲਿਆ ਨੀ ਹੁੰਦਾ, ਤੇ ਵਧੀਆ ਉਪਰਾਲੇ ਆ ਜਿਹੜੇ ਵੀਰ ਕਰ ਰਹੇ ਆ। ਬੇਸ਼ੱਕ ਪੈਸੇ ਸਹੀ ਲੈ ਕੇ ਸਿਖਾ ਰਹੇ ਆ, ਚਲੋ ਉਹਨਾਂ ਦੇ ਰੋਜ਼ਗਾਰ ਬਣ ਗਿਆ, ਵਧੀਆ ਗੱਲ ਆ, ਕਿਸੇ ਤਰੀਕੇ ਆ ਕਰ ਰਹੇ ਆ ਫੋਨ। ਸੋ ਐਪਰੀਸ਼ੀਏਟ ਕਰਦੇ ਉਹਨਾਂ ਦੇ। ਤੇ ਸਾਡੇ ਨਾਲ ਕੁਲਵੰਤ ਸਿੰਘ ਜੀ ਮੈਂਟਰੀਅਲ, ਮੈਂ ਅੱਜ ਨਾਮ ਬਹੁਤ ਗਲਤ ਲੈ ਰਿਹਾ, ਵਰਮਾ ਦੇ ਕੈਨੇਡਾ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਤੇ ਆਸ ਕਰਦੇ ਕਿ ਇਹਨੀ ਪ੍ਰੋਗਰਾਮ ਇੰਜੋਏ ਕੀਤਾ ਹੋਣਾ। ਲਗਭਗ ਸਮਾਂ ਸਮਾਪਤ ਹੋ ਚੁੱਕਾ ਸਾਡਾ, ਉੱਪਰ ਲੈ ਗਏ 2-3 ਮਿੰਟ, ਪਰ ਇੱਕ ਆਖਰੀ ਸੁਨੇਹਾ ਦਲਜੀਤ ਸਿੰਘ ਜੀ ਸੰਦੀਪ ਰਾਏ ਜੀ ਇਹਦਾ, ਤੇ ਕਹਿੰਦੇ ਨਹੀਂ ਅਸੀਂ ਕੋਈ ਨੀ ਕਹਿ ਸਕਦੇ ਜੀ, ਉਹ ਕਹਿ ਰਹੇ ਆ ਕਹਿੰਦੇ ਸਤਿ ਸ੍ਰੀ ਅਕਾਲ, ਕਿਤੇ ਐ ਨਾ ਹੋਵੇ ਕਿ ਅਕਾਲੀ ਗੌਰਮੈਂਟ ਦੁਬਾਰਾ ਬਣ ਜਾਵੇ ਕਾਂਗਰਸ ਅਕਾਲੀਆਂ ਨਾਲ ਮਿਲ ਕੇ। ਤੇ ਇੱਕ ਮਿੰਟ ਜੀ, ਇੱਕ ਮਿੰਟ ਦਲਜੀਤ ਸਿੰਘ ਜੀ, ਤੇ ਮੈਂ ਕਹਿੰਦਾ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੀ ਇਸ ਗੱਲ ਤੋਂ ਹੀ ਕਰਨੀ ਹੈ, ਮੈਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੁੰਗਾ ਤੇ ਉਸ ਤੋਂ ਬਾਅਦ ਅਜੇਪਾਲ ਜਵੀਰ ਜੀ ਇਸ ਗੱਲ ਤੇ। ਜੀ
ਜੀ ਬਿਲਕੁਲ ਜੀ, ਤੇ ਖੈਰ ਅਖੀਰ ਤੇ ਸਵਾਲ ਤਾਂ ਵੈਸੇ ਹੈਗਾ ਵੋਟਾਂ, ਜੇ ਮੈਂ ਜਿੱਦਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਤੋੜੀਆਂ ਕਿਹਦੀਆਂ ਆ, ਇਹੀ ਨੀ ਅਜੇ ਤੱਕ ਪਤਾ ਲੱਗਾ, ਅਕਾਲੀਆਂ ਦੀਆਂ ਤੋੜੀਆਂ ਜਾਂ ਕਾਂਗਰਸ ਦੀਆਂ ਤੋੜੀਆਂ। ਵੈਸੇ ਜ਼ਿਆਦਾਤਰ ਲੱਗਦਾ ਵੀ ਅਕਾਲੀਆਂ ਦੀਆਂ ਵੋਟਾਂ ਕਾਫੀ ਗਈਆਂ ਆ ਆਮ ਆਦਮੀ ਪਾਰਟੀ ਨੂੰ, ਪਰ ਕਾਂਗਰਸ ਦੀਆਂ ਕਿੰਨੀਆਂ ਤੋੜੀਆਂ ਇਹ ਅਜੇ ਤੱਕ ਪਤਾ ਨੀ ਲੱਗਾ, ਤੇ ਇਸ ਕਰਕੇ ਕੁਛ ਵੀ ਕਹਿਣਾ ਜਿਹੜਾ ਆ ਅਜੇ ਮੈਨੂੰ ਲੱਗਦਾ ਵੀ ਸਮੇਂ ਤੋਂ ਪਹਿਲਾਂ ਦੀ ਗੱਲ ਜੀ, ਤੇ ਇਸ ਕਰਕੇ ਆਪਾਂ ਆਸ ਇਹੀ ਰੱਖਦੇ ਹਾਂ ਵੀ ਇੱਕ ਸਰਕਾਰ ਵਧੀਆ ਆ ਜਾਵੇ, ਪਿਛਲੀ ਸਰਕਾਰ ਆਪਾਂ ਦੇਖ ਲਈ ਆ ਤੇ ਹੁਣ ਨਵੀਂ ਸਰਕਾਰ ਕੋਈ ਆ ਜਾਵੇ ਤੇ ਉਹ ਵਧੀਆ ਜਿਹੜੇ ਉਪਰਾਲੇ ਆ ਜੋ ਮੈਨੀਫੈਸਟੋ ਦੇ ਵਿੱਚ ਲਿਖੇ ਆ ਹੂਬ ਹੂ ਉਹਨਾਂ ਨੂੰ ਲਾਗੂ ਜ਼ਰੂਰ ਕਰਨ। ਬਾਕੀ ਆਪਣੇ ਅਜੇਪਾਲ ਜੀ ਇਹ ਦੱਸ ਸਕਦੇ ਆ, ਪੋਲੀਟੀਕਲੀ ਕਾਫੀ ਰੱਖਦੇ ਆ, ਸਟਰੋਂਗ ਸੋਚ ਰੱਖਦੇ ਆ।
ਨਹੀਂ ਭਾਜੀ ਇਹਦਾ ਜਿਹੜਾ ਜਵਾਬ ਸੇਮ ਤੁਹਾਡੇ ਵਾਲੇ, ਨਹੀਂ ਮੇਰਾ ਸੇਮ ਜਵਾਬ ਤੁਹਾਡੇ ਵਾਲੇ ਜੀ, ਇਹਨੂੰ ਕਾਪੀ ਕਰ ਲੂ ਬਸ।
ਠੀਕ ਹੈ ਜੀ, ਖੈਰ ਗੁਰਦੇਵ ਸਿੰਘ ਜੀ ਹੁਣ ਤੁਸੀਂ ਮੈਨੂੰ ਲੱਗਦਾ ਕੋਈ ਇਨਕਲਾਬੀ ਸੋਚ ਲੈ ਕੇ ਆਏ।
ਇਹੀ ਗੱਲ ਨੀ, ਵਧੀਆ ਗੱਲ ਆ ਕਿ ਜਿਹੜੀ ਵੀ ਆਊਗੀ ਸਰਕਾਰ, ਸਰਕਾਰ ਅਕਾਲੀ ਹੈ ਜਾਂ ਕਾਂਗਰਸ ਦੀ ਆਉਂਦੀ ਆ, ਸਾਡਾ ਗੱਲ ਜਿੱਥੋਂ ਸ਼ੁਰੂ ਹੋਈ ਸੀ ਆਪਣੇ ਵੀਰ ਨੇ ਖਾਸਾ ਯਾਰ ਕੀਤਾ ਸੀਗਾ ਕਿ ਰੇਡੀਓ ਵਾਲੇ ਆਮ ਆਦਮੀ ਪਾਰਟੀ ਸਪੋਰਟ ਕਰਦੇ ਆ, ਜੇਕਰ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਆ ਤੇ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਜਿੱਦਾਂ ਦੱਸਿਆ ਸੀ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਅਸੀਂ ਵਿਰੋਧੀ ਧਿਰ ਚ ਖੜਨਾ, ਜਿਹੜੀਆਂ ਗਲਤੀਆਂ ਕਰਨਗੇ ਜਿਹੜੇ ਇਹਨੀ ਮੈਨੀਫੈਸਟੋ ਚ ਗੱਲਾਂ ਕੀਤੀਆਂ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਾਂਗੇ। ਐ ਨੀ ਆ ਕਿ ਜਿੱਦਾਂ ਕਿ ਇੱਕੋ ਦਿਨ ਆਇਆ ਕਿ ਉਦਣੇ ਗੱਲ ਕਰਨੀ, ਕਿ ਜੇ ਪਾਣੀਆਂ ਦਾ ਮੁੱਦਾ ਜੇ ਇੱਕ ਦਿਨ ਨਿਊਜ਼ ਚ ਆ ਕੇ ਉਦਣੇ ਗੱਲ ਕਰਨੀ ਆ, ਇਹੋ ਜਿਹਾ ਨੀ ਕਰਾਂਗੇ ਅਸੀਂ। ਹੁਣ ਲਗਾਤਾਰ ਹੀ ਇਹਨਾਂ ਤੇ ਕੁਐਸਚਨ ਕਰਦੇ ਰਹਾਂਗੇ ਜਿਹੜੀ ਵੀ ਸਰਕਾਰ ਆਉਂਦੀ ਆ, ਤੇ ਤੁਸੀਂ ਵੀ ਕੋਸ਼ਿਸ਼ ਕਰੋ ਪੰਜਾਬ ਜਾਂਦੇ ਆ ਜਾਂ ਇੱਥੇ ਬੈਠੇ ਹੋ। ਹਾਂਜੀ ਜੀ,
ਹਾਂਜੀ, ਇੱਥੇ ਵੀ ਜਿਹੜੇ ਵੀਰ ਸੁਣ ਰਹੇ ਨੇ, ਜਿੱਥੇ ਜਿੱਥੇ ਵੀ ਜਿਹੜੇ ਸਰੋਤੇ ਸੁਣ ਰਹੇ, ਨਾਲੇ ਰੇਡੀਓ, ਇਸ ਰੇਡੀਓ ਨੂੰ, ਇਸ ਪਲੇਟਫਾਰਮ ਨੂੰ, ਸਭ ਨੂੰ ਖੁੱਲਾ ਸੱਦਾ ਹੈ, ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ, ਕੋਈ ਵੀ ਸਰੋਤਾ ਆ ਕੇ ਆਪਦੀ ਗੱਲ ਕਹਿ ਸਕਦਾ, ਸਭ ਨੂੰ ਖੁੱਲਾ ਸੱਦਾ। ਆਈ ਥਿੰਕ
ਜੀ
ਬਿਲਕੁਲ, ਤੇ ਖੁੱਲਾ ਸਮਾਂ ਆ ਕਿ ਖੁੱਲਾ ਸਮਾਂ ਦਿੱਤਾ ਜਾਊਗਾ, ਜਿਹੜੇ ਚਾਹਵਾਨ ਹੈਗੇ ਆ ਇੱਧਰ ਰੇਡੀਓ ਤੇ ਆ ਕੇ ਗੱਲਬਾਤ ਕਰਨ ਦਾ, ਅਸੀਂ ਤਾਂ ਹੀ ਕਾਲ ਲਈ ਦੀਆਂ ਕਿ ਆਪਣੇ ਤੁਸੀਂ ਵਿਚਾਰ ਰੱਖ ਸਕੋ। ਪੋਜ਼ਿਟਿਵ ਵਿਚਾਰ ਰੱਖ ਸਕੋ, ਕਿਉਂਕਿ ਵਿਚਾਰਾਂ ਚੋਂ ਹੀ ਕੁਛ ਮੈਂ ਕਹਿੰਦਾ ਸਮਾਜ ਨੂੰ ਕੁਛ ਦੇਣ ਹੋ ਸਕਦੀ ਆ, ਕਿ ਅਸੀਂ ਬਹੁਤ ਪਛੜ ਚੁੱਕੇ ਹਾਂ, ਸਾਨੂੰ ਲੋੜ ਆ ਤੇ ਜੰਗੀ ਪੱਧਰ ਤੇ ਕਰਨ ਦੀ ਲੋੜ ਆ, ਸਹਿਜੇ ਨੀ ਜੰਗੀ ਪੱਧਰ ਤੇ ਇਹਨਾਂ ਕੰਮਾਂ ਨੂੰ ਕਰਨ ਦੀ ਲੋੜ ਆ। ਤੇ ਮੈਂ ਕਹਿੰਦਾ ਦਲਜੀਤ ਸਿੰਘ ਜੀ ਹੁਣ ਆਗਿਆ ਰਹੀਏ ਜੀ
ਆਪਣੇ ਜੀ। ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਸਾਰੇ ਸਰੋਤਿਆਂ ਨੂੰ, ਆਪਣਾ ਖਿਆਲ ਰੱਖਿਓ, ਜਿਹੜੀ ਗਰਮੀ ਪੈ ਰਹੀ ਆ ਉਹ ਤੋਂ ਜਰੂਰ ਬਚਾ ਰੱਖਿਓ
ਜੀ। ਬਿਲਕੁਲ,
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਟੁੱਟਣਾ ਦਿਲ